ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹਿ ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਬਿਖੈ ਸਮਾਹਿ ਹਮ ਸੰਤਨ ਕੀ ਰੇਨ ਪਿਆਰੇ ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਹਮ ਸੰਤਨ ਸਿਉ ਬਣ ਆਈ ਇਹੋ ਮਨ ਤੇਰਾ ਭਾਈ ਪੂਰਬ ਲਿਖਿਆ ਪਾਈ ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣ ਹੋ ਮੂਲ ਸਾਈਂ ਜਿਹਾ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸਈ ਸੰਤ ਇਹ ਨਿਸ਼ਾਨੀ ਸਾਧਕੇ ਜਿਸ ਭੇਟਤ ਤਰੀਆ ਇਹ ਨਿਸ਼ਾਨੀ ਸਾਧਕੇ ਜਿਸ ਭੇਟਤ ਤਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਿਵਾਜ ਪਾਤਸ਼ਾਹ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਗੁਰਤਾ ਗੱਦੀ ਦੇ ਸੰਘਾਸਨ ਤੇ ਸੁਭਾਏਮਾਨ ਹਰਦ ਪਤ ਦੇ ਰਾਖੇ ਕਰਣਾ ਨਿਧਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਜਿਵੇਂ ਭਰੀ ਭਾਂਤ ਆਪ ਜੀ ਸਾਰੀ ਸੰਗਤ ਜਾਣਦੇ ਹੋ ਕਿ ਅੱਜ ਗੁਰੂ ਦਰਬਾਰ ਵਿੱਚ ਪਰਸੋਂ ਦੇ ਰੋਜ਼ ਤੋਂ ਜੋ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਦੇ ਪਾਠਾਂ ਦੇ ਰੱਖੇ ਗਏ ਸਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ ਤਤਵੇ ਅਤੇ ਬ੍ਰਹਮ ਗਿਆਨੀ ਨਾਮ ਰਸਗੇ ਨਾਮ ਰੂਪ ਹੋਏ ਹੋਏ ਸਵਾਸ ਗ੍ਰਾਸ ਪਰਮਾਤਮਾ ਨੂੰ ਚੇਤੇ ਕਰਨ ਵਾਲੇ ਨਾਮ ਨੂੰ ਪ੍ਰਣਾਏ ਹੋਏ ਐਸੀ ਪਾਵਨ ਪਵਿੱਤਰ ਸਤਿਕਾਰਯੋਗ ਰੂਹ ਜੋ ਸਾਲ ਕੁ ਪਹਿਲਾਂ ਸਾਡੇ ਤੋਂ ਸਾਧ ਸੰਗਤ ਸਰੀਰ ਕਰਕੇ ਵਿਛੋੜਾ ਦੇ ਗਏ ਸਨ ਉਹਨਾਂ ਦੀ ਪਹਿਲੀ ਬਰਸੀ ਦੇ ਸੰਬੰਧ ਵਿੱਚ ਉਹਨਾਂ ਦੀ ਮਿੱਠੀ ਯਾਦ ਮਨਾਉਂਦਿਆਂ ਹੋਇਆਂ ਇੰਗਲੈਂਡ ਦੀ ਸਮੁੱਚੀ ਸੰਗਤ ਵੱਲੋਂ ਇਹ ਗੁਰੂ ਦਰਬਾਰ ਵਿੱਚ ਰਖਵਾਏ ਗਏ ਸਨ। ਮਹਾਰਾਜ ਦੀ ਅਪਾਰ ਕਿਰਪਾ ਹੋਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਿਰਵਿਘਨਤਾ ਸਾਹਿਬ ਪਏ ਉਪਰੰਤ ਗੁਰਮੁਖਾਂ ਦੀ ਰਸ ਭਿੰਨੀ ਰਸਨਾ ਤੋਂ ਇੱਕ ਸ਼ਬਦ ਦਾ ਜਾਪ ਸਤਸੰਗੀ ਜਾਣਾਂ ਨੇ ਸਰਵਣ ਕੀਤਾ ਲਾਹਾ ਪ੍ਰਾਪਤ ਕੀਤਾ ਹੈ। ਇਹ ਸਮਾਗਮ ਸਾਧ ਸੰਗਤ ਸੰਤਾਂ ਦੀ ਯਾਦ ਵਿੱਚ ਹੈ। ਆਪਾਂ ਦੋ ਤਿੰਨ ਵਿਸ਼ਿਆਂ 'ਤੇ ਗੱਲਬਾਤ ਕਰਨੀ ਹੈ ਸੀਮਤ ਸਮੇਂ ਵਿੱਚ। ਜਦੋਂ ਸੰਤ ਦੀ ਗੱਲ ਸਾਧ ਸੰਗਤ ਚੱਲੇ ਉਦੋਂ ਵਿਚਾਰਾਂ ਜਿਹੜੀਆਂ ਨੇ ਸਾਧ ਸੰਗਤ ਵੱਖ ਵੱਖ ਸੁਣਨ ਵਾਸਤੇ ਆਪਾਂ ਨੂੰ ਮਿਲਦੀਆਂ। ਪਹਿਲਾਂ ਇਹ ਆਪਾਂ ਵਿਚਾਰ ਕਰੀਏ ਵੀ ਸੰਤ ਕਹਿੰਦੇ ਕਿਹਨੂੰ ਹੈ, ਸਤਿਗੁਰਾਂ ਦੇ ਵਚਨ ਅਨੁਸਾਰ ਕੋਈ ਸੰਤ ਹੈ ਜਾਂ ਨਹੀਂ ਹੈ, ਅਤੇ ਜੇ ਹੈ ਤਾਂ ਫਿਰ ਉਹ ਕਿਵੇਂ ਦਾ ਹੋਣਾ ਚਾਹੀਦਾ, ਕਿਉਂਕਿ ਸੰਤ ਸਾਧ ਸੰਗਤ ਕਿਸੇ ਲਿਬਾਸ ਦਾ ਨਾਂ ਨਹੀਂ, ਕਿਸੇ ਭੇਖ ਦਾ ਨਾਂ ਸੰਤ ਜਾਂ ਸਾਧੂ ਨਹੀਂ। ਸਾਧੂ ਅਤੇ ਸੰਤ ਦੀਆਂ ਕੁਝ ਨਿਸ਼ਾਨੀਆਂ ਸਾਧ ਸੰਗਤ ਗੁਰੂ ਕੀ ਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਮੁੱਖ ਤੋਂ ਕਥਨ ਕੀਤੀਆਂ, ਉਹਦੇ ਅਨੁਸਾਰ ਆਪਾਂ ਵੇਖਣਾ ਭਾਈ ਕੌਣ ਸੰਤ ਹੈ, ਕਿਹੜਾ ਸਤਿਕਾਰਯੋਗ ਸਾਧੂ ਹੈ। ਸਾਰੇ ਹੀ ਸਤਿਕਾਰਯੋਗ ਨੇ, ਪਰ ਕਿਉਂ ਗੱਲਾਂ ਸਾਧ ਸੰਗਤ ਵਿਚਾਰ ਜਿਹੜੇ ਆ ਸਾਰਿਆਂ ਦੇ ਆਪੋ ਆਪਣੇ ਹੁੰਦੇ ਹੈ, ਇਸ ਕਰਕੇ ਆਪਾਂ ਇਹ ਵੀ ਵਿਚਾਰਨਾ ਵੀ ਸੰਤ ਕਿਹਨੂੰ ਕਹਿੰਦੇ ਆ। ਦੂਸਰਾ, ਬਾਬਾ ਜੀ ਦਾ ਪਵਿੱਤਰ ਜੀਵਨ ਵੀ ਸਾਧ ਸੰਗਤ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ। ਤੇ ਤੀਸਰੇ ਕੁਝ ਕੁ ਜਿਹੜੇ ਲੱਛਣ ਕੁਝ ਨਿਸ਼ਾਨੀਆਂ ਸਾਧ ਸੰਗਤ ਸੰਤ ਦੀਆਂ ਹੁੰਦੀਆਂ, ਕਿਉਂਕਿ ਬਾਬਾ ਜੀ ਦਾ ਜੀਵਨ ਹੀ ਇਕੱਲਾ ਮੈਂ ਕਹਿ ਦਿਆਂ ਵੀ ਉਹਨਾਂ ਨੇ ਜਨਮ ਕਿੱਥੇ ਲਿਆ, ਉਹ ਕਿੰਨੇ ਭੈਣ ਭਾਈ ਸਨ, ਕਿਵੇਂ ਸਾਧ ਸੰਗਤ ਉਹ ਜਥੇ ਵਿੱਚ ਆਏ, ਮੈਂ ਸਮਝਦਾ ਵੀ ਸਿਰਫ ਇੰਨੇ ਨਾਲ ਹੀ ਨਹੀਂ ਗੱਲ ਬਣ ਜਾਂਦੀ, ਉਵੇਂ ਤਾਂ ਉਹਨਾਂ ਦਾ ਜੀਵਨ ਸਮੁੱਚੇ ਰੂਪ 'ਚ ਕੋਈ ਨਹੀਂ ਕਹਿ ਸਕਦਾ। ਪਰ ਯਤਨ ਕਰਾਂਗੇ ਭਾਈ ਉਸ ਜੀਵਨ ਵਿੱਚ ਜਿਹੜਾ ਉਹਨਾਂ ਨੇ ਪੂਰਨਾ ਪਾਇਆ, ਉਸ ਜੀਵਨ ਵਿੱਚ ਸਾਧ ਸੰਗਤ ਜਿਹੜੀ ਉਹਨਾਂ ਨੇ ਘਾਲਣਾ ਘਾਲੀ, ਉਸ ਘਾਲਣਾ ਨੂੰ ਘਾਲਣ ਤੋਂ ਬਾਅਦ ਜਿਹੜੀ ਅਵਸਥਾ ਬੰਦੇ ਵਿੱਚ ਆਉਣੀ ਚਾਹੀਦੀ ਹੈ ਭਾਈ ਉਹ ਬਾਬਾ ਜੀ ਵਿੱਚ ਸੀ। ਜੇ ਸੀ ਤਾਂ ਫਿਰ ਸਾਧ ਸੰਗਤ ਕੋਈ ਸ਼ੰਕਾ ਨਹੀਂ, ਫਿਰ ਕੋਈ ਸ਼ੰਕਾ ਨਹੀਂ। ਉਵੇਂ ਜਦੋਂ ਸੰਤਾਂ ਦੀ ਸਾਧ ਸੰਗਤ ਗੱਲ ਚੱਲਦੀ ਹੈ ਤੇ ਦੁਨੀਆਂ ਦੇ ਲੋਕ ਜਿਹੜੇ ਆ ਦੋ ਤਰ੍ਹਾਂ ਦੇ ਸੁਭਾਅ ਵਾਲੇ ਵੇਖੇ ਜਾਂਦੇ ਆਮ ਕਰਕੇ। ਇੱਕ ਉਹ ਨੇ ਸਾਧ ਸੰਗਤ ਜਿਹੜੇ ਸੰਤਾਂ ਦਾ ਸੰਗ ਕਰਕੇ ਰਾਜੀ ਹੁੰਦੇ, ਉਹਨਾਂ ਨੂੰ ਪ੍ਰਸੰਨਤਾ ਹੁੰਦੀ, ਉਹਨਾਂ ਦੀ ਸੇਵਾ ਕਰਕੇ, ਉਹਨਾਂ ਦੇ ਕੋਲ ਬੈਠ ਕੇ, ਉਹਨਾਂ ਦੇ ਦਰਸ਼ਨ ਕਰਕੇ, ਉਹਨਾਂ ਦੇ ਬਚਨ ਸੁਣ ਕੇ ਆਪਣੇ ਮਨ ਨੂੰ ਸਾਧ ਸੰਗਤ ਉਤਰਵਾਸ ਦਿੰਦੇ, ਉਹਨਾਂ ਨੂੰ ਆਨੰਦ ਆਉਂਦਾ। ਇੱਕ ਉਹ ਨੇ ਸਾਧ ਸੰਗਤ ਜਿਹੜੇ ਸੰਤਾਂ ਦੇ ਕੋਲ ਬਿਲਕੁਲ ਜਾ ਕੇ ਰਾਜੀ ਨਹੀਂ। ਕਾਰਨ ਸਾਧ ਸੰਗਤ ਉਵੇਂ ਵਿਦਵਾਨਾਂ ਨੇ ਬਹੁਤ ਮੰਨੇ ਨੇ, ਜਿਹਦੇ ਚੋਂ ਮੁੱਖ ਕਾਰਨ ਇਹ ਵੀ ਉਹਦੀ ਆਪਣੀ ਸੋਚ ਹੈ ਭਾਈ ਉਹ ਕੀ ਸੋਚਦਾ। ਪਰ ਸਿਆਣੇ ਪੁਰਸ਼ ਕਹਿੰਦੇ ਆ ਭਾਈ ਬਹੁਤੇ ਲੋਕ ਇਸ ਕਰਕੇ ਸੰਤ ਕੋਲ ਨਹੀਂ ਜਾਂਦੇ ਭਾਈ ਜੇ ਸੰਤ ਦੇ ਕੋਲ ਗਏ ਤੇ ਫਿਰ ਸੰਤ ਜਿਹੜਾ ਉਹ ਸਾਨੂੰ ਚੰਗਾ ਜੀਵਨ ਜੀਣ ਦੀ ਸੇਧ ਦੇਵੇਗਾ। ਜਿਹੜਾ ਚੰਗਾ ਜੀਵਨ ਸਾਧ ਸੰਗਤ ਅਸਲ ਵਿੱਚ ਆਪਾਂ ਜੀਉਣਾ ਨਹੀਂ ਚਾਹੁੰਦੇ, ਭਾਵੇਂ ਪਤਾ ਆਪਾਂ ਨੂੰ ਹੈ ਭਾਈ ਅਸਲ ਵਿੱਚ ਸਾਡਾ ਸੰਸਾਰ ਤੇ ਆਉਣ ਦਾ ਮਨੋਰਥ ਕੀ ਹੈ ਉਹ ਸਾਨੂੰ ਚੇਤੇ ਕਰਵਾਵੇਗਾ। ਜਿੱਥੇ ਜਿੱਥੇ ਸਾਡੇ ਵਿੱਚ ਊਣਤਾ ਹੀ ਹੈ ਸਾਧ ਸੰਗਤ ਉਹਦੇ ਵੱਲ ਉਹਨੇ ਇਸ਼ਾਰਾ ਕਰਨਾ, ਤੇ ਇਸ ਕਰਕੇ ਕਹਿੰਦੇ ਇਹਦੇ ਤੋਂ ਪਰਾਂ ਹੀ ਚੰਗੇ ਆ, ਉਹ ਨਹੀਂ ਕੋਲ ਆਣ ਕੇ ਰਾਜੀ। ਜਾਂ ਫਿਰ ਲੋਕ ਇਹ ਵੀ ਕਹਿੰਦੇ ਆ ਵਿਦਵਾਨ ਪੁਰਸ਼ ਭਾਈ ਦੁਨੀਆਂ ਦੇ ਲੋਕਾਂ ਦਾ ਇਹ ਸੁਭਾਅ ਹੁੰਦਾ ਉਹ ਨਾ ਸੰਤਾਂ ਦੇ ਕੋਲ ਦੀ ਲੰਘਦਾ ਤੇ ਨਾ ਪਾਗਲ ਬੰਦੇ ਦੇ ਕੋਲ ਦੀ ਲੰਘਦਾ। ਉਹ ਕਹਿੰਦਾ ਜੇ ਪਾਗਲ ਕੋਲ ਜਾਵਾਂਗੇ ਤੇ ਐਵੇਂ ਮਾਰ ਕੇ ਹੁਰੀਆ ਵਿਗਾੜ ਦੇਵੇਗਾ, ਕਿਉਂਕਿ ਉਹਦਾ ਪਤਾ ਨਹੀਂ ਹੁੰਦਾ ਸਾਧ ਸੰਗਤ ਤੋਂ ਕੀ ਕਿਹੜੇ ਵੇਲੇ ਉਹਨੂੰ ਕਿਵੇਂ ਦਾ ਉਹਦੇ ਸੁਭਾਅ ਨੇ ਪਲਟੀ ਖਾ ਜਾਣੀ ਹੈ, ਕੁਝ ਚੁੱਕੇਗਾ ਕਿਸੇ ਕੋਲ ਦੀ ਲੰਘਣ ਵਾਲੇ ਦੇ ਸਿਰ 'ਚ ਮਾਰ ਸਕਦਾ, ਹੁਲੀਆ ਨਾ ਸਾਡਾ ਵਿਗੜ ਜਾਵੇ ਇਸ ਕਰਕੇ ਲੋਕ ਸੰਤ ਕੋਲ ਵੀ ਨਹੀਂ ਜਾਂਦੇ, ਤੇ ਸਾਧ ਸੰਗਤ ਹੁਲੀਆ ਨਾ ਵਿਗੜ ਜਾਵੇ ਇਸ ਕਰਕੇ ਲੋਕ ਪਾਗਲ ਕੋਲ ਵੀ ਨਹੀਂ ਜਾਂਦੇ। ਹੁਣ ਹੈਰਾਨ ਨਾ ਹੋਣਾ ਵੀ ਸੰਤ ਦਾ ਤੇ ਪਾਗਲ ਦਾ ਕੀ ਆਪੋ ਵਿੱਚ ਦੀ ਕੰਬੀਨੇਸ਼ਨ ਹੈ। ਕੁਝ ਗੱਲਾਂ ਸਾਧ ਸੰਗਤ ਰਲ ਜਾਂਦੀਆਂ, ਇੱਕ ਤਾਂ ਇਹ ਰਲ ਜਾਂਦੀ ਹੈ ਭਾਈ ਤੁਸੀਂ ਵੇਖਿਓ ਜਦੋਂ ਪਾਗਲ ਬੰਦਾ ਤੁਰਿਆ ਫਿਰਦਾ ਹੋਵੇ ਉਹਦਾ ਜਦੋਂ ਜੀ ਕਰਦਾ ਹੱਸਣ ਲੱਗ ਪੈਂਦਾ ਇਕੱਲਾ ਹੀ, ਜਦੋਂ ਉਹਦਾ ਚਿੱਤ ਕਰਦਾ ਰੋਣ ਲੱਗ ਪਵੇਗਾ, ਜਦੋਂ ਉਹਦੀ ਮਰਜ਼ੀ ਆਉਂਦੀ ਹੈ ਤੇ ਆਪਣੀ ਮੌਜ ਵਿੱਚ ਚੁੱਪ ਕਰ ਜਾਂਦਾ, ਨਾ ਹੱਸਦਾ ਨਾ ਰੋਂਦਾ, ਫਿਰ ਮਸਤ ਹੈ ਭਾਵੇਂ ਕੋਈ ਕੁਝ ਆਖੀ ਜਾਵੇ ਉਹਨੂੰ ਕੋਈ ਪਰਵਾਹ ਨਹੀਂ। ਤੇ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਸੰਤ ਵੀ ਕਰਦਾ, ਜਦੋਂ ਉਹਦਾ ਚਿੱਤ ਕਰੇ ਉਹ ਪ੍ਰਸੰਨ 'ਚ ਐਨ ਆਪਣੀ ਮੌਜ ਵਿੱਚ ਹੈ, ਪ੍ਰਸੰਨ ਮੁਦਰਾ 'ਚ ਖੁਸ਼ ਪੂਰਾ, ਤੇ ਜਦੋਂ ਉਹਦੀ ਮਰਜ਼ੀ ਕਰਦੀ ਸਾਧ ਸੰਗਤ ਕਈ ਵਾਰੀ ਉਹਦੀਆਂ ਅੱਖਾਂ ਤੋਂ ਬਰਾਗ ਦਾ ਜਲ ਵਗਦਾ ਆਪਾਂ ਵੇਖਿਆ, ਤੇ ਕਈ ਵਾਰੀ ਉਹ ਐਨ ਆਨੰਦ ਵਿੱਚ ਮਸਤ ਹੁੰਦਾ, ਕੁਝ ਨਹੀਂ ਕਰਦਾ, ਨਾ ਹੱਸਦਾ ਨਾ ਰੋਂਦਾ, ਬਿਲਕੁਲ ਚੁੱਪ ਹੈ, ਇਹਦਾ ਕੀ ਕਾਰਨ ਹੈ? ਤੇ ਸਿਆਣਿਆਂ ਨੇ ਸਾਧ ਸੰਗਤ ਦੱਸਿਆ, ਉਹ ਕਹਿੰਦੇ ਨੇ ਭਾਈ ਪਾਗਲ ਜਿਹੜਾ ਸਾਧ ਸੰਗਤ ਅਸਲ ਵਿੱਚ ਉਹ ਸੰਸਾਰ ਨਾਲੋਂ ਟੁੱਟਾ ਹੋਣ ਕਰਕੇ, ਸੰਸਾਰ ਨਾਲ ਉਹਦਾ ਸੰਬੰਧ ਟੁੱਟ ਜਾਂਦਾ ਹੈ, ਦਿਮਾਗ ਉਹਦੇ ਕਹਿਣੇ ਵਿੱਚ ਨਹੀਂ ਹੁੰਦਾ, ਇਸ ਕਰਕੇ ਕਦੀ ਉਹ ਸਾਧ ਸੰਗਤ ਹੱਸਦਾ, ਕਦੀ ਰੋਂਦਾ, ਕਦੀ ਚੁੱਪ ਕਰ ਜਾਂਦਾ। ਤੇ ਟੁੱਟਾ ਸਾਧ ਸੰਗਤ ਸੰਤ ਵੀ ਸੰਸਾਰ ਨਾਲੋਂ ਹੁੰਦਾ ਹੈ ਅੰਦਰਲੇ ਤੌਰ ਤੇ, ਪਰ ਪਾਗਲ ਜਿਹੜਾ ਸਾਧ ਸੰਗਤ ਉਹ ਸੰਸਾਰ ਨਾਲੋਂ ਤੇ ਟੁੱਟਾ ਹੀ ਹੈ, ਨਾਲ ਨਾਲ ਨਿਰੰਕਾਰ ਨਾਲੋਂ ਵੀ ਟੁੱਟਾ ਹੁੰਦਾ, ਇਸ ਕਰਕੇ ਸਾਧ ਸੰਗਤ ਉਹ ਆਪਣਾ ਕੁਝ ਸਵਾਰ ਨਹੀਂ ਸਕਦਾ। ਪਰ ਜਿਹੜਾ ਸਾਧੂ ਹੈ ਨਾ ਉਹ ਸੰਸਾਰ ਨਾਲੋਂ ਭਾਵੇਂ ਟੁੱਟਾ, ਸੰਸਾਰ 'ਚ ਰਹਿੰਦਿਆਂ ਜ਼ਾਹਰਾ ਤੌਰ 'ਤੇ ਨਹੀਂ, ਮੈਂ ਬੇਨਤੀ ਕੀਤੀ ਅੰਦਰੋਂ, ਸੰਸਾਰ ਨਾਲੋਂ ਟੁੱਟਾ ਹੈ ਪਰ ਨਿਰੰਕਾਰ ਨਾਲ ਸਦਾ ਵਾਸਤੇ ਜੁੜਿਆ ਉਹ। ਅਤੇ ਜਿਹੜਾ ਨਿਰੰਕਾਰ ਨਾਲ ਜੁੜਿਆ ਸਾਧ ਸੰਗਤ ਉਹ ਨਿਰੰਕਾਰ ਦੀ ਗੱਲ ਦੱਸੇਗਾ। ਜਿਵੇਂ ਲੋਕ ਕਹਿੰਦੇ ਨੇ ਜੇ ਪਾਗਲ ਦੇ ਕੋਲ ਦੀ ਲੰਘਾਂਗੇ ਉਹ ਕੁਝ ਮਾਰੇਗਾ, ਹੁਰੀਆ ਵਿਗਾੜ ਦੇਵੇਗਾ, ਤੇ ਜਿਹੜਾ ਨਿਰੰਕਾਰੀ ਹੋਇਆ ਹੋਇਆ ਸਾਧ ਸੰਗਤ ਪੁਰਸ਼ ਉਹਦੇ ਵਿੱਚ ਭੇਦ, ਉਹਦੇ ਕੋਲ ਜਿਹੜੇ ਜਾ ਕੇ ਬੈਠਣਗੇ ਗੁਰਮੁਖ ਪਿਆਰੇ ਗੁਰਸਿੱਖ, ਉਹਨਾਂ ਦਾ ਵੀ ਉਹ ਹੁਰੀਆ ਵਿਗਾੜ ਦੇਵੇਗਾ। ਜਿਹਨੇ ਦਾੜੀ ਕੱਟੀ ਕਹੇਗਾ ਭਾਈ ਕੇਸਾਂ ਦੀ ਬੇਅਦਬੀ ਨਾ ਕਰ, ਇਹਨੂੰ ਰੱਖਿਆ ਕਰ। ਜਿਹੜੇ ਨਸ਼ੇ ਵਰਤਦੇ ਉਹਨਾਂ ਨੂੰ ਸਾਧ ਸੰਗਤ ਉਹ ਕਹੇਗਾ ਇਸ ਵਾਸਤੇ ਤੂੰ ਸੰਸਾਰ 'ਤੇ ਨਹੀਂ ਆਇਆ, ਇਹਨਾਂ ਨਸ਼ਿਆਂ ਦਾ ਖਹਿੜਾ ਛੱਡ ਦੇ। ਉਹ ਗੁਰੂ ਕੀ ਬਾਣੀ ਪੜ੍ਹਨ ਵੱਲੇ ਲਾਵੇਗਾ, ਉਹ ਨਾਮ ਜਪਣ ਦੀ ਪ੍ਰੇਰਨਾ ਦੇਵੇਗਾ, ਗੁਰੂ ਸਾਹਿਬ 'ਚ ਸ਼ਰਧਾ ਰੱਖਣ ਦੇ ਸਾਧ ਸੰਗਤ ਬਚਨ ਸੁਣਾਵੇਗਾ। ਤੇ ਇਹ ਵੀ ਇੱਕ ਹੁਲੀਆ ਵਿਗਾੜ ਦੇਣ ਵਾਲੀ ਗੱਲ ਹੈ, ਲੋਕ ਕਹਿੰਦੇ ਆਪਾਂ ਕੀ ਕਰਨ ਨੂੰ ਜਾਣਾ ਇਹਦੇ ਕੋਲੇ। ਪਰ ਇੱਕ ਫਰਕ ਹੈ ਸਾਧ ਸੰਗਤ ਜਿਹੜਾ ਸੰਤ ਹੈ ਨਾ ਸੰਤ, ਉਹਦੇ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੁੰਦਾ, ਗੁਰੂ ਸਾਹਿਬ ਜੀ ਦੇ ਆਪਣੇ ਬਚਨ ਹੈ ਉਹ ਫਰਕ। ਸਾਧ ਸੰਗਤ ਰੱਬ 'ਚ ਤੇ ਸੰਤ 'ਚ ਕੋਈ ਨਹੀਂ, ਪਰ ਮੂਰਖ ਬੰਦੇ 'ਚ ਤੇ ਸੰਤ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਕੀ ਫਰਕ ਹੈ? ਉਹ ਫਰਕ ਹੈ ਸਾਧ ਸੰਗਤ ਜਿਹੜਾ ਕਮਲਾ ਹੋਇਆ ਨਾ, ਸੰਸਾਰ ਤੇ ਨਿਰੰਕਾਰ ਦੋਵਾਂ ਨਾਲੋਂ ਟੁੱਟ ਚੁੱਕਾ ਬੰਦਾ ਹੈ। ਉਹ ਜਦੋਂ ਕੋਈ ਬਚਨ ਬਲਾਸ ਕਰੇਗਾ ਤੇ ਸਾਧ ਸੰਗਤ ਉਹ ਇੰਨੇ ਨੀਵੇਂ ਹੁੰਦੇ ਥੱਲੜੇ ਦਰਜੇ ਦੇ ਵੀ ਉਹ ਲੋਕਾਂ ਦੇ ਪੈਰਾਂ ਥੱਲੇ ਦੀ ਲੰਘ ਜਾਂਦੇ, ਲੋਕ ਨਹੀਂ ਪਰਵਾਹ ਕਰਦੇ ਕੀ ਕਹਿੰਦਾ। ਤੇ ਬਹੁਤੀ ਵਾਰ ਜਿਹੜੇ ਸੰਤ ਮਹਾਤਮਾ ਨੇ ਸਾਧ ਸੰਗਤ ਉਹਨਾਂ ਦੇ ਜਿਹੜੇ ਬੋਲ ਨੇ ਨਿਰੰਕਾਰ ਨਾਲ ਜੁੜੇ ਹੋਣ ਕਰਕੇ ਉਹ ਇੰਨੇ ਉਤਲੇ ਲੈਵਲ ਦੇ ਹੁੰਦੇ ਆ ਵੀ ਉਹ ਮੇਰੇ ਵਰਗੇ ਸਧਾਰਨ ਬੰਦੇ ਦੇ ਸਿਰ ਉੱਤੋਂ ਦੀ ਲੰਘ ਜਾਂਦੇ ਆ, ਉਹਨਾਂ ਦਾ ਵੀ ਛੇਤੀ ਕੀਤਿਆਂ ਕਿਸੇ ਨੂੰ ਪਤਾ ਨਹੀਂ ਲੱਗਦਾ। ਪਰ ਮਹਾਰਾਜ ਦਾ ਸਾਧ ਸੰਗਤ ਬਚਨ ਹੈ, ਹਜ਼ੂਰ ਫਰਮਾਨ ਕਰਦੇ ਨੇ ਸੰਤ ਦੀ ਸੰਗਤ ਸਾਧ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ। ਤੇ ਸੰਤ ਮਹਾਰਾਜ ਦੇ ਦੱਸੇ ਅਨੁਸਾਰ ਸਾਧ ਸੰਗਤ ਹੈ ਵੀ ਜ਼ਰੂਰ, ਇਹ ਨਹੀਂ ਵੀ ਕੋਈ ਹੈ ਨਹੀਂ, ਜਾਂ ਜਿਹੜਾ ਨਾਮ ਰਸੀਆ ਸਾਧ ਸੰਗਤ ਉਹਨੂੰ ਸੰਤ ਕਹਿ ਦਈਏ ਤੇ ਇਹ ਕੋਈ ਕਰੈਤ ਨਹੀਂ, ਕਿਉਂਕਿ ਕੁਝ ਨਿਸ਼ਾਨੀਆਂ ਮਹਾਰਾਜ ਨੇ ਗੁਰੂ ਕੀ ਬਾਣੀ ਵਿੱਚ ਕਥਨ ਕੀਤੀਆਂ। ਉਹਨਾਂ ਵਿੱਚੋਂ ਪਹਿਲੀ ਹੈ, ਸ਼੍ਰਾਵਣੀ ਕੀਰਤਨ ਸਿਮਰਨ ਸਵਾਮੀ ਕੋ। ਸ਼੍ਰਾਵਣੀ ਸਿਮਰਨ ਕੀਰਤਨ ਸਿਮਰਨ ਸਵਾਮੀ ਕੋ ਇਹੋ ਸਾਧ ਕੋ ਆਚਾਰ, ਮਹਾਰਾਜ ਦਾ ਬਚਨ ਉਹ ਕਹਿੰਦੇ ਨੇ। ਸਾਧੂ ਦੀ ਇਹ ਨਿਸ਼ਾਨੀ ਹੈ ਮਹਾਰਾਜ ਦੇ ਬਚਨ ਅਨੁਸਾਰ, ਭਾਈ ਕੰਨਾਂ ਨਾਲ ਹਰ ਵੇਲੇ ਪਰਮਾਤਮਾ ਦਾ ਜਸ ਸੁਣਨਾ ਤੇ ਰਸਨਾਂ ਨਾਲ ਪਰਮਾਤਮਾ ਦੀ ਵਡਿਆਈ ਕਰਨੀ, ਕਹਿੰਦੇ ਉਹਦਾ ਜੀਵਨ ਹੈ। ਬਸ ਪਹਿਲੀ ਨਿਸ਼ਾਨੀ ਤੁਸੀਂ ਇਹ ਵੇਖ ਲਓ ਕਿ ਜੇ ਇੱਦਾਂ ਦਾ ਤਾਂ ਫਿਰ ਬਿਲਕੁਲ ਸੰਤ ਹੈ, ਉਹ ਸਾਧੂ ਹੈ, ਫਿਰ ਕੋਈ ਕਿੰਤੂ ਪਰੰਤੂ ਉਹਦੇ ਉੱਤੇ ਨਹੀਂ। ਤੇ ਇੱਦਾਂ ਦੇ ਸਾਧ ਸੰਗਤ ਬਹੁਤ ਜ਼ਿਆਦਾ ਨਹੀਂ ਤੇ ਪਰ ਬਹੁਤ ਜ਼ਿਆਦਾ ਹੈਨ ਵੀ, ਬਿਲਕੁਲ ਸੰਸਾਰ ਇਹੋ ਜਿਹਾ ਤੇ ਵਿਰਥਾ ਨਹੀਂ। ਬਾਬਾ ਜੀ ਦਾ ਜੀਵਨ ਹੈ ਉਵੇਂ ਤਾਂ ਸਭ ਮਹਾਂਪੁਰਸ਼ ਸਤਿਕਾਰਯੋਗ ਹੈ, ਤੇ ਜਿਹੜੇ ਨਾਮ ਰਸੀਏ ਜਿਹਨਾਂ ਉੱਤੇ ਨਿਸ਼ਾਨੀਆਂ ਢੁੱਕਦੀਆਂ ਉਹਨਾਂ ਦੀ ਸੰਗਤ ਸਾਧ ਸੰਗਤ ਪੁੱਜ ਕੇ ਸਾਨੂੰ ਕਰਨੀ ਚਾਹੀਦੀ ਹੈ। ਪਰ ਬਾਬਾ ਜੀ ਨੂੰ ਆਪਾਂ ਬਹੁਤਿਆਂ ਸਾਰਿਆਂ ਨੇ ਨੇੜਿਓਂ ਹੋ ਕੇ ਸਾਧ ਸੰਗਤ ਤੱਕਿਆ, ਜਿਹਨਾਂ ਦਾ ਜੀਵਨ ਹੀ ਇਸ ਤਰ੍ਹਾਂ ਦਾ ਸੀ। ਇਉਂ ਕਹਿ ਲਓ ਵੀ ਮੂੰਹ ਤੋਂ ਭਾਵੇਂ ਬਾਬਾ ਜੀ ਕੋਈ ਬਚਨ ਨਾ ਕਰਨ ਪਰ ਤੁਰਦਾ ਫਿਰਦਾ ਉਹ ਗੁਰਮਤ ਦਾ ਪ੍ਰਚਾਰ ਹੈ ਗੁਰੂ ਸਾਹਿਬ ਜੀ ਦੇ ਬਚਨਾਂ ਅਨੁਸਾਰ। ਐਸੇ ਮਹਾਂਪੁਰਸ਼ਾਂ ਦੀ ਬਾਬਤ ਮਹਾਰਾਜ ਦਾ ਬਚਨ ਉਹ ਕਹਿੰਦੇ ਨੇ, ਜਾ ਕੇ ਨਿਗਮ ਦੂਧ ਕੇ ਠਾਟਾ ਸਮੁੰਦ ਬਲੋਵਨ ਕੋ ਮਾਟਾ ਤਾਂ ਕਿ ਹੋ ਬਲੋਵਨ ਹਾਰੀ ਕਿਉਂ ਮੇਟਾ ਕੋ ਸ਼ਾਸ਼ ਤੁਹਾਰੀ। ਕਹਿੰਦੇ ਨੇ ਇਉਂ ਜਾਣ ਲਓ ਰੱਬ ਦੇ ਪਿਆਰਿਆਂ ਦੇ ਤੇ ਧਾਰਮਿਕ ਗ੍ਰੰਥਾਂ ਦੇ ਬਚਨ ਜਿਹੜੇ ਨੇ ਸਾਧ ਸੰਗਤ ਉਹ ਸੰਸਾਰ ਰੂਪੀ ਮੱਟੀ ਦੇ ਵਿੱਚ ਪਾ ਕੇ ਜਿਹੜਾ ਕੋਈ ਗੁਰੂ ਕਾ ਪਿਆਰਾ ਰਿੜਕੇਗਾ ਉਹਦੇ ਹੱਥ ਸਾਧ ਸੰਗਤ ਮੱਖਣ ਰੂਪ ਤਤ ਸਿਧਾਂਤ ਨਿਕਲ ਆਵੇਗਾ। ਜਿਵੇਂ ਦੁੱਧ ਨੂੰ ਰਿੜਕਿਆਂ ਮੱਖਣ ਆ ਜਾਂਦਾ ਤੇ ਬਾਕੀ ਲੱਸੀ ਪਿੱਛੇ ਵੱਜ ਜਾਂਦੀ ਹੈ ਨਾ, ਇਸੇ ਤਰ੍ਹਾਂ ਜਿਹੜਾ ਸਤਪੁਰਸ਼ਾਂ ਦੇ ਬਚਨਾਂ ਨੂੰ ਸਾਧ ਸੰਗਤ ਆਪਣੀ ਬੁੱਧੀ ਦੀ ਮੱਟੀ ਵਿੱਚ ਰਿੜਕ ਲਵੇ ਗਿਆਨ ਰੂਪੀ ਤਤ ਸਿਧਾਂਤ ਉਹਦੇ ਹੱਥ ਵਿੱਚ ਜ਼ਰੂਰ ਆਵੇਗਾ ਇਸ ਸੰਸਾਰ ਤੇ ਆਏ ਹੋਏ ਦੇ ਜੀਵਨ ਦੇ ਮੁੱਕਣ ਤੋਂ ਪਹਿਲਾਂ। ਤੇ ਜੇ ਇੱਕ ਪਲ ਵਾਸਤੇ ਆਪਾਂ ਵਿਚਾਰ ਕਰ ਲਈਏ ਵੀ ਭਲਾ ਸਾਡੇ ਹੱਥ ਵਿੱਚ ਸੰਤਾਂ ਦੀ ਸੰਗਤ ਕਰਕੇ ਵੀ ਗਿਆਨ ਨਹੀਂ ਆਇਆ, ਤੇ ਫਿਰ ਮਹਾਰਾਜ ਕਹਿੰਦੇ ਨੇ ਕਿ ਉਹ ਮੇਟਾ ਗੋ ਸ਼ਾਸ਼ ਤੁਹਾਰੀ। ਲੱਸੀ ਤੇ ਕੋਈ ਨਹੀਂ ਨਾ ਮੇਟ ਸਕਦਾ, ਜੇ ਭਲਾ ਮੱਖਣ ਆਪਣੇ ਹੱਥ ਨਹੀਂ ਵੀ ਆਉਂਦਾ ਦੁੱਧ ਰਿੜਕਿਆਂ, ਉਵੇਂ ਮਹਾਰਾਜ ਕਹਿੰਦੇ ਨੇ ਸੰਤੋ ਮਾਖਣ ਖਾਇਆ ਸ਼ਾਸ਼ ਪੀਆ ਸੰਸਾਰ। ਸਿਧਾਂਤ ਜਿਹੜਾ ਗਿਆਨ ਰੂਪੀ ਸਾਧ ਸੰਗਤ ਉਹ ਤੇ ਸੰਤਾਂ ਨੇ ਪ੍ਰਾਪਤ ਕਰ ਲਿਆ, ਪਰ ਮੈਂ ਕਹਿੰਦਾ ਮੇਰੇ ਵਰਗਿਆਂ ਦੇ ਕੋਲੇ ਜੇ ਸਾਧ ਸੰਗਤ ਜੀ ਉਹ ਲੱਸੀ ਵੀ ਆ ਜਾਂਦੀ ਹੈ ਤੇ ਮਾੜੀ ਲੱਸੀ ਨਹੀਂ, ਕਿਉਂਕਿ ਕਈ ਵਾਰੀ ਇੱਦਾਂ ਵੀ ਆਪਣੇ ਮਨ 'ਚ ਆ ਜਾਂਦਾ ਵੀ ਸੰਗਤ ਕੀਤੀ ਬਚਨ ਸੁਣੇ ਉਹਨਾਂ ਨੂੰ ਵੇਖਿਆ ਵੀ ਹੈ ਪਰ ਫਿਰ ਕਿਹੜਾ ਉਹਨਾਂ ਦੀ ਸੰਗਤ ਕਰਕੇ ਅੰਦਰ ਗਿਆਨ ਆ ਗਿਆ। ਜੇ ਗਿਆਨ ਵੈਸੇ ਗਿਆਨ ਆਵੇਗਾ, ਜ਼ਰੂਰੀ ਗਿਆਨ ਆਉਂਦਾ ਇਸ ਜਨਮ 'ਚ ਆਵੇਗਾ ਜਿਹੜਾ ਸਰਦਾ ਭਾਵਨਾ ਰੱਖੇ, ਗੱਲ ਪ੍ਰਤੀਤ ਤੇ ਭਰੋਸੇ ਦੀ ਹੈ, ਕਿਉਂਕਿ ਸੰਤ ਦੀ ਸਾਧ ਸੰਗਤ ਸੰਸਾਰ ਤੇ ਆਏ ਦੀ ਕੁਝ ਡਿਊਟੀ ਹੈ ਤੇ ਉਹ ਆਪਣੀ ਡਿਊਟੀ ਨਿਭਾਉਂਦਾ, ਤੇ ਜੇ ਉਹਦੇ ਬਚਨ ਅਨੁਸਾਰ ਆਪਾਂ ਉਸ ਡਿਊਟੀ ਨੂੰ ਨਿਭਾ ਲਿਆ ਮੰਨ ਲਿਆ ਤੇ ਭਲਾ ਗਿਆਨ ਕਿਉਂ ਨਾ ਆਵੇਗਾ, ਕਦੀ ਨਹੀਂ ਹੋ ਸਕਦਾ, ਗਿਆਨ ਜ਼ਰੂਰ ਪ੍ਰਾਪਤ ਹੋਵੇਗਾ। ਪਰ ਇੱਕ ਪਲ ਲਈ ਵਿਚਾਰ ਕਰਦੇ ਵੀ ਜੇ ਨਹੀਂ ਵੀ ਗਿਆਨ ਆਇਆ ਤੇ ਲੱਸੀ ਵੀ ਸਾਧ ਸੰਗਤ ਮਾੜੀ ਨਹੀਂ ਹੁੰਦੀ, ਜਿਹੜਾ ਉਹਨਾਂ ਨੇ ਜੀਵਨ ਜੀਣ ਦਾ ਤਰੀਕਾ ਦੱਸ ਦਿੱਤਾ ਨਾ ਉਹਨੂੰ ਜਿਉਂਦਿਆਂ ਜਿਉਂਦਿਆਂ ਜੇ ਆਪਾਂ ਕਿਸੇ ਪਾਸੇ ਲੱਗ ਜਾਈਏ ਅੰਤਲੇ ਸਮੇਂ ਤੱਕ ਵੀ ਗਿਆਨ ਨਹੀਂ ਆਇਆ ਤੇ ਫਿਰ ਵੀ ਸੰਸਾਰ ਵਿੱਚ ਉਹਨੂੰ ਡੁੱਬਿਆ ਨਹੀਂ ਗਿਣਿਆ ਜਾ ਸਕਦਾ, ਸਾਧ ਸੰਗਤ ਉਹ ਤਰ ਜਾਵੇਗਾ ਉਹ ਕਿਸੇ ਪਾਸੇ ਲੱਗਾ। ਤੇ ਗੱਲ ਚੱਲਦੀ ਬਾਬਾ ਜੀ ਦੀ, ਬਾਬਾ ਜੀ ਦਾ ਸਾਧ ਸੰਗਤ ਜਨਮ ਇਚੋਗਿਲ ਪਿੰਡ ਵਿੱਚ ਹੋਇਆ ਜਿਹੜਾ ਇਸ ਵੇਲੇ ਤੇ ਪਾਕਿਸਤਾਨ ਵਿੱਚ ਹੈ, ਅਟਾਰੀ ਤੋਂ 6 ਕਿਲੋਮੀਟਰ ਪਰੇ ਨੂੰ ਆ ਲਾਹੌਰ ਵਾਲੇ ਪਾਸੇ ਨੂੰ। ਉੱਥੇ ਸਾਧ ਸੰਗਤ ਪਿਤਾ ਬਹਾਦਰ ਸਿੰਘ ਤੇ ਮਾਤਾ ਪ੍ਰੇਮ ਕੌਰ ਜੀ ਦੀ ਕੁੱਖ ਤੋਂ ਉਹਨਾਂ ਦੇ ਘਰ ਵਿੱਚ ਸਾਧ ਸੰਗਤ ਬਾਬਾ ਜੀ ਨੇ ਜਨਮ ਲਿਆ। ਹੋਰ ਵੀ ਉਹਨਾਂ ਦੇ ਭੈਣ ਭਰਾ ਨੇ, ਪਰ ਸੁਰਤੀ ਜਿਹੜੀ ਬਿਰਤੀ ਆ ਬਾਬਾ ਜੀ ਦੀ ਉਹ ਸਾਧ ਸੰਗਤ ਜਨਮ ਤੋਂ ਹੀ ਬਰਾਗੀਆਂ ਵਾਲੀ ਆ, ਤਿਆਗੀ ਬਰਾਗੀ ਜਿਹਾ ਸੁਭਾਅ, ਬਹੁਤੀਆਂ ਕਿਸੇ ਨਾਲ ਗੱਲਾਂ ਨਹੀਂ ਕਰਨੀਆਂ। ਜੇ ਇਸ ਉਮਰ ਵਿੱਚ ਬੱਚੇ ਬਹੁਤਾ ਧਿਆਨ ਖੇਡਣ ਵੱਲੇ ਦਿੰਦੇ ਆ, ਉਸ ਉਮਰ ਵਿੱਚ ਸਾਧ ਸੰਗਤ ਬਾਬਾ ਜੀ ਆਪਣੇ ਪਿਤਾ ਜੀ ਨਾਲ ਗੁਰੂ ਕੀ ਬਾਣੀ ਦੇ ਮਹਾਂਪੁਰਸ਼ਾਂ ਦੇ ਰੱਬ ਦੇ ਪਿਆਰਿਆਂ ਦੇ ਬਚਨ ਸਾਧ ਸੰਗਤ ਕਰਨੇ ਸੁਣਨੇ ਬਹੁਤਾ ਜ਼ਿਆਦਾ ਇਸ ਪਾਸੇ ਧਿਆਨ ਦਿੰਦੇ ਸਨ, ਉਹਨਾਂ ਨੂੰ ਇਸੇ 'ਚ ਆਨੰਦ ਆਉਂਦਾ ਸੀ। 17-18 ਸਾਲ ਤੱਕ ਲਗਭਗ ਸਾਧ ਸੰਗਤ ਉਹਨਾਂ ਨੇ ਖੇਤੀ ਦਾ ਕੰਮ ਕਰਵਾਇਆ ਆਪਣੇ ਪਿਤਾ ਜੀ ਨਾਲ, ਤੇ ਫਿਰ ਇੱਕ ਦਿਨ ਗੱਲਬਾਤ ਚੱਲੀ, ਕਿਉਂਕਿ ਧਾਰਮਿਕ ਗੱਲਾਂ ਵਿੱਚ ਉਹਨਾਂ ਦੀ ਬਹੁਤੀ ਰੁਚੀ ਸੀ, ਉਹਨਾਂ ਦੇ ਪਿਤਾ ਜੀ ਦਾ ਸੁਭਾਅ ਸੀ ਸਾਧ ਸੰਗਤ ਧਰਮ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਾ ਅਤੇ ਉਸੇ ਧਰਮ ਦੇ ਕੰਮ ਵਿੱਚ ਹੀ ਇੱਕ ਵਾਰੀ ਸਾਧ ਸੰਗਤ ਉਹਨਾਂ ਨੂੰ ਜੇਲ੍ਹ ਵਿੱਚ ਜਾਣਾ ਪਿਆ ਅਤੇ ਜੇਲ੍ਹ ਵਿੱਚ ਕਿਸੇ ਰੱਬ ਦੇ ਪਿਆਰੇ ਨਾਲ ਮੁਲਾਕਾਤ ਹੋਈ। ਉੱਥੋਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਦੱਸ ਪਈ ਭਈ ਉਹ ਇਸ ਵੇਲੇ ਸਮਝ ਲਓ ਭਈ ਨਾਮ ਦਾ ਜਹਾਜ਼ ਜਿਹੜਾ ਮਹਾਰਾਜ ਨੇ ਸਾਨੂੰ ਦਿੱਤਾ ਉਹਦੇ ਉੱਤੇ ਰੱਬ ਦੇ ਪਿਆਰਿਆਂ ਨੂੰ ਚਾੜੀ ਜਾਂਦੇ ਆ ਸੰਸਾਰ ਸਮੁੰਦਰ ਤੋਂ ਪਾਰ ਜਾਣ ਵਾਸਤੇ, ਉਹਨਾਂ ਦੇ ਦਰਸ਼ਨ ਕਰਨੇ ਹੀ ਬਣਦੇ ਆ। ਮਹਾਂਪੁਰਸ਼ਾਂ ਦੀ ਵਡਿਆਈ ਸੁਣ ਕੇ ਸਾਧ ਸੰਗਤ, ਬਾਬਾ ਜੀ ਦੇ ਪਿਤਾ ਸਤਿਕਾਰਯੋਗ ਬਾਬਾ ਬਹਾਦਰ ਸਿੰਘ ਜੀ, ਉਹ ਬਾਬਾ ਜੀ ਨੂੰ ਨਾਲ ਲੈ ਕੇ ਤੇ ਸੰਤਾਂ ਦੇ ਕੋਲ ਗਏ। ਮਹਾਂਪੁਰਸ਼ਾਂ ਨੂੰ ਜਾ ਕੇ ਬੇਨਤੀ ਕੀਤੀ, ਜੀ ਇਹ ਮੇਰਾ ਭਚੰਗੀ ਹੈ ਤੇ ਮੈਂ ਬੇਨਤੀ ਕਰਦਾ ਤੁਸੀਂ ਇਹਨੂੰ ਆਪਣੇ ਕੋਲ ਰੱਖੋ, ਇਹ ਕੁਝ ਸਿੱਖ ਜਾਵੇਗਾ, ਕੁਝ ਸਿਮਰਨ ਭਗਤੀ, ਕੁਝ ਸੇਵਾ ਕਰਕੇ ਆਪਣਾ ਜਨਮ ਸਵਾਰ ਲਵੇਗਾ ਕਿਉਂਕਿ ਇਹਦਾ ਸੁਭਾਅ ਇਸੇ ਤਰ੍ਹਾਂ ਦਾ ਹੀ ਹੈ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਨੇ ਪੁੱਛਿਆ ਭਈ ਤੇਰਾ ਨਾਂ ਕੀ? ਆਖਿਆ ਜੀ ਠਾਕਰ ਸਿੰਘ। ਆਖਿਆ ਠਾਕਰ ਸਿੰਘ ਆ ਕੁਝ ਪੜ੍ਹਿਆ? ਕਹਿੰਦਾ ਨਹੀਂ ਜੀ, ਬਸ ਗੁਰਮੁਖੀ ਦੇ ਅੱਖਰ ਆਪਣੇ ਪਿਤਾ ਜੀ ਤੋਂ ਸਿੱਖੇ, ਇਸ ਕਰਕੇ ਨਿਤਨੇਮ ਕਰ ਲੈਣਾ, ਇਹਦੂ ਵੱਧ ਮੈਂ ਕੁਝ ਪੜ੍ਹਿਆ ਨਹੀਂ। ਤੇ ਮਹਾਂਪੁਰਸ਼ਾਂ ਨੇ ਸਾਧ ਸੰਗਤ ਇੱਕ ਗੁਰਮੁਖ ਪਿਆਰੇ ਦੀ ਡਿਊਟੀ ਲਾ ਦਿੱਤੀ ਆ ਵੀ ਤੁਸੀਂ ਇਹਨੂੰ ਸੰਥਿਆ ਕਰਾਉਣੀ ਹੈ ਪ੍ਰੇਮ ਨਾਲ, ਤੇ ਇਹ ਸੰਥਿਆ ਕਰ ਲਵੇਗਾ, ਇੱਥੇ ਸੇਵਾ ਕਰੇਗਾ, ਇਹਦਾ ਜਨਮ ਜਿਹੜਾ ਭਾਗਾਂ ਵਾਲਾ ਬਣ ਜਾਵੇਗਾ। ਉਵੇਂ ਮਹਾਂਪੁਰਸ਼ਾਂ ਦੇ ਕੋਲੋਂ ਲੁਕਿਆ ਛਿਪਿਆ ਕੁਝ ਨਹੀਂ ਹੁੰਦਾ, ਉਹ ਮੱਥੇ ਦੀ ਵੱਲ ਵੇਖ ਕੇ ਹੀ ਸਾਧ ਸੰਗਤ ਸਮਝ ਲੈਂਦੇ ਆ ਭਾਈ ਇਹ ਹੀਰਾ ਜਿਹੜਾ ਆਉਣ ਵਾਲੇ ਸਮੇਂ ਵਿੱਚ ਹੋਰ ਕਈਆਂ ਦੇ ਜੀਵਨ ਰਚਨਾਵੇਗਾ। ਸਾਜੇ ਸਾਜੇ ਸਮਾਂ ਆਪਣੀ ਚਾਲ ਚੱਲਦਾ ਗਿਆ, ਬਾਬਾ ਜੀ ਸੇਵਾ ਕਰੀ ਗਏ, ਨਾਲ ਸੰਥਿਆ ਕਰੀ ਗਏ। ਇੱਕ ਸਮਾਂ ਐਸਾ ਆਇਆ ਜਦੋਂ ਬਾਬਾ ਜੀ ਦਾ ਮੁੱਖ ਸੇਵਾਦਾਰ ਸੀ ਜਿਹੜਾ ਉਹਨਾਂ ਦੀ ਗੜਬਈ ਦੀ ਸੇਵਾ ਨਿਭਾਉਣ ਵਾਲਾ, ਉਹ ਸਾਧ ਸੰਗਤ ਚਲੇ ਗਿਆ। ਮਹਾਂਪੁਰਸ਼ਾਂ ਨਾਲ ਕੁਝ ਕੁ ਸਮੇਂ ਵਾਸਤੇ ਨਾਰਾਜ਼ ਹੋ ਕੇ ਤੇ ਮਹਾਂਪੁਰਸ਼ਾਂ ਨੇ ਸਾਧ ਸੰਗਤ ਸਮੁੱਚਿਆ ਜਥੇ ਨੂੰ ਇਕੱਠੇ ਆਉਣ ਜਦੋਂ ਹੋਇਆ ਸੀ ਉਦੋਂ ਇਹ ਸੁਣਾ ਕੇ ਬਚਨ ਕੀਤੇ ਭਾਈ ਸਾਡਾ ਜਿਹੜਾ ਗੜਬਈ ਸੀ ਕਰਮ ਸਿੰਘ ਉਹ ਤੇ ਚਲੇ ਗਿਆ ਤੇ ਸਾਨੂੰ ਕਿਸੇ ਗੜਬਈ ਦੀ ਲੋੜ ਹੈ ਕੋਈ ਸੇਵਾ ਕਰਨ ਵਾਸਤੇ ਉੱਠੇ। ਉਸ ਵੇਲੇ ਸਾਧ ਸੰਗਤ ਫਿਰ ਦੋ ਸਿੰਘ ਉੱਠੇ, ਉਹਨਾਂ ਦੋਵਾਂ ਦੇ ਬੇਨਤੀ ਕਰਨ ਤੋਂ ਬਾਅਦ ਵੀ ਮਹਾਂਪੁਰਸ਼ਾਂ ਨੇ ਆਖਿਆ ਵੀ ਨਹੀਂ ਤੁਹਾਡੇ ਕੋਲੋਂ ਇਹ ਘਾਲਣਾ ਘਾਲੀ ਨਹੀਂ ਜਾਣੀ ਕਿਉਂਕਿ ਇਹ ਬੜਾ ਔਖਾ ਕੰਮ ਹੈ, ਇਹ ਸੇਵਾ ਇਹ ਠਾਕਰ ਸਿੰਘ ਹੀ ਕਰ ਸਕਦਾ, ਤੂੰ ਕਰਨ ਲਈ ਤਿਆਰ ਹੈ? ਹੱਥ ਜੋੜ ਕੇ ਆਖਿਆ ਜੀ ਤੁਸੀਂ ਆਪ ਕਰਵਾਉਣੀ ਹੈ ਮੇਰੇ ਵੱਡੇ ਭਾਗ ਜੇ ਮੈਂ ਤੁਹਾਡੀ ਸੇਵਾ ਵਿੱਚ ਆਵਾਂ। ਤੇ ਉਸ ਦਿਨ ਸਾਧ ਸੰਗਤ ਫਿਰ ਗੜਬਈ ਦੀ ਡਿਊਟੀ ਬਾਬਾ ਜੀ ਨੇ ਸੰਤਾਂ ਦੇ ਨਾਲ ਰਹਿ ਕੇ ਸੰਭਾਲ ਲਈ ਹੈ। ਗੜਬਈ ਉਹਨੂੰ ਕਹਿੰਦੇ ਨੇ ਜਿਹਨੇ ਇਸ਼ਨਾਨ ਵੀ ਕਰਵਾਉਣਾ, ਪ੍ਰਸ਼ਾਦਾ ਵੀ ਛਕਾਉਣਾ, ਹਰ ਵੇਲੇ ਸਾਧ ਸੰਗਤ ਨਾਲ ਰਹਿਣਾ ਤੇ ਸਰੀਰਕ ਤੌਰ ਤੇ ਹਰ ਇੱਕ ਤਰ੍ਹਾਂ ਦੀ ਸੇਵਾ ਜਿਹੜੀ ਹੈ ਉਹ ਆਪ ਕਰਨੀ ਮਹਾਂਪੁਰਸ਼ਾਂ ਦੀ, ਉਹ ਡਿਊਟੀ ਬਾਬਾ ਜੀ ਨੇ ਸੰਭਾਲ ਲਈ। ਤੇ ਇੱਕ ਰਸ ਫਿਰ ਸਾਧ ਸੰਗਤ ਉਹਨਾਂ ਨੇ ਉਹ ਡਿਊਟੀ ਕੀਤੀ। ਉਸ ਡਿਊਟੀ ਨੂੰ ਕਰਦਿਆਂ ਕਰਦਿਆਂ ਕਈ ਤਰ੍ਹਾਂ ਦੇ ਉਤਾਰ ਚੜ੍ਹਾਅ ਸਾਧ ਸੰਗਤ ਆਏ, ਹਿੰਦੁਸਤਾਨ ਦੀ ਧਰਤੀ ਉੱਤੇ ਕਈਆਂ ਥਾਵਾਂ ਤੇ ਜਥਾ ਵਿਚਰਿਆ। ਬਹੁਤ ਵਾਰ ਬਾਬਾ ਜੀ ਦਾ ਇਹ ਸੁਭਾਅ ਸੀ ਵੀ ਮਹਾਂਪੁਰਸ਼ਾਂ ਦੀ ਸੇਵਾ ਵਿੱਚੋਂ ਜਿਹੜਾ ਸਮਾਂ ਬਚਦਾ ਉਹ ਬਾਕੀ ਲੰਗਰ ਦੀ ਸੇਵਾ ਵਿੱਚ ਲਾ ਦਿਆ ਕਰਦੇ ਸਨ। ਲੰਗਰ ਨੂੰ ਸਾਧ ਸੰਗਤ ਆਪ ਵਰਤਾਉਣਾ, ਲੰਗਰ ਦੀ ਸਫਾਈ ਕਰਨੀ, ਕੋਈ ਵੀ ਲੰਗਰ ਛਕਣ ਵਾਲਾ ਜਿਹੜਾ ਅਜੇ ਬਾਕੀ ਬਚਦਾ ਤੇ ਬਾਬਾ ਜੀ ਨੇ ਆਪ ਕਦੇ ਨਹੀਂ ਸੀ ਛਕਿਆ। ਇਹ ਜੀਵਨ ਦਾ ਨਿਯਮ ਬਣਾ ਲਿਆ, ਸਾਰਿਆਂ ਨੂੰ ਲੰਗਰ ਵਰਤਾ ਕੇ ਉਹਦੇ ਤੋਂ ਬਾਅਦ ਆਪ ਛਕ ਕੇ ਫਿਰ ਸਾਧ ਸੰਗਤ ਬਾਬਾ ਜੀ ਨੇ ਆਰਾਮ ਕਰਨਾ। ਇਹੋ ਜੀਵਨ ਸਾਜੇ ਸਾਜੇ ਆਪਣੀ ਚਾਲੇ ਚੱਲ ਪਿਆ। ਗੁਰਬਾਣੀ ਦੀ ਸੰਥਿਆ ਹੋ ਗਈ, ਫਿਰ ਦੂਸਰੀ ਵਾਰ ਸੰਥਿਆ ਆਰੰਭ ਕੀਤੀ, ਉਹ ਵੀ ਹੋ ਗਈ ਹੈ। ਜਥਾ ਤੁਰਿਆ ਫਿਰਦਾ ਪਿੰਡਾਂ ਵਿੱਚ, ਨਾਲ ਹੀ ਬਾਬਾ ਜੀ ਜਾਂਦੇ, ਨਾਲ ਹੀ ਸਾਰਾ ਜਥਾ ਹੈ। ਫਿਰ ਤੀਸਰੀ ਵਾਰ ਸੰਥਿਆ ਕੀਤੀ, ਇਉਂ ਮਹਾਂਪੁਰਸ਼ਾਂ ਦੇ ਕੋਲੋਂ ਸਾਹਮਣੇ ਬਹਿ ਕੇ ਸਾਧ ਸੰਗਤ ਤਿੰਨ ਵਾਰ ਗੁਰਬਾਣੀ ਦੀ ਸੰਪੂਰਨ ਕਥਾ ਸੁਣੀ। ਹੁਣ ਕਥਾ ਕਰਨ ਵਾਲਾ ਹੋਵੇ ਸਾਧ ਸੰਗਤ ਬ੍ਰਹਮ ਗਿਆਨੀ, ਨਾਮ ਰਸੀਆ ਤਤ ਵੇਤਾ ਭੇਦ ਪਰਮਾਤਮਾ ਨਾਲ, ਤੇ ਪੂਰੀ ਉਹਦੀ ਰਸਨਾ ਤੋਂ ਸਾਧ ਸੰਗਤ ਕਥਾ ਸੁਣ ਲਈ ਜਾਵੇ, ਗੁਰੂ ਕੀ ਬਾਣੀ ਦੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ, ਤੇ ਮੈਂ ਸਮਝਦਾ ਉਹ ਇੱਕ ਵਾਰ ਦੀ ਸੁਣੀ ਜੀਵਨ ਸਫਲਾ ਕਰ ਦਿੰਦੀ ਹੈ। ਪਰ ਬਾਬਾ ਜੀ ਨੇ ਤਿੰਨ ਵਾਰ ਸੁਣੀ ਹੈ ਸਮੁੱਚੇ ਰੂਪ ਵਿੱਚ, ਤਿੰਨ ਵਾਰ ਉਹ ਕੀਤੀ ਹੋਈ ਸੰਥਿਆ। ਭਾਵੇਂ ਆਪਾਂ ਬਾਹਰੋਂ ਉਹਨਾਂ ਨੂੰ ਵੇਚੀਏ, ਬਾਹਰਲੇ ਤੌਰ ਤੇ ਬਾਬਾ ਜੀ ਨੂੰ ਤੇ ਐਂ ਲੱਗਦਾ ਸੀ ਵੀ ਸ਼ਾਇਦ ਇਹਨਾਂ ਨੇ ਗੁਰਬਾਣੀ ਦੀ ਸੰਥਿਆ ਵੀ ਨਾ ਹੀ ਕੀਤੀ ਹੋਵੇ ਤੇ ਕਥਾ ਬਾਰੇ ਤਾਂ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਹੋਣਾ। ਪਰ ਸਾਧ ਸੰਗਤ ਕੁਝ ਵੀ ਗੁਰਮਤ ਦਾ ਇਹੋ ਜਿਹਾ ਨਹੀਂ ਸੀ ਜਿਹੜਾ ਬਾਬਾ ਜੀ ਨੂੰ ਜਿਹਦੇ ਬਾਰੇ ਪਤਾ ਨਾ ਹੋਵੇ ਕੋਈ ਨੁਕਤਾ ਕੋਈ ਘੁੰਡੀ। ਇੱਕ ਵਾਰ ਸਾਧ ਸੰਗਤ ਮੈਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਾਬਿਆ ਬੈਠਾ ਗੁਰੂ ਕੀ ਬਾਣੀ ਪੜ੍ਹਿਆ ਤੇ ਬਾਬਾ ਜੀ ਪਿਛਲੇ ਬੰਨੇ ਲੰਮੇ ਪਏ ਸੁਣਦੇ ਸਨ ਕਿਉਂਕਿ ਬਾਣੀ ਸੁਣਨੀ ਹਰ ਵੇਲੇ ਇਹ ਉਹਨਾਂ ਦਾ ਸੁਭਾਅ ਬਣ ਗਿਆ, ਉਹਨਾਂ ਦੀ ਰੂਹ ਦੀ ਖੁਰਾਕ ਬਣ ਗਈ, ਇਹਦੇ ਬਿਨਾਂ ਉਹਨਾਂ ਦਾ ਗੁਜ਼ਾਰਾ ਹੀ ਨਹੀਂ ਸੀ। ਤੇ ਪੰਕਤੀ ਆਈ ਉਹ ਸਾਥ ਮਨੁੱਖ ਹੈ, ਤੁਸੀਂ ਸਾਰੇ ਸਿਆਣੇ ਜੇ ਵਿਦਵਾਨ ਪੁਰਸ਼ ਬਾਣੀ ਪੜ੍ਹਨ ਵਾਲੇ, ਤੇ ਮੇਰੇ ਮੂੰਹ ਚੋਂ ਸ਼ਾਇਦ ਸਾਧ ਸੰਗਤ ਨਿਕਲ ਗਿਆ ਕਿਉਂਕਿ ਮੈਨੂੰ ਨਹੀਂ ਪਤਾ ਲੱਗਾ, ਮੈਂ ਆਪਣੇ ਧਿਆਨ ਪਾਠ ਕਰੀ ਜਾਂਦਾ ਤੇ ਮੈਂ ਆਖਿਆ ਉਥੇ ਸਾਥ ਮਨੁੱਖ ਹੈ। ਪਿਛਲੇ ਬੰਨੇ ਸਨ ਬਾਬਾ ਜੀ ਬੈਠੇ, ਪਿੱਛੋਂ ਬੋਲ ਪਏ ਕਹਿੰਦੇ ਉਤਾ ਹੈ। ਮੈਨੂੰ ਪਤਾ ਨਹੀਂ ਲੱਗਾ ਸਾਧ ਸੰਗਤ, ਮੈਂ ਥੋੜ੍ਹਾ ਜਿਹਾ ਘਬਰਾ ਵੀ ਗਿਆ ਭਾਈ ਏਡੀ ਵੱਡੀ ਹਸਤੀ ਹੋਣ ਲੱਗ ਗਏ ਆ। ਮੈਂ ਪਿੱਛੋਂ ਇੱਕ ਪੰਕਤੀ ਸ਼ੁਰੂ ਕੀਤੀ ਤੇ ਸ਼ਾਇਦ ਮੇਰੇ ਕੋਲੋਂ ਫੇਰ ਉਹ ਹੀ ਬਚਨ ਨਿਕਲ ਗਿਆ ਜਾਂ ਸੁਣਨ 'ਚ ਜਾਂ ਪਤਾ ਨਹੀਂ ਮੈਨੂੰ। ਦੂਸਰੀ ਵਾਰ ਬਾਬਾ ਜੀ ਨੇ ਥੋੜ੍ਹਾ ਜਿਹਾ ਮੇਰੇ ਸਰੀਰ ਨੂੰ ਹੱਥ ਵੀ ਲਾਇਆ ਤੇ ਕਹਿੰਦੇ ਉਤਾ ਹੈ, ਤੇ ਫਿਰ ਸਾਧ ਸੰਗਤ ਮੈਂ ਉਹ ਪੰਕਤੀ ਪੜ੍ਹੀ ਉਤਾ ਸਾਥ ਮਨੁੱਖ ਹੈ। ਮਤਲਬ ਜੇ ਆਪਾਂ ਇਹ ਕਹੀਏ ਵੀ ਬਾਬਾ ਜੀ ਨੇ ਅੱਖਾਂ ਬੰਦ ਕੀਤੀਆਂ ਤੇ ਸ਼ਾਇਦ ਬਾਣੀ ਸੁਣਦੇ ਨਹੀਂ, ਇਸ ਗੱਲ ਤੋਂ ਵੀ ਸਿੱਧ ਹੋਇਆ ਵੀ ਬਾਬਾ ਜੀ ਬਾਣੀ ਸੁਣੀ ਜਾਂਦੇ ਆ, ਐਵੇਂ ਨਹੀਂ ਲੰਮੇ ਪਏ ਜਾਂ ਬੈਠੇ ਲੱਗੇ ਸੁਣਦੇ ਆ ਤੇ ਇਕੱਲੇ ਇਕੱਲੇ ਅੱਖਰ ਵਿੱਚ ਸਾਧ ਸੰਗਤ ਉਹਨਾਂ ਦੀ ਤਵੱਜੋ ਹੈ। ਜੇ ਕਿਤੇ ਗਲਤੀ ਹੋਈ ਤੇ ਕੋਲੋਂ ਦੱਸ ਦਿੱਤਾ। ਇੱਕ ਵਾਰ ਵਛੂਆ ਪਿੰਡ ਹੈ ਜਨਾਲੇ ਲਾਗੇ ਪੈਂਦਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ, ਉੱਥੇ ਸਾਧ ਸੰਗਤ ਆਪਣਾ ਹੀ ਇੱਕ ਸਿੱਖ ਗੁਰੂ ਕਾ ਪਿਆਰਾ ਕਥਾ ਕਰੀ ਦਸਵੇਂ ਪਾਤਸ਼ਾਹ ਜੀ ਦਾ ਸਾਧ ਸੰਗਤ ਅਵਤਾਰ ਦਿਹਾੜਾ ਚੱਲਦਾ ਸੀ, ਜਿਵੇਂ ਹੁਣ ਵੀ ਆਉਣ ਵਾਲਾ ਇਹੋ ਹੀ ਦਿਨ ਸਨ, ਅਤੇ ਉਸ ਬੁਲਾਰੇ ਨੇ ਗੁਰਮੁਖ ਪਿਆਰੇ ਨੇ ਬੋਲਿਆ ਭਾਈ ਜਿਵੇਂ ਗੰਗੂ ਜਿਹੜਾ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਆਪਣੇ ਪਿੰਡ ਨੂੰ ਲੈ ਗਿਆ, ਉਹਨੇ 20-22 ਸਾਲ ਸੱਚੇ ਪਾਤਸ਼ਾਹ ਜੀ ਕੋਲ ਰਹਿ ਕੇ ਰਸੋਈਏ ਦੀ ਸੇਵਾ ਕੀਤੀ, ਅੱਜ ਤੱਕ ਅਸੀਂ ਇਹੋ ਹੀ ਸੁਣਿਆ ਸੀ ਜਿਵੇਂ ਉਹਨੇ ਬੋਲਿਆ। ਬਹੁਤ ਸਾਰੇ ਗੁਰਸਿੱਖ ਹੋਣਗੇ ਜਿਨ੍ਹਾਂ ਨੇ ਸਾਧ ਸੰਗਤ ਇਵੇਂ ਹੀ ਸੁਣਿਆ ਹੋਵੇਗਾ, ਪਰ ਉਸ ਵੇਲੇ ਬਾਬਾ ਜੀ ਨੇ ਆਖਿਆ ਨਹੀਂ ਨਹੀਂ, ਗੰਗੂ ਰਸੋਈਆ ਨਹੀਂ ਸੀ, ਮਹਾਰਾਜ ਕੋਲ ਰਹਿੰਦਾ ਜ਼ਰੂਰ ਸੀ ਪਰ ਰਸੋਈਆ ਤੇ ਇੱਕ ਦਿਨ ਵੀ ਨਹੀਂ ਹੋ ਰਿਹਾ ਮਹਾਰਾਜ ਦਾ। ਆਪਾਂ ਸੁਣਿਆ ਅੱਜ ਤੱਕ ਇਵੇਂ ਹੀ ਭਾਈ ਗੰਗੂ ਰਸੋਈਆ ਸੀ, ਮਹਾਰਾਜ ਦਾ ਸੇਵਾ ਕਰਦਾ ਸੀ, ਇਸ ਕਰਕੇ ਮਾਤਾ ਜੀ ਉਹਦੇ ਨਾਲ ਚਲੇ ਗਏ। ਕਹਿੰਦੇ ਸੀ ਮਹਾਰਾਜ ਦੀ ਹਜ਼ੂਰੀ ਵਿੱਚ ਬਾਬਾ ਜੀ ਉਵੇਂ ਬਹੁਤ ਘੱਟ ਬਚਨ ਕਰਦੇ, ਪਰ ਇਹ ਬਚਨ ਉਹਨਾਂ ਨੇ ਕੀਤਾ, ਕਹਿਣ ਲੱਗੇ ਰਸੋਈਆ ਤਾਂ ਬਿਲਕੁਲ ਨਹੀਂ ਸੀ ਗੰਗੂ, ਹੈ ਮਹਾਰਾਜ ਦੀ ਹਜ਼ੂਰੀ ਵਿੱਚ ਸੀ। ਇਤਿਹਾਸ ਦੇ ਵੀ ਪੂਰੇ ਜਾਣੂ, ਗੁਰੂ ਕੀ ਬਾਣੀ ਦੇ ਵੀ ਸਾਧ ਸੰਗਤ ਪੂਰੇ ਜਾਣੂ, ਤੇ ਫਿਰ ਮਹਾਂਪੁਰਸ਼ਾਂ ਦੀ ਕਿਰਪਾ ਦੇ ਵੀ ਪਾਤਰ, ਸੇਵਾ ਕਰਕੇ, ਸੇਵਾ ਤਾਂ ਇੰਨੀ ਕੀਤੀ ਆ ਵੀ ਸਾਰੀ ਜਦੋਂ ਮਹਾਂਪੁਰਸ਼ਾਂ ਦਾ ਸਰੀਰ ਢਿੱਲਾ ਹੋ ਗਿਆ ਉਦੋਂ ਸਾਰੀ ਸਾਰੀ ਰਾਤ ਉਹਨਾਂ ਦੇ ਪਲੰਘੇ ਦੇ ਪਾਵੇ ਨਾਲ ਹੀ ਬੈਠ ਕੇ ਸਾਧ ਸੰਗਤ ਉਹਨਾਂ ਨੇ ਬਤੀਤ ਕੀਤੀ ਹੈ। ਤੇ ਇਹ ਨਾਮ ਦਾ ਕਿਣਕਾ ਭਾਵੇਂ ਲਿਖਿਆ ਭਾਗਾਂ 'ਚ ਹੁੰਦਾ ਪਰਮਾਤਮਾ ਨੇ, ਪਰ ਲਾਗ ਸਤਿਕਾਰਯੋਗ ਮਹਾਂਪੁਰਸ਼ ਬ੍ਰਹਮ ਗਿਆਨੀ ਤਤ ਬੇਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਤੋਂ ਲੱਗੀ ਉਹਨਾਂ ਦੀ ਸੇਵਾ ਕਰਕੇ। ਇਹ ਕਿਣਕਾ ਜਿਹੜਾ ਉਹਨਾਂ ਦੇ ਅੰਦਰ ਵਸਿਆ, ਇਹ ਵਸਿਆ ਉਹਨਾਂ ਕਰਕੇ ਹੀ ਹੈ। ਫਿਰ ਸਾਧ ਸੰਗਤ ਅਖੀਰ ਮਹਾਂਪੁਰਸ਼ਾਂ ਨੇ ਆਪਣਾ ਸਰੀਰ ਛੱਡ ਦਿੱਤਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ। ਸਮਾਂ ਤੇ ਬਹੁਤ ਹੀ ਸਾਧ ਸੰਗਤ ਤੋਂ ਭਾਵਪੂਰਤ ਜਿਹਾ ਸੀ, ਸਾਰਿਆਂ ਦੀ ਇਹ ਨਜ਼ਰ ਸੀ ਭਈ ਬਾਬਾ ਜੀ ਸ਼ਾਇਦ ਕੋਈ ਭਾਣਾ ਵਰਤਾ ਜਾਣਗੇ, ਕਿਉਂਕਿ ਇੰਨਾ ਜ਼ਿਆਦਾ ਸੰਤਾਂ ਮਹਾਂਪੁਰਸ਼ਾਂ ਦੇ ਨੇੜੇ ਰਹੇ ਆ, ਇੰਨੀ ਸੇਵਾ ਕੀਤੀ, ਇੰਨਾ ਉਹਨਾਂ ਦੇ ਨਾਲ ਪਿਆਰ ਹੈ, ਤੇ ਜਿਸ ਪਿਆਰੇ ਸੀ ਉਹ ਨੇ ਹੋ ਤਿਸ ਆਗੇ ਮਰ ਚੱਲੀ ਗਏ, ਮਹਾਰਾਜ ਦਾ ਬਚਨ ਕਹਿੰਦੇ ਨੇ। ਜਿਹਦੇ ਨਾਲ ਇੰਨਾ ਪਿਆਰ ਹੋਵੇ ਕਿਤੇ ਇਹ ਨਾ ਇਹੋ ਜਿਹਾ ਕੋਈ ਭਾਣਾ ਵਰਤਾ ਦੇਣ ਵੀ ਉਹਨਾਂ ਦੇ ਨਾਲ ਹੀ ਚਲੇ ਜਾਣ। ਬਾਬਾ ਜੀ ਉੱਤੇ ਪੰਜ ਸਿੰਘਾਂ ਦੀ ਡਿਊਟੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਨੇ ਲਾ ਦਿੱਤੀ ਹੈ, ਪਰ ਗੁਰਮੁਖ ਸਿੰਘ ਗੜਵਈ ਜਿਹੜਾ ਭਾਣਾ ਵਰਤਾ ਗਿਆ ਸਾਧ ਸੰਗਤ, ਉਹਦੇ ਬਾਰੇ ਕਿਸੇ ਨੂੰ ਨਹੀਂ ਸੀ ਪਤਾ ਵੀ ਇਹਨੇ ਵੀ ਇੱਦਾਂ ਕਰ ਜਾਣਾ, ਕਿਉਂਕਿ ਉਹ ਵੀ ਮਹਾਂਪੁਰਸ਼ਾਂ ਦੇ ਨੇੜੇ ਰਹਿਣ ਵਾਲਾ ਤੇ ਕਲਕੱਤਿਓਂ ਨਾਲ ਆਇਆ ਸੀ, ਹੈ ਹਿੰਦੂ ਧਰਮ ਦਾ ਉਹਦਾ ਸਾਧ ਸੰਗਤ ਜਨਮ, ਪਰ ਸੰਗਤ ਕਰਕੇ ਇੰਨਾ ਕੁ ਮਨ ਨਿਰਮਲ ਹੋ ਗਿਆ ਭਾਈ ਮਹਾਂਪੁਰਸ਼ਾਂ ਨੂੰ ਸਾਧ ਸੰਗਤ ਉਹਨੇ ਰੱਬ ਵਿੱਚ ਅਭੇਦ ਕਰਕੇ ਜਾਣਿਆ ਤੇ ਵੇਖਿਆ। ਜਦੋਂ ਉਹਨਾਂ ਦੇ ਅੰਤਮ ਸੰਸਕਾਰ ਦਾ ਸਮਾਂ ਆਇਆ ਕੀਰਤਪੁਰ ਸਾਹਿਬ, ਉਦੋਂ ਗੁਰਮੁਖ ਸਿੰਘ ਗੜਵਈ ਨੇ ਸਾਧ ਸੰਗਤ ਸਤਲੁਜ ਦਰਿਆ ਵਿੱਚ ਇਸ਼ਨਾਨ ਕੀਤਾ, ਪੰਜ ਪ੍ਰਕਰਮਾਂ ਕੀਤੀਆਂ, ਕੀਰਤਨ ਸੋਹਲੇ ਦਾ ਪਾਠ ਕੀਤਾ ਤੇ ਉਹਨਾਂ ਦੀ ਚਿਖਾ ਵਿੱਚ ਛਾਲ ਮਾਰ ਦਿੱਤੀ ਸੀ, ਤੇ ਨਾਲ ਹੀ ਉਹਨਾਂ ਦੇ ਸਾਧ ਸੰਗਤ ਉਹ ਫਿਰ ਸਿੰਘਾਂ ਸੰਤਾਂ ਨੇ ਬਚਨ ਕੀਤੇ ਕੱਢਣ ਦਾ ਵਾਸਤੇ, ਸੰਗਤ ਵੀ ਇੱਕਦਮ ਔਲੀ ਵੀ ਇਹਨਾਂ ਨੂੰ ਕੱਢ ਲਿਆ ਜਾਵੇ, ਪਰ ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਆਖਿਆ ਭਾਈ ਹੁਣ ਨਹੀਂ ਕੱਢਣ ਦਾ ਕੋਈ ਫਾਇਦਾ, ਕਿਉਂਕਿ ਉਹਨੇ ਛਾਲ ਮਾਰ ਕੇ ਤੇ ਮਹਾਂਪੁਰਸ਼ਾਂ ਦੇ ਸਰੀਰ ਨੂੰ ਸਾਧ ਸੰਗਤ ਬਲਦੀ ਚਿਖਾ ਵਿੱਚ ਜੱਫੀ ਪਾ ਲਈ ਸੀ, ਤੇ ਬਾਬਾ ਜੀ ਉੱਤੇ ਪੰਜ ਜਾਣਿਆਂ ਦੀ ਡਿਊਟੀ ਸੀ ਭਾਈ ਇਹ ਨਾ ਕੋਈ ਭਾਣਾ ਵਰਤਾ ਜਾਣ, ਪਰ ਬਾਬਾ ਜੀ ਨੇ ਸਾਧ ਸੰਗਤ ਇੱਕ ਬੇਨਤੀ ਕੀਤੀ ਸੀ ਮਹਾਂਪੁਰਸ਼ਾਂ ਨੂੰ, ਜਿਸ ਕਰਕੇ ਬਾਬਾ ਜੀ ਨੇ ਭਾਣਾ ਨਹੀਂ ਵਰਤਾਇਆ ਜਾਂ ਨਹੀਂ ਸੀ ਵਰਤਾਉਣਾ, ਕਿਉਂਕਿ ਸੰਤਾਂ ਨੇ ਜਾਣ ਵੇਲੇ ਪੁੱਛਿਆ ਸੀ ਵੀ ਠਾਕਰ ਸਿੰਘ ਤੂੰ ਬਹੁਤ ਸੇਵਾ ਕੀਤੀ, ਤੇਰੇ ਤੇ ਬਹੁਤ ਪ੍ਰਸੰਨ ਆ, ਸਾਡਾ ਚਿੱਤ ਕਰਦਾ ਜਦੋਂ ਸੱਚਖੰਡ ਜਾਣਾ ਤੈਨੂੰ ਨਾਲ ਹੀ ਲੈ ਚੱਲਦੇ ਆ। ਆਖਿਆ ਮਹਾਂਪੁਰਸ਼ੋ ਤੁਹਾਡੀ ਤੇ ਸੇਵਾ ਬਹੁਤ ਕੀਤੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਤੁਸੀਂ ਆਪ ਲਈ ਹੈ, ਪਰ ਅਜੇ ਸਿੰਘਾਂ ਦੀ ਸੇਵਾ ਤੋਂ ਮੇਰਾ ਮਨ ਨਹੀਂ ਭਰਿਆ, ਅਜੇ ਮੇਰਾ ਚਿੱਤ ਕਰਦਾ ਮੈਂ ਸਿੰਘਾਂ ਦੀ ਸੇਵਾ ਕਰਾਂ। ਉਹ ਸਿੰਘਾਂ ਦੀ ਸੇਵਾ ਕਰਦਿਆਂ ਤੁਸੀਂ ਆਪ ਬਾਬਾ ਜੀ ਨੂੰ ਅੱਖਾਂ ਨਾਲ ਵੇਖ ਲਿਆ, ਜਿਹੜੇ ਨਹੀਂ ਵੀ ਇੰਡੀਆ ਗਏ ਉਹਨਾਂ ਵੀ ਇੱਥੇ ਬਾਬਾ ਜੀ ਨੂੰ ਵੇਖ ਲਿਆ ਵੀ ਸਰੀਰ ਭਾਵੇਂ ਸਾਧ ਸੰਗਤ ਬਿਰਧ ਹੈ, ਕਿਸੇ ਸਿੰਘ ਦੀ ਬਾਂਹ ਫੜ ਕੇ ਆਸਰਾ ਲੈ ਕੇ ਵੀ ਲੰਗਰ ਵਰਤਾਉਣਾ ਬਾਬਾ ਜੀ ਦਾ ਸੁਭਾਅ ਬਣ ਗਿਆ ਲੰਗਰ ਵਰਤਾਉਣਾ। ਜਿੰਨੀ ਦੇਰ ਸੰਗਤ ਮਿਲਣ ਵਾਸਤੇ ਆਈ ਰਹਿੰਦੀ ਹੈ ਸਾਧ ਸੰਗਤ ਉਹਨਾਂ ਨਾਲ ਆਵਾਜਾਈ ਬਚਨ ਬਲਾਸ, ਉਸ ਅਵਸਥਾ ਵਿੱਚ ਵੀ ਜਿੱਥੇ ਆਪਾਂ ਕਹਿੰਦੇ ਹਾਂ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਦ, ਪਰ ਬਾਬਾ ਜੀ ਨੇ ਸਾਧ ਸੰਗਤ ਫਿਰ ਵੀ ਸਿੰਘਾਂ ਦੀ ਤੇ ਸੰਗਤ ਦੀ ਸੇਵਾ ਵਿੱਚ ਉਹਨਾਂ ਦੇ ਸਤਿਕਾਰ ਵਿੱਚ ਆਪਣਾ ਸਾਰਾ ਜੀਵਨ ਲਾ ਦਿੱਤਾ। ਫਿਰ ਸਾਧ ਸੰਗਤ ਸਮਾਂ ਆਇਆ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਦਾ, ਮੈਂ ਸੰਖੇਪ ਰੂਪ 'ਚ ਬੇਨਤੀ ਕਰਦਾ ਕਿ ਤੁਰਿਆ ਜਾਂਦਾ। ਜਦੋਂ ਉਹਨਾਂ ਦੇ ਨਾਲ ਆਏ ਸਾਧ ਸੰਗਤ ਫਿਰ ਉਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਸੇਵਾ ਕੀਤੀ ਆ, ਨਾ ਲੰਗਰ ਦੀ ਸੇਵਾ ਤਿਆਗੀ ਨਾ ਲੰਗਰ ਵਰਤਾਉਣ ਦੀ, ਇੱਥੋਂ ਤੱਕ ਵੀ ਕਦੀ ਸਮਾਂ ਲੱਗਦਾ ਤੇ ਪਸ਼ੂਆਂ ਵਾਲੇ ਪਾਸੇ ਵੀ ਚਲੇ ਜਾਂਦੇ ਆ, ਉਹਨਾਂ ਦੀਆਂ ਖੁਰਲੀਆਂ ਵਿੱਚ ਵੀ ਹੱਥ ਮਾਰਨਾ, ਉਹਨਾਂ ਦੇ ਵੀ ਹੱਥ ਫੇਰਨਾ, ਪਿਆਰ ਉਹਨਾਂ ਨਾਲ ਵੀ ਕਰੀ ਜਾਣਾ, ਕਿਉਂਕਿ ਸਾਧੂ ਦਾ ਸੁਭਾਅ ਹੁੰਦਾ ਪਰਉਪਕਾਰੀ ਤੇ ਸਾਰਿਆਂ ਨਾਲ ਹੀ ਸਾਧ ਸੰਗਤ ਪ੍ਰੇਮ ਰੱਖਣ ਵਾਲਾ, ਅੰਦਰੋਂ ਜਿਹੜਾ ਸਾਧੂ ਬਣ ਜਾਂਦਾ ਨਾ ਉਹਦੇ ਅੰਦਰ ਪ੍ਰੇਮ ਹੀ ਪ੍ਰੇਮ ਹੁੰਦਾ, ਦਵੈਤ ਤੇ ਨਿਕਲ ਜਾਂਦੀ ਫਿਰ ਰਹਿੰਦੀ ਨੇ। ਉਹਨਾਂ ਦੀ ਸੇਵਾ ਕਰਦਿਆਂ ਵੀ ਸਾਧ ਸੰਗਤ ਕਈ ਸਮੇਂ ਐਸੇ ਆਏ, ਇੱਕ ਵਾਰ ਸੰਤ ਗਿਆਨੀ ਕਰਤਾਰ ਸਿੰਘ ਜੀ ਤੇ ਬਾਬਾ ਜੀ ਦੋਵੇਂ ਹੀ ਲੰਗਰ ਵਿੱਚ ਸਨ ਤੇ ਬਚਨ ਸਾਧ ਸੰਗਤ ਚੱਲ ਪਿਆ ਕੋਈ ਆਪੋ ਵਿੱਚ ਦੀ, ਤੇ ਸੰਤਾਂ ਨੇ ਬਾਬਾ ਜੀ ਨੇ ਸਾਧ ਸੰਗਤ ਆਖਿਆ ਵੀ ਤੁਹਾਨੂੰ ਨਹੀਂ ਇਸ ਤਰ੍ਹਾਂ ਮਨਜ਼ੂਰ ਤੇ ਤੁਸੀਂ ਫਿਰ ਜਾਓ, ਤੇ ਬਾਬਾ ਜੀ ਕਹਿਣ ਲੱਗੇ ਮੈਂ ਕਿਉਂ ਜਾਵਾਂ, ਤੂੰ ਜਾ ਕਿਉਂਕਿ ਆਪਣਾ ਕਸ਼ਹਿਰਾ ਪਰਨਾ, ਮੈਂ ਕਿਉਂ ਜਾਵਾਂ, ਮੈਂ ਸੇਵਾ ਕਰਨੀ ਹੈ। ਤੇ ਬਾਬਾ ਜੀ ਦੇ ਸਤਿਕਾਰ ਦੀ ਮੈਂ ਗੱਲ ਦੱਸਣ ਲੱਗਾ ਵੀ ਮਹਾਂਪੁਰਸ਼ਾਂ ਦੇ ਮਨ 'ਚ ਕਿੰਨਾ ਕਿਹਾ, ਚਲੋ ਵੱਡੇ ਮਹਾਂਪੁਰਸ਼ਾਂ ਤੋਂ ਕਿਣਕਾ ਨਾਮ ਦਾ ਮਿਲਿਆ, ਪਿਆਰ ਤਾਂ ਉਹਨਾਂ ਨੇ ਵੀ ਬਹੁਤ ਜ਼ਿਆਦਾ ਕੀਤਾ, ਪਰ ਅੱਗਿਓਂ ਸੰਤ ਗਿਆਨੀ ਕਰਤਾਰ ਸਿੰਘ ਜੀ, ਸੰਤ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਬਾਬਾ ਜੀ ਦਾ ਕਿੰਨਾ ਕਦਬ ਕੀਤਾ, ਉਹ 2-4 ਬਚਨ ਤੁਹਾਡੇ ਨਾਲ ਸਾਂਝੇ ਕਰਨੇ ਆ ਵੀ ਕਿਸ ਤਰ੍ਹਾਂ ਦੀ ਉਹ ਪਵਿੱਤਰ ਪੂਜਨੀਕ ਆਤਮਾ ਹੈ ਬਾਬਾ ਜੀ ਦੀ। ਅੱਖਾਂ ਨਾਲ ਜਿਨ੍ਹਾਂ ਨੇ ਵੇਖਿਆ ਉਹਨਾਂ ਤਾਂ ਵੇਖਿਆ, ਜਿਨ੍ਹਾਂ ਨਹੀਂ ਵੇਖਿਆ ਉਹਨਾਂ ਨੂੰ ਵੀ ਸਾਧ ਸੰਗਤ ਪਤਾ ਵੀ ਮੈਂ ਕਿਉਂ ਜਾਵਾਂ। ਚੁੱਪ ਕਰਕੇ ਸਾਧ ਸੰਗਤ ਤੁਰ ਪਏ, ਬਾਬਾ ਜੀ ਵਰਤਾਈ ਗਏ। ਜਦੋਂ ਤੁਰ ਪਏ ਨਾ, ਦੋ ਤਿੰਨ ਕੁ ਕਿੱਲੇ ਬਾਹਰ ਨਿਕਲ ਗਏ, ਕਿਸੇ ਨੇ ਬਾਬਾ ਜੀ ਨੂੰ ਦੱਸਿਆ, ਆਖਿਆ ਬਾਬਾ ਜੀ ਸੰਤ ਤਾਂ ਚਲੇ ਗਏ ਆ, ਉਹ ਤਾਂ ਬਾਹਰ ਨੂੰ ਤੁਰੇ ਜਾਂਦੇ ਆ। ਅਤੇ ਉਸੇ ਤਰ੍ਹਾਂ ਹੀ ਨੰਗੇ ਚਰਨੀ ਸਾਧ ਸੰਗਤ ਬਾਬਾ ਜੀ ਭੱਜੇ ਜਾ ਕੇ ਸੰਤ ਕਰਤਾਰ ਸਿੰਘ ਜੀ ਨੂੰ ਬੰਬੀ ਤੋਂ ਉਰੇ ਉਰੇ, ਤੁਸੀਂ ਜਿਹੜੇ ਮਹਿਤੇ ਗਏ ਤੁਹਾਨੂੰ ਪਤਾ, ਬੰਬੀ ਤੋਂ ਉਰੇ ਉਰੇ ਜਾ ਕੇ ਰੋਕ ਲਿਆ ਅਤੇ ਆਖਿਆ ਕਿੱਥੇ ਚੱਲੇ ਜੇ। ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਹੱਸ ਕੇ ਆਖਿਆ, ਕਿਤੇ ਨਹੀਂ ਬਾਬਾ ਜੀ, ਮੈਂ ਕਿੱਥੇ ਜਾਣਾ, ਬੰਬੀ 'ਤੇ ਚੱਲਿਆ। ਕਹਿੰਦੇ ਕਿਸੇ ਬੰਬੀ 'ਤੇ ਨਹੀਂ ਜਾਣਾ, ਆਓ ਮੇਰੇ ਨਾਲ ਵਾਪਸ ਮੁੜੋ। ਅਤੇ 7 ਵਜਨ ਕਹਿ ਕੇ ਉੱਥੋਂ ਵਾਪਸ ਮੁੜ ਆਏ। ਹਾਲਾਂਕਿ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ, ਪਰ ਇੰਨਾ ਜ਼ਿਆਦਾ ਅਦਬ ਸਤਿਕਾਰ ਉਹਨਾਂ ਦਾ ਜੀਵਨ ਵੇਖ ਕੇ ਬਣਿਆ। ਉਵੇਂ ਕੋਈ ਲਾਲਚ ਨਹੀਂ ਜਾਂ ਕਿਸੇ ਡਰ ਕਰਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਦਾ, ਬਾਬਾ ਜੀ ਦਾ ਜੀਵਨ ਵੇਖ ਕੇ ਸਾਧ ਸੰਗਤ ਉਹਨਾਂ ਨੇ ਆਖਿਆ, ਚੁੱਪ ਕਰਕੇ ਉੱਥੋਂ ਵਾਪਸ ਤੁਰੇ ਜਾਂਦੇ, ਵਾਪਸ ਮੁੜ ਆਏ ਆ। ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਸਾਧ ਸੰਗਤ ਫਿਰ ਜਿਵੇਂ ਆਪਣਾ ਜੀਵਨ ਬਤੀਤ ਕੀਤਾ ਆਪਾਂ ਨੂੰ ਪਤਾ ਹੀ ਹੈ, ਪਰ ਕਈ ਵਾਰ ਮਹਾਂਪੁਰਸ਼ਾਂ ਦਾ ਸੁਭਾਅ ਉਹ ਆਪਣਾ ਹੁੰਦਾ। ਇਹ ਗੱਲ ਪੱਕੀ ਹੈ ਵੀ ਸਾਰਿਆਂ ਦੀ ਡਿਊਟੀ ਆਪੋ ਆਪਣੀ ਹੈ, ਸਾਰਿਆਂ ਦਾ ਸੁਭਾਅ ਆਪੋ ਆਪਣਾ ਹੈ। ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਆਪਣੇ ਸੁਭਾਅ ਅਨੁਸਾਰ ਸਾਧ ਸੰਗਤ ਇੱਕ ਵਾਰੀ ਕੋਈ ਇਹੋ ਜਿਹਾ ਬਚਨ ਕੀਤਾ ਹੈ ਤਾਂ ਉਹਨਾਂ ਦੇ ਅਨੁਸਾਰ, ਜੇ ਆਪਾਂ ਕਹੀਏ ਅੰਦਰੋਂ ਵਿਚਾਰੀਏ ਤੇ ਕੋਈ ਗੁਰਮਤ ਦੇ ਉਲਟ ਨਹੀਂ, ਪਰ ਜੇ ਬਾਹਰੀ ਤੌਰ ਤੇ ਵੇਖੀਏ ਤੇ ਫਿਰ ਸਾਧ ਸੰਗਤ ਗੁਰਮਤ ਦੇ ਉਲਟ ਵੀ ਉਹ ਜਾਣਿਆ ਜਾਂਦਾ ਹੈ। ਦਰਸ਼ਨ ਡਿਓੜੀ ਦਾ ਸਾਧ ਸੰਗਤ ਲੈਂਟਰ ਪੈਂਦਾ ਸੀ ਤੇ ਮੀਂਹ ਆਉਣ ਵਾਲਾ ਹੋ ਗਿਆ ਤੇ ਸੰਗਤ ਆਈ ਬੈਠੀ ਤੇ ਸੀਮੈਂਟ ਤੇ ਰੇਤ ਰਲਾ ਦਿੱਤੀ ਗਈ। ਜਦੋਂ ਸਾਰੀ ਮਸਾਲੇ ਦੀ ਤਿਆਰੀ ਹੋ ਗਈ ਰਲ ਕੇ ਤੇ ਉਦੋਂ ਸਾਧ ਸੰਗਤ ਕਣੀਆਂ ਜੀਆਂ ਪੈਣ ਲੱਗ ਪਈਆਂ ਤੇ ਸੰਗਤਾਂ ਨੇ, ਕੁਝ ਸਿੰਘਾਂ ਨੇ ਬੇਨਤੀ ਕੀਤੀ ਵੀ ਮਹਾਂਪੁਰਸ਼ੋ ਸਾਰੀ ਤਿਆਰੀ ਹੋ ਗਈ, ਹੁਣ ਤੇ ਰਲ ਵੀ ਗਿਆ ਸੀਮੈਂਟ ਤੇ ਮੈਨੂੰ ਸਾਨੂੰ ਜਾਪਦਾ ਵੀ ਇਹ ਮੀਂਹ ਨੇ ਪੈਣ ਨਹੀਂ ਦੇਣਾ, ਭਈ ਇਹ ਦਿਨ ਤੇ ਖਰਾਬ ਹੋ ਗਿਆ, ਕਣੀਆਂ ਪੈਣ ਲੱਗ ਪਈਆਂ। ਤੇ ਸੰਤਾਂ ਨੇ ਆਖਿਆ, ਕਿੱਦਾਂ ਕਣੀਆਂ ਪੈ ਜਾਣਗੀਆਂ, ਇਹ ਗੁਰੂ ਦਰਬਾਰ ਬਣ ਰਿਹਾ ਹੈ, ਗੁਰਦੁਆਰਾ ਬਣ ਰਿਹਾ, ਇੱਥੋਂ ਸਿੱਖੀ ਦਾ ਪ੍ਰਚਾਰ ਹੋਣਾ, ਇੱਥੋਂ ਗੁਰਮਤਿ ਦੀ ਰੋਸ਼ਨੀ ਸਾਰੇ ਲੋਕਾਂ ਨੂੰ ਵੰਡੀ ਜਾਣੀ ਹੈ ਤੇ ਮੀਂਹ ਕਿਵੇਂ ਪੈ ਜਾਏਗਾ, ਕਿਵੇਂ ਮੀਂਹ ਪੈ ਜਾਏਗਾ। ਐਵੇਂ ਸੰਤਾਂ ਨੇ ਸਾਧ ਸੰਗਤ ਦੋ ਕੁ ਵਾਰ ਐਵੇਂ ਕਰਕੇ ਆਖਿਆ ਤੇ ਮੀਂਹ ਸਾਧ ਸੰਗਤ ਜੀ ਉਸੇ ਵੇਲੇ ਰੁਕ ਗਿਆ। ਤੇ ਇਹ ਗੱਲ ਕਿਸੇ ਨੇ ਬਾਬਾ ਜੀ ਨੂੰ ਦੱਸ ਦਿੱਤੀ ਵੀ ਬਾਬਾ ਜੀ ਏਦਾਂ ਹੋਇਆ, ਦੱਸੀ ਤੇ ਪ੍ਰੇਮ ਨਾਲ ਸ਼ਰਧਾ 'ਚ ਆਣ ਕੇ, ਪਰ ਬਾਬਾ ਜੀ ਨੇ ਆਣ ਕੇ ਸਾਧ ਸੰਗਤ ਸੰਤਾਂ ਨੂੰ ਆਖਿਆ ਵੀ ਕੀ ਗੱਲ ਹੈ, ਸਾਂਭਿਆ ਨਹੀਂ ਜਾਂਦਾ ਤੇਰੇ ਕੋਲ ਆਪਣਾ ਆਪ, ਕੀ ਗੱਲ ਹੈ। ਉਹਨੇ ਆਖਿਆ ਜੀ ਮੈਂ ਤਾਂ ਕੁਝ ਕੀਤਾ ਹੀ ਨਹੀਂ। ਕੀਤਾ ਕਿਉਂ ਨਹੀਂ, ਤੂੰ ਏਦਾਂ ਆਖਿਆ। ਤੇ ਮਹਾਂਪੁਰਸ਼ ਹੱਸਦੇ ਹੱਸਦੇ ਦੂਸਰੇ ਪਾਸੇ ਨੂੰ ਚਲੇ ਗਏ। ਬਾਬਾ ਜੀ ਨੇ ਆਖਿਆ ਇੱਦਾਂ ਨਹੀਂ ਕਰਨਾ, ਇੱਦਾਂ ਨਹੀਂ ਕਰਨਾ, ਇਹ ਹੁਣ ਤੁਸੀਂ ਆਪ ਸਾਧ ਸੰਗਤ ਵਿਚਾਰ ਲੈਣਾ ਵੀ ਕੀ ਰਾਜ ਹੈ ਇਸ ਗੱਲ ਦੇ ਵਿੱਚ, ਹੈ ਗੁਰਮਤ ਦੇ ਉਲਟ ਵੀ ਕੁਝ ਨਹੀਂ। ਪਰ ਫਿਰ ਵੀ ਬਾਬਾ ਜੀ ਨੇ ਆਖਿਆ ਵੀ ਪ੍ਰਤੱਖ ਲੋਕ ਵੇਖਣ ਵਾਲੇ ਲੋਕਾਂ ਵਿੱਚ ਕੋਈ ਇਸ ਗੱਲ ਨੂੰ ਕਿਸੇ ਤਰ੍ਹਾਂ ਲੈਂਦਾ, ਕੋਈ ਕਿਸੇ ਤਰ੍ਹਾਂ ਲੈਂਦਾ। ਹਾਲਾਂਕਿ ਉਹਨਾਂ ਦੀ ਰਸਨਾ ਤੇ ਮਹਾਰਾਜ ਸਾਧ ਸੰਗਤ ਆਪ ਵਸਿਆ ਹੁੰਦਾ ਨਾਮ ਜਪਣ ਵਾਲਿਆਂ ਦੀ, ਤੇ ਕਿਉਂਕਿ ਕੁਝ ਪ੍ਰੇਮੀਆਂ ਨੇ ਪੁੱਛਿਆ ਕਿਸੇ ਵੇਲੇ ਮਹਾਰਾਜ ਨੂੰ ਕਿ ਸੱਚੇ ਪਾਤਸ਼ਾਹ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਤੁਸੀਂ ਇੰਨੀ ਵੱਡੀ ਵਡਿਆਈ ਕਰਦੇ ਜੀ, ਉਹ ਪਰਮੇਸ਼ਰ ਰਹਿੰਦਾ ਕਿੱਥੇ ਹੈ। ਤੇ ਮਹਾਰਾਜ ਨੇ ਬਚਨ ਕੀਤੇ, ਸੰਤ ਰਸਨ ਕੋ ਵਸਹੀ ਹੋ, ਉਹ ਸੰਤਾਂ ਦੀ ਰਸਨਾ ਤੇ ਵੱਸਦਾ, ਪ੍ਰਤੱਖ ਹੀ ਪਰਮੇਸ਼ਰ ਦਾ ਵਾਸਾ ਸਾਧ ਸੰਗਤ ਸੰਤਾਂ ਦੀ ਰਸਨਾ ਤੇ ਹੈ। ਇਸ ਕਰਕੇ ਭਾਵੇਂ ਸੁੱਤੇ ਸਿੱਧ ਵੀ ਕੋਈ ਬਚਨ ਕੀਤਾ ਤੇ ਰੱਬ ਸਾਧ ਸੰਗਤ ਸੰਤਾਂ ਦਾ ਬਚਨ ਮੰਨ ਲੈਂਦਾ, ਉਹ ਮੋੜਦਾ ਨਹੀਂ। ਫਿਰ ਵੀ ਬਾਬਾ ਜੀ ਨੇ ਆਖਿਆ ਵੀ ਇਉਂ ਨਹੀਂ ਕਰਨਾ। ਹੁਣ ਕਈ ਵਾਰੀ ਵਿਚਾਰ ਆ ਜਾਂਦਾ ਨਾ ਵੀ ਬਾਬਾ ਜੀ ਨੇ ਇਉਂ ਕਿਉਂ ਨਾ ਕੀਤਾ, ਉਹ ਬਾਬਾ ਜੀ ਦਾ ਸੁਭਾਅ ਹੀ ਸਾਧ ਸੰਗਤ ਇਸ ਤਰ੍ਹਾਂ ਦਾ, ਸੰਤਾਂ ਨੂੰ ਕਹਿ ਦਿੱਤਾ ਵੀ ਇੱਦਾਂ ਨਹੀਂ ਕਰਨਾ। ਫਿਰ ਸੰਤਾਂ ਨਾਲ ਵੀ ਸਾਧ ਸੰਗਤ ਉਸੇ ਤਰ੍ਹਾਂ ਰੱਜ ਕੇ ਸੇਵਾ ਕੀਤੀ ਆ, ਸਿੰਘਾਂ ਦੀ ਵੀ, ਸੰਗਤਾਂ ਦੀ ਵੀ, ਸੰਤਾਂ ਮਹਾਂਪੁਰਸ਼ਾਂ ਦੀ ਵੀ। ਤੇ ਫਿਰ ਸਮਾਂ ਆਪਣੀ ਚਾਲ ਚੱਲਦਾ ਗਿਆ, ਸਾਧ ਸੰਗਤ ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਵੀ ਸਮੇਂ ਅਨੁਸਾਰ ਆਪਣਾ ਸਰੀਰ ਛੱਡ ਗਏ। ਪਰ ਸਰੀਰ ਛੱਡਣ ਤੋਂ ਪਹਿਲਾਂ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਬਹੁਤ ਵੱਡੇ ਸੰਗਤਾਂ ਦੇ ਇਕੱਠ ਵਿੱਚ ਸਾਧ ਸੰਗਤ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਨੇ ਇੱਕ ਬਚਨ ਕੀਤਾ ਸੀ। ਉਹ ਕਹਿਣ ਲੱਗੇ, ਐਮਰਜੈਂਸੀ ਲੱਗੀ ਤੇ ਅਸੀਂ ਨਾਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਕੁਝ ਨਗਰ ਕੀਰਤਨ ਕੱਢਿਆ ਤੇ ਕੁਝ ਸਰਕਾਰ ਦੇ ਜਿਹੜੇ ਮਿੱਥੇ ਪ੍ਰੋਗਰਾਮ ਨੇ ਨਸਲਕੁਸ਼ੀ ਕਰਨ ਦੇ, ਉਹਦੇ ਵਿਰੁੱਧ ਅਸੀਂ ਪ੍ਰਚਾਰ ਕੀਤਾ ਤੇ ਸਾਨੂੰ ਐਂ ਭਾਸਦਾ ਵੀ ਸਰਕਾਰ ਸਾਨੂੰ ਹੱਥ ਪਾਵੇਗੀ, ਅਸੀਂ ਬਿਲਕੁਲ ਤਿਆਰ ਹੈ, ਸਰਕਾਰ ਸਾਨੂੰ ਫੜਨਾ ਚਾਹੁੰਦੀ ਹੈ ਤੇ ਮੈਨੂੰ ਕੋਈ ਇਤਰਾਜ਼ ਨਹੀਂ, ਫੜ ਲਵੇ, ਮੈਂ ਕਿਸੇ ਪਾਸੇ ਨਹੀਂ ਗਿਆ। ਪਰ ਮੈਂ ਸੰਗਤ ਦੇ ਵਿੱਚ ਇੱਕ ਵਚਨ ਕਰਦਾ ਭਾਈ, ਜੇ ਸਰਕਾਰ ਮੈਨੂੰ ਫੜ ਲੈਂਦੀ ਹੈ ਤੇ ਮੈਂ ਜਥੇ ਦੀ ਸਾਰੀ ਜ਼ਿੰਮੇਵਾਰੀ ਬਾਬਾ ਠਾਕਰ ਸਿੰਘ ਜੀ ਨੂੰ ਦੇਣਾ, ਇਹ ਅੱਗਿਓਂ ਜਿਹਨੂੰ ਮਰਜ਼ੀ ਦੇ ਦੇਣੇ ਇਹਨਾਂ ਦੀ ਮਰਜ਼ੀ ਹੈ, ਪ੍ਰਬੰਧ ਦੀ ਸਾਰੀ ਜ਼ਿੰਮੇਵਾਰੀ ਬਾਬਾ ਠਾਕਰ ਸਿੰਘ ਜੀ ਦੀ ਹੋਵੇਗੀ। ਉਸ ਵੇਲੇ ਤੋਂ ਹੀ ਸਾਧ ਸੰਗਤ ਸੰਗਤ ਨੂੰ ਪਤਾ ਲੱਗ ਗਿਆ ਵੀ ਬਾਬਾ ਜੀ ਦਾ ਜਥੇ ਵਿੱਚ ਕੀ ਸਤਿਕਾਰ ਹੈ, ਉਵੇਂ ਜਥੇ ਵਿੱਚ ਬਜ਼ੁਰਗ ਤਾਂ ਹੋਰ ਵੀ ਨੇ, ਸਾਰੇ ਬਾਣੀ ਪੜ੍ਹਨ ਵਾਲੇ, ਸਾਰੇ ਰਹਿਤ ਮਰਿਆਦਾ 'ਚ ਪੱਕੇ, ਸਾਰੇ ਹੀ ਨਿਤਨੇਮੀ ਹੈ, ਸੇਵਾ ਵੀ ਸਾਰੇ ਕਰਦੇ ਹੈ, ਪਰ ਕੁਝ ਬਖਸ਼ਾਂ ਸਾਧ ਸੰਗਤ ਜਿਹੜੀਆਂ ਧੁਰੋਂ ਹੋਈਆਂ ਹੁੰਦੀਆਂ ਤੇ ਕੁਝ ਬਖਸ਼ਾਂ ਜਿਹੜੀਆਂ ਮਹਾਂਪੁਰਸ਼ਾਂ ਦੀ ਕਿਰਪਾ ਪ੍ਰਾਪਤ ਕਰਕੇ ਉਹਨਾਂ ਦੀ ਖੁਸ਼ੀ ਲੈ ਕੇ ਲੈ ਲਈਆਂ ਹੁੰਦੀਆਂ ਨਾ, ਉਹ ਬਹੁਤ ਥੋੜੇ ਲੋਕਾਂ ਦੇ ਵਿੱਚ ਹੁੰਦੀਆਂ, ਉਵੇਂ ਸਾਰੇ ਗੁਰਸਿੱਖ ਗੁਰਮੁਖ ਸਤਿਕਾਰਯੋਗ ਹੀ ਹੁੰਦੇ ਆ। ਉਹ ਗੱਲ ਬਚਨ ਕਰਕੇ ਸੰਤਾਂ ਨੇ ਜਣਾ ਦਿੱਤਾ ਵੀ ਬਾਬਾ ਜੀ ਅਤਿਅੰਤ ਸਤਿਕਾਰਯੋਗ ਹਸਤੀ ਹੈ। ਫਿਰ ਸੰਤਾਂ ਦਾ ਸਾਧ ਸੰਗਤ ਐਕਸੀਡੈਂਟ ਹੋ ਗਿਆ, ਸੰਤ ਗਿਆਨੀ ਕਰਤਾਰ ਸਿੰਘ ਜੀ ਦਾ, ਉਹਨਾਂ ਨੇ ਆਪਣਾ ਪੰਜ ਭੂਤਕ ਸਰੀਰ ਤਿਆਗ ਦਿੱਤਾ ਤੇ ਜ਼ਿੰਮੇਵਾਰੀ ਆ ਗਈ ਬਾਬਾ ਜੀ ਤੇ। ਤੇ ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਫਿਰ ਸਾਧ ਸੰਗਤ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਚੋਣ ਹੋਰ ਗੁਰਸਿੱਖਾਂ ਦੀ ਸਲਾਹ ਨਾਲ ਫਿਰ ਬਾਬਾ ਜੀ ਨੇ ਕੀਤੀ ਤੇ ਕੌਮ ਨੂੰ ਉਹ ਹੀਰਾ ਦੇ ਦਿੱਤਾ ਫਿਰ ਜਿਹਨੂੰ ਸਾਧ ਸੰਗਤ ਅਜੇ ਤੱਕ ਕੌਮ ਨੂੰ ਨਾਲ ਲੈ ਕੇ ਚੱਲਣ ਵਾਲਾ, ਕੌਮ ਨੂੰ ਸੇਧ ਦੇਣ ਵਾਲਾ, ਮਰੀ ਹੋਈ ਜ਼ਮੀਰ ਨੂੰ ਜਿੰਦਾ ਕਰਨ ਵਾਲਾ ਤੇ ਕੌਮ ਨੂੰ ਇੱਕ ਮੁੱਠ ਕਰਕੇ ਰੱਖਣ ਵਾਲਾ ਜਿਹੜਾ ਇਹ ਯੋਧਾ ਸੀ, ਇਹ ਬਾਬਾ ਜੀ ਨੇ ਕੌਮ ਨੂੰ ਦਿੱਤਾ। ਤੇ ਫਿਰ ਉਹਨਾਂ ਦੇ ਨਾਲ ਜੀਵਨ ਸ਼ੁਰੂ ਹੋਇਆ। ਭਾਵੇਂ ਉਮਰ ਵਿੱਚ ਬਾਬਾ ਜੀ ਤੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਬਹੁਤ ਥੱਲੇ ਨੇ ਉਮਰ ਕਰਕੇ, ਪਰ ਪ੍ਰੇਮ ਆਪੋ ਵਿੱਚ ਦਿਸ਼ਾ ਸੰਗਤ ਇੰਨਾ ਕਿਹਾ ਭਾਈ ਜੇ ਬਾਬਾ ਜੀ ਤੁਰੇ ਆਉਂਦੇ ਦਿਸ ਪੈਂਦੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ, ਤੇ ਉਹਨਾਂ ਨੇ ਜੋੜਾ ਲਾ ਲੈਣਾ, ਜੋੜਾ ਲਾ ਕੇ ਫਿਰ ਫਤਿਹ ਬੁਲਾਉਣੀ ਹੈ। ਤੇ ਜੇ ਬਾਬਾ ਜੀ ਨੇ ਵੇਖ ਲਿਆ ਵੀ ਸੰਤ ਤੁਰੇ ਆਉਂਦੇ ਆ, ਤੇ ਅਗਾਂਹ ਹੋਣਾ ਸੰਤਾਂ ਦੇ ਗੋਡਿਆਂ ਨੂੰ ਹੱਥ ਲਾਉਣ ਵਾਸਤੇ। ਆਪਣੇ ਗੋਡਿਆਂ ਨੂੰ ਕਦੀ ਨਹੀਂ ਸਾਰੀ ਉਮਰ ਕਿਸੇ ਨੂੰ ਲਾਉਣ ਦਿੱਤਾ, ਪਰ ਇੱਕ ਮਹਾਂਪੁਰਸ਼ ਦਾ ਸਤਿਕਾਰ ਹੁੰਦਾ ਸਾਧ ਸੰਗਤ, ਉਹ ਸਤਿਕਾਰ ਨੂੰ ਰੱਖਣ ਵਾਸਤੇ ਅਗਾਂਹ ਹੋਣਾ, ਪਰ ਸੰਤਾਂ ਨੇ ਸਾਧ ਸੰਗਤ ਅੱਗੇ ਬਾਹਾਂ ਫੜ ਲੈਣੀਆਂ ਤੇ ਆਖਣਾ ਮੈਂ ਲਾਉਣੇ ਆ। ਇਸ ਗੱਲ ਦੀ ਵੀ ਜਿੱਦ ਕਰਦਿਆਂ ਵੇਖਿਆ ਵੱਡੇ ਪ੍ਰੇਮੀਆਂ ਨੇ ਸਾਰਿਆਂ ਨੇ, ਭਾਈ ਉਹਨਾਂ ਨੇ ਕਹਿਣਾ ਮੈਂ ਤੁਹਾਡੇ ਗੋਡਿਆਂ ਨੂੰ ਹੱਥ ਲਾਵਾਂਗਾ। ਉਹਨਾਂ ਕਹਿਣਾ ਨਹੀਂ ਨਹੀਂ ਤੁਸੀਂ ਤਾਂ ਟਕਸਾਲ ਦੇ ਮੁਖੀ ਜੇ, ਤੁਸੀਂ ਸਤਿਕਾਰ ਯੋਗ ਜੇ। ਇੱਥੋਂ ਤੱਕ ਭਾਈ ਸਾਧ ਸੰਗਤ ਗੁਰਮਤ ਦਾ ਪ੍ਰਚਾਰ ਕਰਦੇ ਆ, ਫਿਰ ਕਈ ਤਰ੍ਹਾਂ ਦਾ ਸਮਾਂ ਹੇਠਾਂ ਉੱਤੇ ਹੋਇਆ। ਉਹਦੇ ਵਿੱਚ ਇੱਕ ਵਾਰੀ ਨਾਰੰਗਵਾਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਹੁੰਚੇ, ਤੇ ਉੱਥੇ ਸਾਧ ਸੰਗਤ ਉਹਨਾਂ ਨੇ ਕੁਝ ਬਚਨ ਕੀਤੇ ਭਾਈ ਜੇ ਇਹ ਗੁਰਮਤ ਦਾ ਪ੍ਰਚਾਰ ਕਰਦਿਆਂ ਮੇਰੇ ਸਰੀਰ ਨਾਲ ਕੋਈ ਵਾਧਾ ਘਾਟਾ ਹੋ ਜਾਂਦਾ ਹੈ, ਤੇ ਬਾਬਾ ਠਾਕੁਰ ਸਿੰਘ ਜੀ ਜਿਹੜੇ ਹੈ ਇਹਨਾਂ ਦੇ ਬਚਨਾਂ ਵਿੱਚ ਤੁਸੀਂ ਰਹਿ ਕੇ ਸਾਰਿਆਂ ਨੇ ਇਹਨਾਂ ਦੇ ਬਚਨ ਨੂੰ ਕਮਾਉਣਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਤੇ ਖੁਸ਼ੀ ਹੋਵੇਗੀ। ਇੱਕ ਬਚਨ ਸਾਧ ਸੰਗਤ ਫਿਰ ਉਹਨਾਂ ਨੇ ਇਹ ਵੀ ਕੀਤਾ, ਪਤਾ ਨਹੀਂ ਕਿਸ ਸੰਬੰਧ ਵਿੱਚ ਕੀਤਾ ਹੋਵੇ, ਉਹਨਾਂ ਨੇ ਆਖਿਆ ਮੇਰੇ ਕੋਲੋਂ ਬਾਬਾ ਜੀ ਦਾ ਇੱਕ ਬਚਨ ਮੰਨਿਆ ਨਹੀਂ ਸੀ ਗਿਆ। ਤੁਸੀਂ ਸੁਣਿਆ ਸਾਰਿਆਂ ਨੇ ਸੰਤਾਂ ਦੇ ਬਚਨਾਂ ਨੂੰ, ਕੈਸਟਾਂ ਦੇ ਵਿੱਚ ਸੁਣਦੇ ਹੀ ਆਪਾਂ ਸਾਰਿਆਂ ਨੇ ਸੁਣਿਆ, ਤੇ ਆਖਿਆ ਮੇਰੇ ਕੋਲੋਂ ਬਾਬਾ ਜੀ ਦੇ ਇੱਕ ਬਚਨ ਦੀ ਇੱਕ ਵਾਰ ਅਵੱਗਿਆ ਹੋਈ ਹੈ, ਤੇ ਮੈਂ 5-6 ਵਾਰ ਉਹਦੀ ਮਾਫੀ ਮੰਗ ਚੁੱਕਾ ਸੰਗਤ ਦੇ ਵਿੱਚ। ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਬਚਨ ਹੈ, ਤੁਸੀਂ ਸਾਰੇ ਸੁਣ ਸਕਦੇ ਜੇ। 5-6 ਵਾਰ ਮੈਂ ਸੰਗਤ ਵਿੱਚ ਉਹਨਾਂ ਉਸ ਅਵੱਗਿਆ ਦੀ ਮਾਫੀ ਮੰਗ ਚੁੱਕਾ, ਮੇਰੇ ਕੋਲ ਬਾਬਾ ਜੀ ਦਾ ਇੱਕ ਬਚਨ ਨਹੀਂ ਮੰਨਿਆ ਗਿਆ। ਅੱਜ ਮੈਨੂੰ ਪਤਾ ਬਾਬਾ ਜੀ ਫੇਰ ਇਸ ਗੱਲ ਨੂੰ ਮਹਿਸੂਸ ਕਰਨਗੇ, ਪਰ ਮੈਂ ਫੇਰ ਸੰਗਤ ਵਿੱਚ ਅੱਜ ਕਹਿੰਦਾ ਵੀ ਮੈਨੂੰ ਮਾਫੀ ਦਿੱਤੀ ਜਾਵੇ, ਮੇਰੇ ਕੋਲੋਂ ਇੱਕ ਵਾਰ ਬਾਬਾ ਜੀ ਦਾ ਬਚਨ ਮੋੜਿਆ ਗਿਆ, ਇੱਕ ਵਾਰ ਮੈਂ ਉਹਨਾਂ ਦੇ ਬਚਨ ਨੂੰ ਮੰਨ ਨਹੀਂ ਸਕਿਆ। ਐਸੀ ਸਤਿਕਾਰਯੋਗ ਸਾਧ ਸੰਗਤ ਉਹ ਪਵਿੱਤਰ ਰੂਹ ਬਾਬਾ ਜੀ ਜਿਹਨਾਂ ਦੀ ਯਾਦ ਵਿੱਚ ਇਹ ਉਹਨਾਂ ਦੀ ਪਹਿਲੀ ਬਰਸੀ ਦੇ ਸੰਬੰਧ ਵਿੱਚ ਤੁਸੀਂ ਸਾਰੇ ਗੁਰਮੁਖ ਪਿਆਰੇ ਗੁਰਸਿੱਖ ਇਕੱਠੇ ਹੋਏ ਜੇ, ਉਸੇ ਸੰਬੰਧ ਵਿੱਚ ਸਾਧ ਸੰਗਤ ਅੱਜ ਭੋਗ ਪਾਇਆ ਗਿਆ, ਤੇ ਉਸੇ ਸੰਬੰਧ ਵਿੱਚ ਤੁਸੀਂ ਸਾਰੇ ਬੁਲਾਰਿਆਂ ਤੋਂ ਬਚਨ ਵੀ ਸੁਣਨੇ ਆ, ਗੁਰੂ ਕੀ ਬਾਣੀ ਦਾ ਕੀਰਤਨ ਵੀ ਸੁਣਨਾ। ਹੁਣ ਆਪਾਂ ਵਿਚਾਰ ਇਹ ਕਰਨੀ ਹੈ ਭਾਈ ਜਿਸ ਮਕਸਦ ਵਾਸਤੇ ਬੰਦਾ ਆਉਂਦਾ ਸੰਸਾਰ ਉੱਤੇ, ਜਾਂ ਜਿਸ ਤਰ੍ਹਾਂ ਦਾ ਜੀਵਨ ਬਾਬਾ ਜੀ ਨੇ ਜੀਵਿਆ, ਉਸ ਜੀਵਨ ਨੂੰ ਜਿਉਂਦਿਆਂ ਜਿਉਂਦਿਆਂ ਬਾਬਾ ਜੀ ਦੇ ਅੰਦਰਲੀ ਅਵਸਥਾ ਸਾਧ ਸੰਗਤ ਕਿੱਥੇ ਕੁ ਪਹੁੰਚ ਗਈ ਹੈ, ਉਹ ਅੰਦਰੋਂ ਕਿੱਥੇ ਕੁ ਪਹੁੰਚ ਗਏ ਹੈ, ਇਹ ਗੱਲ ਉਵੇਂ ਆਪਾਂ ਜਾਣ ਨਹੀਂ ਸਕਦੇ, ਕਿਉਂਕਿ ਸਧਾਰਨ ਬੰਦੇ ਵਾਸਤੇ ਸਾਧ ਸੰਗਤ ਕਿਸੇ ਮਹਾਂਪੁਰਸ਼ ਦੀ ਅੰਦਰਲੀ ਅਵਸਥਾ ਨੂੰ ਜਾਣ ਸਕਣਾ ਬਹੁਤ ਔਖੀ ਗੱਲ ਹੈ, ਇਹ ਬੁੱਝਿਆ ਨਹੀਂ ਜਾ ਸਕਦਾ। ਪਰ ਕੁਝ ਜੀਵਨ ਦੀਆਂ ਐਸੀਆਂ ਘਟਨਾਵਾਂ ਹੁੰਦੀਆਂ ਜਿਹੜੀਆਂ ਸਾਧ ਸੰਗਤ ਦੱਸ ਦਿੰਦੀਆਂ ਭਈ ਮਹਾਂਪੁਰਸ਼ ਅੰਦਰੋਂ ਅਵਸਥਾ ਕਰਕੇ ਕਿੱਥੇ ਕੁ ਹੈ। ਆਪਾਂ ਬਾਬਾ ਰਾਮ ਕੌਰ ਜੀ ਦਾ ਸਾਧ ਸੰਗਤ ਜੀਵਨ ਪੜ੍ਹਿਆ, ਬਾਬਾ ਬੁੱਢਾ ਜੀ ਦੀ ਅੰਸ ਬੰਸ, ਤੇ ਉਹਨਾਂ ਦੇ ਜੀਵਨ ਵਿੱਚ ਇੱਕ ਘਟਨਾ ਸੁਣਾਈ ਹੈ ਇਤਿਹਾਸ ਵਿੱਚ। ਭਾਈ ਸੰਤੋਖ ਸਿੰਘ ਜੀ ਨੇ, ਉਹ ਕਹਿੰਦੇ ਨੇ ਰਮਦਾਸ ਵਿੱਚ ਰਹਿੰਦੇ ਸਨ, ਤੇ ਇੱਕ ਵਾਰ ਕਿਸੇ ਨੇ ਪਿੰਡ ਵਿੱਚੋਂ ਸਾਧ ਸੰਗਤ ਉਹਨਾਂ ਨੂੰ ਪ੍ਰਸ਼ਾਦਾ ਲਿਆ ਕੇ ਛਕਾਇਆ, ਪ੍ਰੇਮੀ ਨੇ ਜਦੋਂ ਪ੍ਰਸ਼ਾਦਾ ਲਿਆਂਦਾ ਤੇ ਕੋਈ ਚੰਗੀ ਉਹਨਾਂ ਨੂੰ ਵਿੱਚੋਂ ਦਾਲ ਸਬਜ਼ੀ ਲੱਗੀ, ਉਹਨਾਂ ਨੇ ਛਕਦਿਆਂ ਛਕਦਿਆਂ ਬਚਨ ਕਰ ਦਿੱਤਾ ਬਾਬਾ ਰਾਮ ਕੌਰ ਜੀ ਨੇ ਵੀ ਅੱਜ ਇਹ ਪ੍ਰਸ਼ਾਦਾ ਇਸ ਕਰਕੇ ਆਇਆ ਭਾਈ ਪ੍ਰਸ਼ਾਦਾ ਬੜਾ ਸੋਹਣਾ ਸਵਾਦ ਲੱਗਾ, ਮੈਂ ਦੱਸਣ ਲੱਗਾ ਅਵਸਥਾ ਕਰਕੇ ਜਿਹੜਾ ਨਾਮ ਰਸੀਆ ਕਿੱਥੇ ਕੁ ਹੁੰਦਾ। ਕਈ ਵਾਰੀ ਆਪਣਾ ਤੇ ਉਹਦੇ ਵਿਚਾਰਾਂ ਦਾ ਫਰਕ ਆਪਾਂ ਮਿਲਾਉਣ ਪੈਂਦੇ ਹਾਂ ਆਪਣੀ ਬੁੱਧੀ ਅਨੁਸਾਰ, ਤੇ ਮਿਲਦਾ ਨਹੀਂ ਤੇ ਫਿਰ ਆਪਾਂ ਨੂੰ ਸ਼ੱਕ ਪੈ ਜਾਂਦਾ, ਪਰ ਸ਼ੱਕ ਵਾਲੀ ਗੱਲ ਨਹੀਂ ਉੱਥੇ ਸਾਧ ਸੰਗਤ ਹੁੰਦੀ। ਉਹਨਾਂ ਨੇ ਆਖਿਆ ਇਹ ਪ੍ਰਸ਼ਾਦਾ ਕਿਹਦੇ ਵੱਲੋਂ ਆਇਆ, ਉਹ ਕਹਿੰਦੇ ਜੀ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ ਸੀ ਪਿੰਡ ਵਿੱਚੋਂ, ਤੇ ਉਹਨਾਂ ਨੇ ਉਹਦੇ ਸੰਬੰਧ ਵਿੱਚ ਸੰਗਤ ਨੂੰ ਪ੍ਰਸ਼ਾਦਾ ਛਕਾਇਆ, ਤੇ ਇਸ ਕਰਕੇ ਪ੍ਰੇਮ ਨਾਲ ਸ਼ਰਧਾ ਨਾਲ ਤੁਹਾਨੂੰ ਵੀ ਦੇ ਕੇ ਗਏ ਆ। ਤੇ ਉਹਨਾਂ ਨੇ ਸੁੱਤੇ ਸਿੱਧ ਬਚਨ ਕੀਤਾ ਵੀ ਇੱਦਾਂ ਦਾ ਪ੍ਰਸ਼ਾਦਾ ਤਾਂ ਰੋਜ਼ ਆਈ ਜਾਵੇ, ਬੜਾ ਆਨੰਦ ਆਇਆ। ਹੁਣ ਇੱਥੇ ਇੱਕ ਮਿੰਟ ਲਈ ਵਿਚਾਰ ਕਰੀਏ ਭਾਈ, ਜਿਹੜਾ ਨਾਮ ਰਸੀਆ ਨਾ ਉਹ ਰਸਨਾ ਦੇ ਰਸਾਂ ਵੱਲੇ ਧਿਆਨ ਨਹੀਂ ਦਿੰਦਾ, ਪਰ ਜਿਹੜੀ ਗੱਲ ਜਿੰਨੀ ਕੁ ਉਹਦੀਆਂ ਅੱਖਾਂ ਦੇ ਸਾਹਮਣੇ ਆ ਨਾ ਜਿਹੜੇ ਸਮੇਂ, ਉਹਦੇ ਵਾਸਤੇ ਸੁੱਤੇ ਸਿੱਧ ਸਾਧ ਸੰਗਤ ਤੋਂ ਕਈ ਵਾਰੀ ਬਚਨ ਕਰ ਦਿੰਦਾ। ਕਈ ਵਾਰੀ ਇਹ ਨਹੀਂ ਭਾਈ ਉਹ ਪ੍ਰਸ਼ਾਦੇ ਦੇ ਰਸ ਵਿੱਚ ਫਸੇ ਸਨ ਜਾਂ ਉਹਨੇ ਇਉਂ ਕਹਿ ਦਿੱਤਾ, ਉਹ ਤੇ ਪ੍ਰਸ਼ਾਦਾ ਨਾ ਵੀ ਸਕਣ ਤੇ ਸਾਧ ਸੰਗਤ ਗੱਡੀ ਚੱਲ ਜਾਂਦੀ, ਪਰ ਇੱਕ ਪਰਮਾਤਮਾ ਦਾ ਬਣਾਇਆ ਨਿਯਮ ਹੈ ਵੀ ਸਰੀਰ ਵਾਸਤੇ ਪ੍ਰਸ਼ਾਦਾ ਜ਼ਰੂਰੀ ਹੈ, ਆਤਮਾ ਵਾਸਤੇ ਸਾਧ ਸੰਗਤ ਭਜਨ ਜ਼ਰੂਰੀ ਹੈ। ਉਹਨਾਂ ਨੇ ਬਚਨ ਕਰ ਦਿੱਤਾ, ਤੇ ਕਹਿੰਦੇ ਨੇ ਇੱਕ ਇੱਕ ਪੁਰਾਣੀ ਸਾਧ ਸੰਗਤ ਪਿੰਡ ਵਿੱਚੋਂ ਰੋਜ਼ ਹੀ ਚੜ੍ਹਾਈ ਕਰਨ ਲੱਗ ਪਿਆ, ਬੜੀ ਚਿੰਤਾ ਲੱਗੀ। ਸਾਰੇ ਪਿੰਡ ਵਾਲਿਆਂ ਨੇ ਆਖਿਆ ਵੀ ਇਹ ਕੀ ਗੱਲ ਬਣ ਗਈ ਹੈ ਭਾਈ, ਇਹ ਤੇ ਰੋਜ਼ ਹੀ ਇੱਕ ਇੱਕ। ਉਹ ਕਹਿੰਦੇ ਵੀ ਉਹ ਉਦਣ ਇੱਦਾਂ ਪਤਾ ਲੱਗਦਾ ਲੱਗਦਾ ਲੱਗ ਗਿਆ ਵੀ ਉਹਨਾਂ ਨੇ ਬਾਬਾ ਜੀ ਨੇ ਬਚਨ ਕਰ ਦਿੱਤਾ ਸੀ, ਪ੍ਰਸ਼ਾਦਾ ਛਕਣ ਲੱਗਿਆ ਵੀ ਇਹ ਪ੍ਰਸ਼ਾਦਾ ਤੇ ਰੋਜ਼ ਹੀ ਆਵੇ। ਕਹਿੰਦੇ ਬਸ ਫਿਰ ਉਹ ਚੱਲ ਗਿਆ, ਜੇ ਤੀਰ ਹੁਣ ਕੀ ਹੋਵੇ, ਇਹਨੂੰ ਕਿਵੇਂ ਰੋਕਿਆ ਜਾ ਸਕਦਾ। ਤੇ ਸਾਧ ਸੰਗਤ ਫਿਰ ਉਹ ਜਿਹੜੇ ਸੇਵਾਦਾਰ ਸਨ ਉਹਨਾਂ ਨੇ ਆਖਿਆ ਵੀ ਇਹ ਤੇ ਇਸੇ ਯੁਗਤੀ ਨੇ ਰੁਕਣਾ ਜਿਹੜੀ ਯੁਗਤੀ ਨਾਲ ਚੱਲਿਆ ਤੀਰ। ਫਿਰ ਕਿਸੇ ਦਿਨ ਤੁਸੀਂ ਪ੍ਰਸ਼ਾਦਾ ਬਣਾ ਕੇ ਲਿਆਇਓ, ਇਹ ਉਹ ਚੀਜ਼ਾਂ ਜਿਹੜੀਆਂ ਸਵਾਦ ਨਾਲ ਛਕ ਲੈਂਦੇ ਆ ਵੀ ਤੁਸੀਂ ਇਹ ਤਿਆਰ ਕਰੋ, ਉਹ ਫਿਰ ਪ੍ਰਸ਼ਾਦਾ ਲਿਆਂਦਾ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਹਿੰਦੇ ਨੇ ਜਦੋਂ ਪ੍ਰਸ਼ਾਦਾ ਲਿਆ ਕੇ ਛਕਾਇਆ ਨਾ ਫਿਰ ਉਹਨਾਂ ਨੂੰ, ਤੇ ਫਿਰ ਉਹ ਪ੍ਰਸੰਨ ਹੋਏ ਤੇ ਆਖਿਆ ਵੀ ਇਹ ਅੱਜ ਪ੍ਰਸ਼ਾਦੇ ਦਾ ਬੜਾ ਆਨੰਦ ਆਇਆ ਭਾਈ, ਅੱਜ ਪ੍ਰਸ਼ਾਦਾ ਕਿਹੜੀ ਖੁਸ਼ੀ 'ਚ ਹੈ? ਤੇ ਕਹਿਣ ਲੱਗੇ ਜੀ ਕੋਈ ਪਿੰਡ ਵਿੱਚ ਸਮਾਗਮ ਸੀ ਖੁਸ਼ੀ ਦਾ, ਇਸ ਕਰਕੇ ਅੱਜ ਇਹ ਪ੍ਰਸ਼ਾਦਾ ਤਿਆਰ ਹੋਇਆ ਤੇ ਉਹਨਾਂ ਨੇ ਸ਼ਰਧਾ ਭਾਵਨਾ ਨਾਲ ਤੁਹਾਨੂੰ ਵੀ ਛਕਾਇਆ। ਤੇ ਕਹਿਣ ਲੱਗੇ ਬੜੀ ਖੁਸ਼ੀ ਦੀ ਗੱਲ ਹੈ ਭਾਈ, ਇਹ ਖੁਸ਼ੀਆਂ ਤਾਂ ਸਦਾ ਲੱਗੀਆਂ ਰਹਿਣੀਆਂ ਚਾਹੀਦੀਆਂ। ਤੇ ਭਾਈ ਸੰਤੋਖ ਸਿੰਘ ਲਿਖਦੇ ਨੇ ਉਸ ਦਿਨ ਤੋਂ ਪਿੰਡ ਦੀ ਜਿਹੜੀ ਸਾਧ ਸੰਗਤ ਚੜ੍ਹਾਈ ਕਰਨ ਵਾਲੀ ਚੱਲ ਗਈ ਸੀ ਨਾ ਰਸਮ ਪ੍ਰਥਾ, ਉਹ ਬੰਦ ਹੋ ਗਈ। ਹੁਣ ਜੇ ਜਾਣਿਆ ਜਾਵੇ ਭਾਈ ਇਹ ਵਾਰ ਹੈ ਤੇ ਨਾ ਇਹ ਵਾਰ ਹੈ, ਜੇ ਜਾਣਿਆ ਜਾਵੇ ਸਾਧ ਸੰਗਤ ਇਹ ਸਰਾਪ ਹੈ ਤੇ ਇਹ ਸਰਾਪ ਕੋਈ ਨਹੀਂ, ਕਿਉਂਕਿ ਵਾਰ ਤੋਂ ਸਰਾਪ ਤੋਂ ਪੁੰਨ ਤੋਂ ਪਾਪ ਤੋਂ ਇਹ ਜਿਹੜਾ ਸਾਧ ਸੰਗਤ ਉੱਚੀ ਅਵਸਥਾ ਵਾਲਾ ਕਿਤੇ ਉੱਤੇ ਚਲੇ ਗਿਆ ਹੁੰਦਾ, ਉਹਨੂੰ ਪੁੰਨ ਤੇ ਪਾਪ ਨਹੀਂ। ਪੰਜਵੇਂ ਪਾਤਸ਼ਾਹ ਜੀ ਦਾ ਜੀਵਨ ਆਪਾਂ ਇੱਥੇ ਵਿਚਾਰਦੇ ਸਾਂ ਇੱਕ ਦਿਨ, ਤੇ ਮਹਾਰਾਜ ਨੇ ਸ਼ੰਕਾ ਦਾ ਕੁਝ ਪ੍ਰੇਮੀਆਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਬਚਨ ਕੀਤੇ। ਉਹ ਕਹਿੰਦੇ ਨੇ ਭਾਈ ਤਿੰਨ ਤਰ੍ਹਾਂ ਦੇ ਲੋਕ ਸੰਸਾਰ ਤੇ ਹੁੰਦੇ ਆ, ਇੱਕ ਉਹ ਹੈ ਜਿਹੜੇ ਬਿਲਕੁਲ ਪੁੰਨ ਪਾਪ ਦੀ ਪ੍ਰਵਾਹ ਨਹੀਂ ਕਰਦੇ, ਉਹਨਾਂ ਨੇ ਭੁੱਲ ਕੇ ਵੀ ਸੰਗਤ 'ਚ ਨਹੀਂ ਆਉਣਾ, ਗੁਰੂ ਦੇ ਦਰਸ਼ਨ ਨਹੀਂ ਕਰਨੇ, ਉਹਨਾਂ ਨੂੰ ਕੋਈ ਲੱਥੀ ਚੜੀ ਨਹੀਂ, ਜਿਵੇਂ ਦਾ ਜੀਵਨ ਹੈਗਾ ਬਤੀਤ ਕਰ ਜਾਣਾ, ਉਹਨਾਂ ਨੂੰ ਸਾਧ ਸੰਗਤ ਫਿਰ ਦੁੱਖ ਸੁੱਖ ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਭੋਗਣਾ ਪਵੇਗਾ। ਪਰ ਕੁਝ ਐਸੇ ਨੇ ਰੱਬ ਦੇ ਪਿਆਰੇ ਜਿਹੜੇ ਸੰਗਤ ਵੀ ਕਰਦੇ ਆ, ਮਹਾਂਪੁਰਸ਼ਾਂ ਦੀ ਸੇਵਾ ਵੀ ਕਰਦੇ ਆ, ਉਹਨਾਂ ਦੇ ਕੋਲ ਬਹਿੰਦੇ ਵੀ ਹੈ ਤੇ ਉਹਨਾਂ ਵਿੱਚ ਉਹਨਾਂ ਦੀ ਸ਼ਰਧਾ ਵੀ ਹੁੰਦੀ ਹੈ, ਉਹਨਾਂ ਕੋਲੋਂ ਬਚਨ ਸੁਣ ਕੇ ਸੰਗਤ ਵਿੱਚ ਆਣ ਕੇ ਮਹਾਰਾਜ ਦੀ ਸਾਧ ਸੰਗਤ ਵਡਿਆਈ ਸੁਣ ਕੇ ਉਹ ਆਪਣੇ ਜੀਵਨ ਨੂੰ ਸਵਾਰ ਲੈਂਦੇ, ਉਗਣਾਂ ਦਾ ਤਿਆਗ ਕਰ ਦਿੰਦੇ, ਸ਼ੁਭ ਗੁਣ ਉਹਨਾਂ 'ਚ ਆ ਜਾਂਦੇ ਆ, ਤੇ ਫਿਰ ਸਾਧ ਸੰਗਤ ਕਹਿੰਦੇ ਨੇ ਉਹਨਾਂ ਦੇ ਪਾਪ ਉਹਨਾਂ ਦੇ ਗੁਣ ਆਉਣ ਕਰਕੇ ਕੱਟੇ ਜਾਂਦੇ ਆ, ਅੱਗਿਓਂ ਪਾਪ ਉਹ ਕਰਦੇ ਕੋਈ ਨਹੀਂ, ਪਿਛਲੇ ਪਾਪ ਪਰਮਾਤਮਾ ਨੇ ਕੱਟ ਦਿੱਤੇ, ਕਹਿੰਦੇ ਉਹ ਆਪਣਾ ਜਨਮ ਸਫਲਾ ਕਰਕੇ ਚਲੇ ਜਾਂਦੇ ਸੰਸਾਰ ਤੋਂ। ਪਰ ਇੱਕ ਐਸੇ ਨੇ ਜਿਹੜੇ ਸੰਸਾਰ ਦੇ ਲੋਕਾਂ ਨੂੰ ਸਾਧ ਸੰਗਤ ਟੁੱਟਿਆ ਹੋਇਆਂ ਨੂੰ ਜੋੜਨ ਵਾਸਤੇ ਸੰਸਾਰ ਤੇ ਆਉਂਦੇ ਆ, ਉਹਨਾਂ ਨੂੰ ਕਹਿ ਦਿੰਦੇ ਨੇਤ ਅਵਤਾਰ। ਉਹ ਆਏ ਹੈ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਭਗਤਾਂ ਦੀ ਰਸਨਾ ਤੋਂ ਮਹਾਰਾਜ ਦਾ ਪਵਿੱਤਰ ਬਚਨ, ਕਹਿੰਦੇ ਨੇ ਸੰਤ ਨੇ ਨਾਮ ਜਪਾਉਣਾ ਹੈ, ਪਰਮਾਤਮਾ ਨੇ ਸਾਧ ਸੰਗਤ ਮੁਕਤੀ ਦੀ ਦਾਤ ਬਖਸ਼ਣੀ ਹੈ, ਉਹ ਸੰਤ ਨਾਮ ਜਪਾਉਂਦਾ ਹੈ, ਹੋਰ ਉਹਦੀ ਡਿਊਟੀ ਕੋਈ ਨਹੀਂ, ਉਹਨੇ ਨਾਮ ਦਾ ਹੀ ਪ੍ਰਚਾਰ ਕਰਨਾ, ਉਹਨੇ ਸਦਾ ਨਾਮ ਦੀ ਗੱਲ ਕਰਨੀ ਹੈ, ਕਿਉਂਕਿ ਉਹ ਨਾਮ ਰੂਪ ਹੋਇਆ ਤੇ ਉਹਨੂੰ ਪਤਾ ਵੀ ਨਾਮ ਜਪ ਕੇ ਹੀ ਕਿਸੇ ਦਾ ਭਲਾ ਹੋਵੇਗਾ ਜਾਂ ਹੋਵੇਗਾ, ਇਸ ਕਰਕੇ ਉਹ ਗੱਲ ਹੀ ਨਾਮ ਦੀ ਕਰੇਗਾ। ਨਾਮ ਦੀ ਗੱਲ ਕਰਦਿਆਂ ਕਰਦਿਆਂ ਕਈ ਵਾਰੀ ਉਹਦੇ ਕੋਲੋਂ ਸੁੱਤੇ ਸਿੰਘ ਸਾਧ ਸੰਗਤ ਜੀਵਨ ਦੀ ਕਿਰਿਆ ਵਿੱਚ ਕੁਝ ਕੰਮ ਐਸੇ ਹੋ ਜਾਂਦੇ ਜਿਹਦੇ ਉੱਤੇ ਫਿਰ ਦੁਨੀਆਂ ਦੇ ਲੋਕ ਕਿੰਤੂ ਪਰੰਤੂ ਕਰਦੇ ਆ ਵੀ ਇਹਨੇ ਨਾਲੇ ਤਾਂ ਇਹਨੂੰ ਮਹਾਂਪੁਰਸ਼ ਕਹਿੰਦੇ ਆ, ਨਾਲੇ ਨੇ ਭਾਈ ਆਉਂ ਕਿਉਂ ਆਖਿਆ? ਅਸਲ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਆ ਭਾਈ ਉਹ ਜਿਹੜਾ ਨਾਮ ਰਸੀਆ ਨਾ ਉਹ ਪਾਪ ਤੇ ਪੁੰਨ ਤੋਂ ਉੱਤੇ ਹੈ, ਉਹਨੂੰ ਕੀਤੇ ਕਰਮ ਦਾ ਕੋਈ ਫਲ ਨਹੀਂ। ਭਾਈ ਉਹ ਕੋਈ ਕਰਮ ਕਰੇਗਾ ਤੇ ਉਹਨੂੰ ਪਾਪ ਲੱਗ ਜਾਵੇਗਾ, ਉਹ ਕੋਈ ਕਰਮ ਕਰੇਗਾ ਤੇ ਉਹਨੂੰ ਪੁੰਨ ਲੱਗ ਜਾਵੇਗਾ, ਉਹ ਪਾਪ ਪੁੰਨ ਤੋਂ ਸਾਧ ਸੰਗਤ ਉੱਪਰ ਚਲੇ ਗਿਆ, ਉਹਨੂੰ ਆਪਾਂ ਕਹਿ ਦਿੰਦੇ ਹਾਂ ਬ੍ਰਹਮ ਗਿਆਨੀ। ਕਿਉਂਕਿ ਕਈ ਵਾਰੀ ਬ੍ਰਹਮ ਗਿਆਨੀ ਤੇ ਵੀ ਕਿੰਤੂ ਪਰੰਤੂ ਆ ਜਾਂਦਾ ਵੀ ਬ੍ਰਹਮ ਗਿਆਨੀ ਕਿਵੇਂ ਹੁੰਦਾ, ਬ੍ਰਹਮ ਗਿਆਨੀ ਤੇ ਆਪ ਪਰਮਾਤਮਾ ਹੀ ਹੈ, ਜਾਂ ਫਿਰ ਕਹਿੰਦੇ ਨੇ ਪੂਰਨ ਬ੍ਰਹਮ ਗਿਆਨੀ। ਕਹਿੰਦੇ ਜੀ ਪੂਰਨ ਦਾ ਕੀ ਅਰਥ? ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ ਹੈ ਨਾ, ਫਿਰ ਇਹਦੇ 'ਚ ਪੂਰਨ ਦਾ ਕੀ ਹੈ? ਜੇ ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ ਹੈ, ਫਿਰ ਨਾਲ ਲਾਉਂਦੇ ਆ ਜੀ ਪੂਰਨ ਬ੍ਰਹਮ ਗਿਆਨੀ, ਫਰਕ ਹੁੰਦਾ ਸਾਧ ਸੰਗਤ ਐਵੇਂ ਨਹੀਂ ਲਾਉਂਦੇ, ਇਹ ਵਿਦਵਾਨਾਂ ਨੇ ਲਾਇਆ ਤੇ ਫਰਕ ਕੀ ਹੈ? ਇੱਕੋ ਮਿੰਟ ਲਈ ਤੁਹਾਡੇ ਨਾਲ ਸਾਂਝਾ ਕਰਾਂ। ਇੱਕ ਇਹੋ ਜਿਹਾ ਗੁਰਸਿੱਖ ਹੈ ਸਾਧ ਸੰਗਤ ਜੀ ਦਾ ਆਪਣਾ ਬਹੁਤ ਸੋਹਣਾ ਜੀਵਨ ਤੇ ਬੜਾ ਹੀ ਸੋਹਣਾ ਨਿਤਨੇਮ ਹੈ, ਸਤ ਸੰਗਤ ਵੀ ਕਰਦਾ ਤੇ ਧਰਮ ਦੀ ਕਿਰਤ ਕਰਕੇ ਖਾਂਦਾ, ਕੋਈ ਪਾਪ ਨਹੀਂ ਕਰਦਾ, ਪਾਪ ਤੋਂ ਬਚਣ ਦਾ ਯਤਨ ਕਰਦਾ, ਉਹ ਸੰਸਾਰ ਤੋਂ ਤਰ ਜਾਵੇਗਾ, ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਪਰ ਇਕੱਲਾ ਹੀ ਤਰੇਗਾ, ਆਪਣਾ ਜੀਵਨ ਉਹਨੇ ਸੋਧ ਲਿਆ, ਉਹ ਤਰ ਜਾਵੇਗਾ। ਕੋਈ ਇਹੋ ਜਿਹਾ ਗੁਰਸਿੱਖ ਹੈ ਸਾਧ ਸੰਗਤ ਜਿਹੜਾ ਸਤ ਸੰਗਤ ਕਰਦਾ ਕਰਦਾ ਰੱਬ ਦੇ ਪਿਆਰਿਆਂ ਦੀ ਸਾਧ ਸੰਗਤ ਸੇਵਾ ਕਰਦਾ ਕਰਦਾ ਇੰਨਾ ਕੁ ਜੀਵਨ ਵਿੱਚ ਤਰੱਕੀ ਕਰ ਗਿਆ ਭਾਈ, ਉਹ 2, 4, 10, 20 ਜਿਹੜੇ ਉਹਦੇ ਲਾਗੇ ਹੋਣਗੇ ਉਹਨਾਂ ਨੂੰ ਵੀ ਤਾਰ ਲਵੇਗਾ। ਤੇ ਕੁਝ ਕਿਹੋ ਜਿਹੇ ਹੁੰਦੇ ਸਾਧ ਸੰਗਤ ਜਿਹੜੇ 100, 50 ਦਾ ਭਲਾ ਕਰ ਸਕਦੇ ਆ, ਜਿੰਨਿਆਂ ਕੁ ਨੇ ਉਹਨਾਂ ਦੀ ਸੇਵਾ ਕੀਤੀ ਉਹਨਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਵੀ ਜਿੰਨੇ ਕੁ ਮੇਰੇ ਕੋਲ ਸੇਵਾ ਕਰਨ ਵਾਸਤੇ ਆ ਗਏ ਆ, ਹੁਣ ਇਹਨਾਂ ਨੂੰ ਨਾ ਜਮ ਖਿੱਚੀ ਫਿਰਨ, ਇਹ ਸੰਸਾਰ ਸਮੁੰਦਰ 'ਚ ਡੋਬਣਾ ਜਾਣ, ਉਹ ਆਪਣੀ ਕੀਤੀ ਕਮਾਈ ਕਰਕੇ ਸਾਧ ਸੰਗਤ ਫਿਰ ਉਹਨਾਂ ਦਾ ਵੀ ਭਲਾ ਕਰ ਦਿੰਦੇ ਗੁਰੂ ਚਰਨਾਂ ਨਾਲ ਜੋੜ ਕੇ। ਪਰ ਇੱਕ ਉਹੋ ਜਿਹੇ ਹੁੰਦੇ ਆ ਜਿਹਨਾਂ ਦੀ ਬਾਬਤ ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਨੇ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹ ਸਾਧ ਸੰਗਤ ਆਪਣਾ ਮੁੱਖ ਉਜਲਾ ਤੇ ਉਹਨਾਂ ਦਾ ਹੈ ਹੀ, ਕਿੰਨਿਆਂ ਨੂੰ ਹੋਰ ਨਾਲ ਛਡਾ ਲੈਂਦੇ ਕੋਈ ਗਿਣਤੀ ਨਹੀਂ ਕਰਕੇ ਦੱਸ ਸਕਦਾ। ਜਿਹੜਾ ਬਹੁਤਿਆਂ ਨੂੰ ਛਡਾਉਣ ਦੀ ਸਮਰੱਥਾ ਰੱਖਦਾ ਸਾਧ ਸੰਗਤ ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ, ਜਿਹਨੂੰ ਬ੍ਰਹਮ ਦਾ ਗਿਆਨ ਹੈ, ਜਿਹਦਾ ਗਿਆਨ ਨਾਸ ਹੋ ਗਿਆ, ਜਿਹੜਾ ਬ੍ਰਹਮ ਨਾਲ ਭੇਦ ਹੋ ਗਿਆ, ਜਿਹੜਾ ਬ੍ਰਹਮ ਨੂੰ ਜਾਣ ਗਿਆ, ਜਿਹਨੇ ਬ੍ਰਹਮ ਨੂੰ ਆਪਣੇ ਅੰਦਰੋਂ ਪ੍ਰਗਟ ਕਰ ਲਿਆ, ਜਿਹਨੇ ਉਸ ਰਸ ਨੂੰ ਮਾਣ ਲਿਆ, ਉਹ ਬ੍ਰਹਮ ਗਿਆਨੀ ਹੈ ਤੇ ਉਹ ਪੂਰਨ ਹੈ, ਉਹ ਵੀ ਭਲਾ ਲੋਕ ਹੈ ਜਿਹੜਾ ਆਪਣਾ ਜੀਵਨ ਤਾਰ ਸਫਲਾ ਕਰ ਜਾਂਦਾ ਹੈ, ਉਹ ਵੀ ਸਾਧ ਸੰਗਤ ਅਤਿਅੰਤ ਸਤਿਕਾਰਯੋਗ ਹੈ ਜਿਹੜਾ 10-5 ਦਾ ਜੀਵਨ ਸਵਾਰ ਦੇਵੇ, ਤੇ ਉਹ ਤੇ ਬਹੁਤ ਸਤਿਕਾਰਯੋਗ ਹੈ ਜਿਹੜਾ 100-50 ਨੂੰ ਸਾਧ ਸੰਗਤ ਛਡਾ ਸਕਦਾ, ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਸਕਦਾ ਹੈ, ਤੇ ਜਿਹੜਾ ਜਿੰਨਿਆਂ ਨੂੰ ਹੀ ਜਿੰਨੇ ਕੋਲ ਆ ਗਏ ਉਹਨਾਂ ਨੂੰ ਬਚਾ ਲਵੇ ਉਹਨੂੰ ਪੂਰਨ ਬ੍ਰਹਮ ਗਿਆਨੀ ਆਖੀਦਾ। ਜਿਵੇਂ ਕਾਨਾ ਇਕੱਲਾ ਹੀ ਹੋਵੇ ਸਾਧ ਸੰਗਤ ਇੱਕ ਤੀਲਾ ਤੇ ਉਹ ਆਪ ਤਰ ਜਾਂਦਾ,
ਉਹ 10-15 ਕਾਨੇ ਇਕੱਠੇ ਕਰਕੇ ਮੁੱਠਾ ਬਣਾ ਲਿਆ ਜਾਵੇ ਤੇ ਇੱਕ ਬੰਦਾ ਉਹਦਾ ਆਸਰਾ ਲੈ ਕੇ ਤਰ ਕੇ ਨਦੀ ਤੋਂ ਜਾਂ ਦਰਿਆ ਤੋਂ ਪਾਰ ਹੋ ਸਕਦਾ ਹੈ। ਜੇ ਉਹਦੀ ਵੱਡੀ ਪੰਡ ਬਣਾ ਲਈ ਜਾਵੇ ਤੇ 2-3-4-5-7 ਬੰਦੇ ਵੀ ਸਾਧ ਸੰਗਤ ਉਸੇ ਪੰਡ ਦਾ ਆਸਰਾ ਲੈ ਕੇ ਤਰ ਸਕਦੇ ਹੈ। ਪਰ ਜੇ ਸਾਧ ਸੰਗਤ ਉਹ ਕਿੰਨੇ ਸਾਰੇ ਜੋੜ ਕੇ ਉਹਨਾਂ ਦੀ ਬੇੜੀ ਬਣਾ ਲਈ ਜਾਵੇ ਤੇ ਭਾਵੇਂ 100-50-200 ਉਹਦੇ ਉੱਤੇ ਚਾੜ ਦਿੱਤਾ ਜਾਵੇ, ਉਹ ਬੇੜਾ ਉਹਨਾਂ ਸਾਰਿਆਂ ਨੂੰ ਪਾਰ ਲੈ ਜਾਵੇਗਾ। ਇਵੇਂ ਅਵਸਥਾ ਅਵਸਥਾ ਵਿੱਚ ਫਰਕ ਹੁੰਦਾ ਹੈ। ਜੇ ਕਿਸੇ ਦਾ ਜੀਵਨ ਵੇਖ ਕੇ ਉਹਦੇ ਜੀਵਨ ਨਾਲ ਸਾਧ ਸੰਗਤ ਬ੍ਰਹਮ ਗਿਆਨੀ ਜਾਂ ਪੂਰਨ ਬ੍ਰਹਮ ਗਿਆਨੀ ਲਾ ਦਿੱਤਾ ਜਾਂਦਾ ਹੈ ਤੇ ਇਹ ਕੋਈ ਕ੍ਰਹਿਤ ਨਹੀਂ, ਪੂਰਨ ਬ੍ਰਹਮ ਗਿਆਨੀ ਹੈ ਉਹ ਜਿਹੜਾ ਆਪਣੀ ਸੰਗਤ ਦੇ ਕੇ ਸਾਧ ਸੰਗਤ ਦੂਸਰੇ ਲੋਕਾਂ ਦਾ ਜੀਵਨ ਸਵਾਰ ਸਕਦਾ ਹੋਵੇ, ਦੂਸਰਿਆਂ ਦਾ ਭਲਾ ਕਰ ਸਕਦਾ ਹੋਵੇ, ਕਲਿਆਣ ਕਰ ਸਕਦਾ ਹੋਵੇ, ਇਹੋ ਜਿਹੀ ਸਾਧ ਸੰਗਤ ਪਵਿੱਤਰ ਮੂਰਤ ਹੈ ਸੰਤ ਬਾਬਾ ਠਾਕੁਰ ਸਿੰਘ ਜੀ। ਤੇ ਫਿਰ ਬਾਕੀ ਸਿੱਖਾਂ ਦੇ ਨਾਲ, ਬਾਕੀ ਸੰਤਾਂ ਦੇ ਨਾਲ, ਬਾਕੀ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਪ੍ਰੇਮ ਕਿਵੇਂ ਕਰਨਾ, ਇਹ ਸਾਧ ਸੰਗਤ ਉਹਨਾਂ ਦੇ ਨਾਲ ਰਹਿ ਕੇ ਕੋਈ ਸਿੱਖ ਸਕਦਾ, ਕਿਉਂਕਿ ਸਾਡੇ ਮਨ 'ਚ ਕਈ ਵਾਰੀ ਉਤਾਰ ਚੜਾ ਜਾਂਦੇ ਆ, ਜਿਹਨੇ ਪ੍ਰੇਮ ਨਾਲ ਫਤਿਹ ਬੁਲਾਈ ਉਹਨੂੰ ਜੀ ਕਰਦਾ ਵੀ ਅੱਗਿਓਂ ਆਪਾਂ ਵੀ ਪ੍ਰੇਮ ਨਾਲ ਬੁਲਾਈਏ, ਤੇ ਜਿਹੜਾ ਪਰੇ ਨੂੰ ਮੂੰਹ ਕਰਕੇ ਲੰਘਿਆ ਕਈ ਵਾਰੀ ਚਿੱਤ ਕਰਦਾ ਵੀ ਇਹ ਅੜਬਜਿਆ ਹੀ ਸਿੱਖ ਜਾਪਦਾ, ਇਹ ਤੋਂ ਪਰਾਂ ਪਰਾਂ ਹੀ ਚੰਗੇ ਹੈ। ਪਰ ਜਿੰਨਾ ਕੁ ਪ੍ਰੇਮ ਬਾਬਾ ਜੀ ਕਿਸੇ ਨਾਲ ਕਰਦੇ ਆ, ਬਿਲਕੁਲ ਕੋਈ ਵਿਚਾਰ ਨਹੀਂ ਹੈ, ਗਰੀਬ ਹੈ, ਅਮੀਰ ਹੈ, ਛੋਟੀ ਉਮਰ ਦਾ ਹੈ, ਬਚਪਨ 'ਚ ਹੈ, ਬਿਰਧ ਅਵਸਥਾ ਵਿੱਚ ਹੈ, ਇਹੋ ਜਿਹਾ ਕੋਈ ਫਰਕ ਹੀ ਨਹੀਂ। ਕੋਈ ਵੀ ਸੰਤ ਮਹਾਂਪੁਰਸ਼ ਕੋਲੇ ਆ ਗਿਆ ਤੇ ਕੋਈ ਵੀ ਉਹਨਾਂ ਦੇ ਸਰੀਰ ਛੱਡਣ ਤੋਂ ਥੋੜ੍ਹਾ ਕੀ ਸਮਾਂ ਪਹਿਲਾਂ ਸਾਧ ਸੰਗਤ ਵੈਨਕੂਵਰ ਸਾਂ ਕਨੇਡਾ, ਤੇ ਉੱਥੇ ਦੇਵਨੇਤ ਨਾਲ ਹੀ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਵੀ ਗਏ ਸਨ ਪ੍ਰਚਾਰ ਵਾਸਤੇ, ਤੇ ਉਹਨਾਂ ਨੇ ਬਾਬਾ ਜੀ ਦਾ ਜਿੱਥੇ ਆਸਣ ਲੱਗਾ ਸੀ ਬਾਬਾ ਮਾਨ ਸਿੰਘ ਜੀ ਨੇ ਮਿਲਣ ਵਾਸਤੇ ਰੋਜ਼ ਇੱਕ ਦਿਨ ਆਉਣਾ, ਇੱਕ ਹਫ਼ਤਾ ਇਕੱਠੇ ਰਹੇ ਇੱਕੋ ਸ਼ਹਿਰ ਵਿੱਚ ਹੀ, ਤੇ ਮਿਲਣ ਵਾਸਤੇ ਆ ਜਾਣਾ। ਬਾਬਾ ਜੀ ਨੇ ਸਾਧ ਸੰਗਤ ਉਹਨਾਂ ਨੂੰ ਬਿਠਾਉਣਾ ਆਪਣੇ ਨਾਲ, ਬਚਨ ਬਲਾਸ ਚੱਲਣੇ, ਉਹਨਾਂ ਨੇ ਘੜੀ ਇੱਕ ਸੰਗਤ ਕਰਨੀ ਤੇ ਫਿਰ ਚਲੇ ਜਾਣਾ। ਇੱਕ ਦਿਨ ਬਾਬਾ ਮਾਨ ਸਿੰਘ ਜੀ ਆਏ ਤੇ ਬੈਠੇ ਬੈਠੇ ਉਹਨਾਂ ਦੀ ਆਪਣੀ ਸਾਧ ਸੰਗਤ ਸੁਭਾਅ, ਉਹਨਾਂ ਦੀ ਮੌਜ ਹੈ, ਉਹਨਾਂ ਨੇ ਬਾਬਾ ਠਾਕੁਰ ਸਿੰਘ ਜੀ ਦਾ ਹੱਥ ਫੜ ਕੇ ਤੇ ਆਪਣੇ ਸਿਰ ਤੇ ਰੱਖ ਲਿਆ। ਕਹਿੰਦੇ ਜੀ ਪਿਤਾ ਜੀ ਮੇਰੇ ਸਿਰ ਤੇ ਹੱਥ ਰੱਖੋ, ਤੁਸੀਂ ਸਾਧੂ ਜੇ, ਪੂਰਨ ਸਾਧੂ, ਤੁਹਾਡੇ ਵਰਗਾ ਹੋਰ ਕੋਈ ਸਾਧੂ ਨਹੀਂ, ਇਹਦੇ ਵਿੱਚ ਕੋਈ ਸ਼ੰਕਾ ਨਹੀਂ ਵੀ ਬਾਬਾ ਜੀ ਤੁਸੀਂ ਸਾਧੂ ਜੇ, ਮੈਂ ਬਹੁਤ ਸਾਧੂਆਂ ਦੇ ਦਰਸ਼ਨ ਕੀਤੇ ਆ ਤੇ ਮੈਂ ਚਾਹੁੰਦਾ ਮੈਨੂੰ ਪੂਰੇ ਪੁੱਜੇ ਸਾਧੂ ਦੀ ਕਿਰਪਾ ਮਿਲ ਜਾਵੇ, ਮੇਰੇ ਸਿਰ ਤੇ ਹੱਥ ਰੱਖੋ। ਤੇ ਬਾਬਾ ਜੀ ਨੇ ਸਾਧ ਸੰਗਤ ਉਹਨਾਂ ਦਾ ਹੱਥ ਫੜ ਕੇ ਆਪਣੇ ਸਿਰ ਤੇ ਰੱਖ ਲਿਆ। ਪ੍ਰੇਮ ਤੇ ਅਦਬ ਸਤਿਕਾਰ ਦੀ ਗੱਲ ਹੈ, ਭਾਈ ਲੇਸ ਮਾਤਰ ਵੀ ਆਪਣੇ ਅੰਦਰ ਹੰਕਤਾ ਨਾ ਆਉਣ ਦੇਵੇ। ਉਹਨਾਂ ਦਾ ਹੱਥ ਫੜ ਕੇ ਬਾਬਾ ਮਾਨ ਸਿੰਘ ਹੋਣਾ ਦਾ ਤੇ ਆਪਣੇ ਸਿਰ ਤੇ ਰੱਖ ਲਿਆ, ਕਹਿੰਦੇ ਮੈਂ ਕੌਣ ਹਾਂ ਸਿਰ ਤੇ ਹੱਥ ਰੱਖਣ ਵਾਲਾ, ਤੁਸੀਂ ਮੇਰੇ ਸਿਰ ਤੇ ਹੱਥ ਰੱਖੋ। ਤੇ ਇਹ ਗੱਲ ਸਾਧ ਸੰਗਤ ਅਜੇ ਚੱਲਣ ਡਈ ਸੀ ਤੇ ਬਾਬਾ ਜੀ ਨੇ ਪਹਿਲਾਂ ਖਿਆਲ ਨਹੀਂ ਪਿਆ ਤੇ ਇੱਕਦਮ ਵੇਖਿਆ ਵੀ ਬਾਬਾ ਜੀ ਗੱਦੇ ਤੇ ਬੈਠੇ, ਥੱਲੇ ਹੀ ਗੱਦਾ ਸੁੱਟਿਆ ਸੀ ਜਿਹਦੇ ਉੱਤੇ ਬੈਠੇ ਸਨ, ਤੇ ਬਾਬਾ ਮਾਨ ਸਿੰਘ ਲਾਗੇ ਉੱਦਾਂ ਹੀ ਬੈਠੇ ਆ, ਤੇ ਉਹਨਾਂ ਦਾ ਹੱਥ ਤੇ ਫੜਿਆ ਹੀ ਸੀ ਪਹਿਲਾਂ, ਤੇ ਉਹਨਾਂ ਨੂੰ ਖਿੱਚ ਕੇ ਆਖਣ ਲੱਗ ਪਏ ਉੱਤੇ ਆ ਜਾਓ ਮਹਾਂਪੁਰਸ਼ੋ, ਇੱਥੇ ਮੇਰੇ ਲਾਗੇ ਬਹੁਤ। ਉਹ ਕਹਿੰਦੇ ਮੈਂ ਨੀ ਤੁਹਾਡੇ ਲਾਗੇ ਬਹਿ ਸਕਦਾ। ਬਾਬਾ ਮਾਨ ਸਿੰਘ ਹੁਣ ਆਖਿਆ ਮੈਂ ਨੀ ਬਹਿ ਸਕਦਾ ਜੀ, ਮੈਂ ਇੰਨੀ ਜੋਗਾ ਨਹੀਂ। ਤੇ ਬਾਬਾ ਜੀ ਨੇ ਆਖਿਆ ਨਹੀਂ 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 ਕੋਈ ਫਰਕ ਨਹੀਂ, ਤੁਹਾਡੇ ਤੇ ਮੇਰੇ 'ਚ ਕੋਈ ਫਰਕ ਨਹੀਂ, ਤੁਸੀਂ ਇੱਥੇ ਬੈਠੋ, ਆਓ ਮੇਰੇ ਲਾਗੇ ਮੇਰੇ ਕੋਲ ਬੈਠੋ। ਤੇ ਬਾਬਾ ਮਾਨ ਸਿੰਘ ਹੁਣ ਅਸੀਂ ਸਾਰੇ ਹੀ ਲਾਗੇ ਸਾਂ। ਬਾਬਾ ਮਾਨ ਸਿੰਘ ਹੁਣ ਆਖਿਆ ਵੀ ਆਹ ਸਿੰਘ ਤੁਹਾਡੇ ਵੇਖੋ ਸਾਰੇ ਇੱਥੇ ਕਥਾ ਕੀਰਤਨ ਕਰਦੇ ਆ, ਇਹਨਾਂ ਸਿੰਘਾਂ ਨੂੰ ਪੁੱਛ ਲਓ ਵੀ ਮੈਂ ਤੁਹਾਡੇ ਬਰਾਬਰ ਬਹਿ ਸਕਦਾ। ਤੇ ਬਾਬਾ ਜੀ ਨੇ ਆਖਿਆ ਵੀ ਦੱਸੋ ਸਿੰਘੋ ਇਹ ਬਹਿ ਸਕਦੇ ਮੇਰੇ ਬਰਾਬਰ ਕਿ ਨਹੀਂ। ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਜੀ ਸੰਗਤ ਵਿੱਚ ਸਾਰੇ ਬਰਾਬਰ ਹੁੰਦੇ, ਬਾਬਾ ਜੀ ਬਹਿ ਸਕਦੇ ਬਿਲਕੁਲ, ਤੁਸੀਂ ਇਹਨਾਂ ਦੇ ਬਰਾਬਰ ਬਹਿ ਸਕਦੇ ਜੇ ਤੁਹਾਡੇ ਬਰਾਬਰ ਬਹਿ ਸਕਦੇ ਹੈ। ਬਹੁਤ ਖੁਸ਼ ਹੋਏ, ਉੱਚੀ ਉੱਚੀ ਹੱਸਣ ਲੱਗ ਪਏ। ਬਾਬਾ ਜੀ ਕਹਿਣ ਲੱਗ ਪਏ ਵੇਖਿਆ ਵੇਖਿਆ ਸੰਗਤ 'ਚ ਕੋਈ ਉੱਚਾ ਨੀਵਾਂ ਨਹੀਂ ਹੁੰਦਾ, ਵੇਖਿਆ ਬਾਬਾ ਮਾਨ ਸਿੰਘ ਜੀ ਸੰਗਤ ਵਿੱਚ ਸਾਰੇ ਬਰਾਬਰ ਹੁੰਦੇ ਆ, ਚਲੋ ਅਸੀਂ ਥੱਲੇ ਆ ਜਾਂਦੇ ਹਾਂ। ਬਾਬਾ ਮਾਨ ਸਿੰਘ ਹੁਣ ਉੱਤੇ ਤਾਂ ਨਹੀਂ ਬੈਠੇ, ਬਾਬਾ ਜੀ ਸਾਧ ਸੰਗਤ ਕੰਬਲ ਤੋਂ ਉੱਠ ਕੇ ਤੇ ਥੱਲੇ ਬਹਿ ਗਏ। ਇਹ ਹੁੰਦੀ ਸਮ ਦ੍ਰਿਸ਼ਟੀ। ਤੇ ਮਹਾਰਾਜ ਦਾ ਸਾਧ ਸੰਗਤ ਇੱਕ ਬਚਨ ਹੈ, ਉਹ ਕਹਿੰਦੇ ਨੇ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ। ਇਹ ਸਾਧੂ ਦੀ ਨਿਸ਼ਾਨੀ ਹੈ, ਜਿਹਦੇ ਹਿਰਦੇ ਵਿੱਚ ਸਾਧ ਸੰਗਤ ਨਾਮ ਵਸ ਗਿਆ, ਉਹਨੂੰ ਬਰਾਗੀ ਕਹਿ ਲਓ, ਉਹਨੂੰ ਸਾਧੂ ਕਹਿ ਲਓ, ਉਹਨੂੰ ਸੰਤ ਕਹਿ ਦਿਓ, ਉਹਨੂੰ ਬ੍ਰਹਮ ਗਿਆਨੀ ਕਹਿ ਦਿਓ, ਉਹਨੂੰ ਤਤਵੇਤ ਆਖੋ, ਕੋਈ ਵੀ ਸਾਧ ਸੰਗਤ ਇਹ ਆਤਕਥਨੀ ਤੇ ਨਾ ਕੋਈ ਇੱਕ ਰਹਿਤ ਹੈ, ਜੇ ਉਹਦੇ ਹਿਰਦੇ ਵਿੱਚ ਨਾਮ ਵਸਿਆ ਤੇ। ਤੇ ਇੱਕ ਬਚਨ ਮੈਂ ਕੱਲ੍ਹ ਸਾਂਝਾ ਕੀਤਾ ਸੀ ਸੰਗਤ ਨਾਲ, ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਕੁਝ ਨਿਸ਼ਾਨੀਆਂ ਕੁਝ ਲੱਛਣ ਸਾਧੂ ਦੇ ਦੱਸੇ ਹੈ। ਉਹ ਸੰਸਕ੍ਰਿਤੀ ਵਿੱਚ ਉਹਨਾਂ ਨੇ ਆਖਿਆ ਵੀ ਆਹ 6 ਨਿਸ਼ਾਨੀਆਂ, ਜੇ ਤੇ ਸਾਧੂ ਉੱਤੇ ਪੂਰੀਆਂ ਢੁਕਦੀਆਂ ਤੇ ਫਿਰ ਉਹ ਪੂਰਾ ਹੀ ਸਾਧੂ ਹੈ। ਤੇ 5ਵੇਂ ਪਾਤਸ਼ਾਹ ਦਾ ਬਚਨ ਹੈ, ਉਹਨਾਂ ਵਿੱਚੋਂ ਸਾਧ ਸੰਗਤ ਪਹਿਲੀ ਹੈ। ਕਹਿੰਦੇ ਨੇ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁਖੰਗ ਯੁਕਤ ਨਿਰਮਲ ਨਿਰਵੈਰਨ ਹੈ, ਦਿਆਲੰਗ ਸਰਵੱਤਰ ਜੀਆ ਪੰਚ ਦੋਖ ਵਿਵਰਜਿਤ ਹੈ, ਭੋਜਨੰਗ ਗੋਪਾਲ ਕੀਰਤਨੰਗ ਅਲਪ ਜਾਇਆ ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸ਼ੰ ਸਮ ਮਿੱਤਰ ਸਤਰ ਹੈ, ਭਗਵੰਤ ਭਗਤ ਭਾਵਨੀ ਪਰ ਨੰਦਾ ਨੇ ਸਰੋਤ ਸ੍ਰਵਣ ਆਪ ਤਿਆਗ ਸਗਲ ਰੇਣਕ ਹੈ। ਉਵੇਂ ਤਾਂ ਇਹਦੇ ਵਿੱਚ 12 ਨੁਕਤੇ ਨੇ, ਇੱਕ ਇੱਕ ਪੰਕਤੀ ਵਿੱਚ 2-2 ਨੁਕਤੇ ਮਹਾਰਾਜ ਜੀ ਨੇ ਉਠਾਏ ਨੇ, ਪਰ ਫਿਰ ਆਪ ਹੀ ਅਖੀਰ ਤੇ ਕਹਿ ਦਿੱਤਾ ਵੀ ਅਸਲ ਵਿੱਚ ਇਹ ਲੱਛਣ ਮੋਟੇ ਤੌਰ ਤੇ 6 ਹੀ ਨੇ, ਪੂਰੇ ਸਾਧੂ ਦੀ ਇਹ ਨਿਸ਼ਾਨੀ ਹੈ। ਤੇ ਤੁਸੀਂ ਸ਼ੁਰੂ ਤੋਂ ਵਿਚਾਰ ਲਓ, ਸੰਖੇਪ ਰੂਪ ਵਿੱਚ ਹੀ ਮਹਾਰਾਜ ਕਹਿੰਦੇ ਮੰਤਰੰਗ ਰਾਮ ਰਾਮ ਨਾਮੰ ਧਿਆਨੰਗ ਸਰਵੱਤਰ ਪੂਰਨ ਹੈ, ਪਰਿਪੂਰਨ ਪਰਮਾਤਮਾ ਜਿਹਨਾਂ ਦੇ ਧਿਆਨ ਚ ਸਦਾ ਵਾਸਤੇ ਵਸ ਜਾਵੇ, ਤੇ ਰਸਨਾ ਤੇ ਪਰਮਾਤਮਾ ਦਾ ਨਾਮ ਸਦਾ ਲਈ, ਸਿਰਫ ਸਵੇਰੇ ਉੱਠ ਕੇ ਜਪਜੀ ਸਾਹਿਬ ਕਰਨ ਵੇਲੇ ਨਹੀਂ, 24 ਘੰਟੇ ਜਿਹਨਾਂ ਦੀ ਰਸਨਾ ਤੇ ਪਰਮਾਤਮਾ ਦਾ ਨਾਮ ਹੈ, ਇਹ ਸਮਝ ਲਓ ਵੀ ਪਹਿਲੀ ਨਿਸ਼ਾਨੀ ਹੈ। ਹਾਂ, ਇਹਨੂੰ ਸਾਧੂ ਆਖੋ। ਤੇ ਫਿਰ ਸਾਧ ਸੰਗਤ ਪਰਮਾਤਮਾ ਨਾਲ ਜੁੜਨ ਦੀ ਜਿਹੜੀ ਯੁਕਤੀ ਹੈ ਨਾ ਨਿਰਮਲ, ਉਹ ਬਾਕੀਆਂ ਵਿੱਚ ਵੀ ਵੰਡਣੀ, ਸਾਰਿਆਂ ਨੂੰ ਇਹ ਸਲਾਹ ਦੇਣੀ, ਇਹ ਉਹਦੀ ਦੂਸਰੀ ਨਿਸ਼ਾਨੀ ਹੈ। ਤੀਸਰੀ ਨਿਸ਼ਾਨੀ ਹੈ ਸਾਰੇ ਜੀਵਾਂ ਉੱਤੇ ਦਇਆ ਕਰਨੀ, ਪਰ ਉਹਨਾਂ 'ਤੇ ਦਇਆ ਕਰਨ ਤੋਂ ਪਹਿਲਾਂ ਆਪਣੇ ਉੱਤੇ ਦਇਆ ਕਰਨੀ। ਦਇਆਲਿੰਗ ਸਰਬੱਤਰ ਜੀਆ, ਆਪਣੇ 'ਤੇ ਪਹਿਲਾਂ ਦਇਆ ਕਰਨੀ ਵੀ ਆਪ ਨੂੰ ਸਤ ਸੰਗੀ ਬਣਾਉਣਾ। ਹੁਣ ਜੇ ਬਾਬਾ ਜੀ ਆਪ ਸੰਗਤ ਕਰਨੀ ਨਾ, ਆਪ ਕੀਰਤਨ ਵਿੱਚ ਹੀ ਨਾ ਬੈਠਣਾ, ਆਪ ਮਹਾਰਾਜ ਦੇ ਦਰਸ਼ਨ ਕਰਨੀ ਨਾ ਆਉਣ, ਆਪ ਪਰਿਕਰਮਾ ਕਰਨੀ ਨਾ, ਤੇ ਸਾਨੂੰ ਸਾਧ ਸੰਗਤ ਆਖੀ ਜਾਣ ਵੀ ਪਰਿਕਰਮਾ ਕਰਨੀਆਂ ਚਾਹੀਦੀਆਂ, ਮਹਾਰਾਜ ਦੇ ਦਰਸ਼ਨ ਕਰਨੇ ਚਾਹੀਦੇ, ਸਤ ਸੰਗੀ ਬਣੋ, ਤੁਸੀਂ ਕੀਰਤਨ ਸੁਣਿਆ ਕਰੋ, ਕਥਾ ਵਿੱਚ ਹਾਜ਼ਰੀ ਭਰਿਆ ਕਰੋ, ਤੇ ਫਿਰ ਸਾਧ ਸੰਗਤ 'ਤੇ ਗੱਲ ਬਣਦੀ ਨਹੀਂ, ਕਦੀ ਵਾਸਤੇ ਨਹੀਂ ਬਣਦੀ। ਪਰ ਬਾਬਾ ਜੀ ਨੇ ਕੀਰਤਨ 'ਚ ਹਾਜ਼ਰੀ ਭਰੀ, ਜੇ ਬੈਠ ਜਾਣਾ ਤੇ ਫਿਰ ਬੈਠੇ ਰਹਿਣਾ, ਕੋਈ ਪਰਵਾਹ ਨਹੀਂ, ਤੇ ਜੇ ਕਥਾ 'ਚ ਆ ਤੇ ਕਦੀ ਨਾਗਾ ਨਹੀਂ ਪਿਆ, ਉਹਨਾਂ ਨੇ ਜਾਣਾ ਹੀ ਜਾਣਾ ਕਥਾ ਵਿੱਚ। ਜੇ ਉਹ ਉੱਥੇ ਗੁਰਦੁਆਰੇ ਹਾਜ਼ਰ ਹੈ ਤੇ ਕਥਾ ਦਾ ਸਮਾਂ ਤੇ ਬਾਬਾ ਜੀ ਕਥਾ 'ਚ ਜ਼ਰੂਰ ਜਾਣਗੇ। ਮਹਾਰਾਜ ਨੇ ਚੌਰ ਕਰਨੀ, ਤੁਸੀਂ ਆਪ ਵੇਖਿਆ ਉਸ ਬਿਰਧ ਅਵਸਥਾ ਵਿੱਚ ਵੀ ਮਹਾਰਾਜ ਦੇ ਪਰਿਕਰਮਾ ਕਰਨੀਆਂ, ਹਾਜ਼ਰ ਨਾਜ਼ਰ ਪਰਮੇਸ਼ਰ ਰੂਪ ਕਰਕੇ ਜਾਣਨਾ, ਤੇ ਇਹ ਹੈ ਆਪਣੇ ਉੱਤੇ ਦਇਆ, ਦੂਸਰੇ ਨੂੰ ਕਹਿਣਾ ਫਿਰ ਪਹਿਲਾਂ ਆਪ ਕਮਾਉਣਾ। ਦਇਆਲੰਗ ਸਰਬੱਤਰ ਜੀਆ, ਫਿਰ ਸਾਰੇ ਜੀਆਂ 'ਤੇ ਦਇਆ ਕਰਨੀ, ਉਹਨੂੰ ਕਹਿਣਾ ਬਾਣੀ ਪੜਿਆ ਕਰੋ, ਨਾਮ ਜਪਿਆ ਕਰੋ, ਗੱਲਾਂ ਨਹੀਂ ਕਰਨੀਆਂ ਭਾਈ, ਨਾਮ ਜਪਣਾ। ਤੇ ਮਹੂ ਦੇ ਲਾਗੇ ਮੁੱਠਿਆਂ ਵਾਲਾ ਸਾਧ ਸੰਗਤ ਇੱਕ ਪਿੰਡ ਆ, ਮੈਨੂੰ ਇੱਕ ਗੱਲ ਚੇਤੇ ਆਈ, ਉੱਥੇ ਭੋਗ ਪਿਆ ਤੇ ਬੀਬੀ ਬਲਜੀਤ ਕੌਰ ਤਲਵਾੜੇ ਵਾਲੇ ਜਿਹੜੇ ਉਹਨਾਂ ਨੇ ਕੀਰਤਨ ਕੀਤਾ, ਬਾਅਦ 'ਚ ਆਪਣੇ ਸਿੰਘ ਨੇ ਕਥਾ ਕੀਤੀ, ਸਮਾਪਤੀ ਹੋਈ ਤੇ ਬੱਸ ਵਿੱਚ ਵਾਪਸ ਜਾਣ ਡਏ ਹਾਂ ਮਹਿਤੇ ਨੂੰ। ਤੇ ਇੱਕ ਸਿੰਘ ਹੁਣ ਤਾਂ ਸਰੀਰ ਕਰਕੇ ਹੈ ਨਹੀਂ, ਮੇਰੇ ਨਾਲ ਬੈਠਾ ਸੀ ਤੇ ਬਾਬਾ ਜੀ ਤੋਂ ਡਰਦੇ ਥੱਲੇ ਥੱਲੇ ਸਿਰ ਕਰਕੇ ਤੇ ਸਹਿਜੇ ਸਹਿਜੇ ਗੱਲਾਂ ਕਰਦੇ ਸਾਂ, ਪਰ ਬਾਬਾ ਜੀ ਦੀ ਜਿਹੜੀ ਉਸ ਵੇਲੇ ਬੱਸ ਸੀ ਉਹਦੇ ਵਿੱਚ ਸਾਹਮਣੇ ਸਾਧ ਸੰਗਤ ਜਿਹੜਾ ਉਹਨਾਂ ਦਾ ਬੈੱਡ ਬਣਾਇਆ ਉਹਦੇ ਸਾਹਮਣੇ ਸ਼ੀਸ਼ਾ ਲੱਗਾ ਸੀ ਵੱਡਾ ਸਾਰਾ। ਅਚਾਨਕ ਬਾਬਾ ਜੀ ਦਾ ਧਿਆਨ ਪੈ ਗਿਆ ਵੀ ਇਹ ਗੱਲਾਂ ਕਰਨ ਡਿਆ ਤੇ ਬੱਸ ਰੁਕਵਾ ਲਈ। ਜਦੋਂ ਬੱਸ ਰੁਕੀ ਤੇ ਉਠਾਲ ਲਿਆ ਸਾਨੂੰ ਦੋਵਾਂ ਨੂੰ, ਕਹਿੰਦੇ ਇੱਧਰ ਆਓ ਮੇਰੀ ਗੱਲ ਸੁਣੋ। ਕੋਲ ਜਾ ਕੇ ਖਲੋ ਗਏ ਤੇ ਕਹਿੰਦੇ ਸ਼ਰਮ ਨਹੀਂ ਆਉਂਦੀ, ਸ਼ਰਮ ਸ਼ਰਮ ਕਰੋ, ਕਾਹਲੀ ਬੋਲਦੇ ਹੋਣਾ ਵੀ ਸ਼ਰਮ ਕਰੋ ਸ਼ਰਮ ਕਰੋ। ਸਾਨੂੰ ਪਤਾ ਨਹੀਂ ਲੱਗਾ ਵੀ ਕਾਹਦੀ ਸ਼ਰਮ, ਬਾਬਾ ਜੀ ਕਹਿੰਦੇ ਆ। ਚੁੱਪ ਕਰਕੇ ਖਲੋਤੇ ਰਹੇ, ਕਹਿੰਦੇ ਉਹ ਆਹ ਗੱਲਾਂ ਕਰਨ ਵਾਸਤੇ ਜੀਵਨ ਮਿਲਿਆ ਤੁਹਾਨੂੰ, ਆਹ ਗੱਲਾਂ ਕਰਨ ਵਾਸਤੇ ਸਮਾਂ ਮਿਲਿਆ ਤੁਹਾਨੂੰ, ਇਹ ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਬਹੁਤ ਸਾਲ ਪਹਿਲਾਂ ਦੀ। ਕਹਿੰਦੇ ਨੇ ਤੁਸੀਂ ਗੱਲਾਂ ਕਰੀ ਜਾਂਦੇ ਜੇ, ਬਾਣੀ ਨਹੀਂ ਪੜੀ ਜਾਂਦੀ ਤੁਹਾਡੇ ਕੋਲੋਂ, ਬਾਣੀ ਪੜੋ ਸਾਰੇ ਜਾਣੇ। ਤੇ ਸਾਧ ਸੰਗਤ ਉੱਥੇ ਫਿਰ ਬੈਠ ਗਏ, ਆਪਣੇ ਅੰਦਰ ਹੀ ਇੰਨੀ ਗਲਾਨੀ ਆਈ ਭਾਈ ਬਾਬਾ ਜੀ ਆਪ ਵੇਖੋ ਨਾਮ ਜਪਣ ਡਿਆ, ਸਿੰਘ ਕੋਈ ਬਾਣੀ ਸੁਣ ਡਿਆ, ਬਾਕੀ ਸਾਰੇ ਸਿੰਘ ਵੀ ਕੋਈ ਜਪਜੀ ਸਾਹਿਬ ਕਰਨ ਡਿਆ, ਕੋਈ ਚੌਵੀ ਸਾਹਿਬ ਕਰਨ ਡਿਆ, ਤੇ ਅਸੀਂ ਗੱਲਾਂ ਕਰਨ ਡਏ ਦੋ ਜਾਣੇ। ਉਹਨਾਂ ਦੋਵਾਂ ਨੂੰ ਬੱਸ ਰੋ ਕੇ ਬਾਬਾ ਜੀ ਨੇ ਆਖਿਆ ਵੀ ਇਹ ਸਮਾਂ ਮੁੜ ਕੇ ਨਹੀਂ ਮਿਲਣਾ, ਬਾਣੀ ਪੜੋ, ਗੱਲਾਂ ਕਿਉਂ ਕਰਦੇ ਜੇ, ਸ਼ਰਮ ਕਰੋ ਆਪਣੇ ਆਪ ਵਿੱਚ ਵੀ ਆਹ ਸਮਾਂ ਤੁਹਾਨੂੰ ਮਿਲਿਆ ਤੇ ਤੁਸੀਂ ਗੱਲਾਂ ਕਰੀ ਜਾਂਦੇ ਜੇ। ਉਹ ਨਾਮਦਾਰ ਅਸੀਂ ਦਇਆਲੰਗ ਸਰਬੱਤਰ ਜੀਆ, ਇਹ ਨਹੀਂ ਵੀ ਉਹਨਾਂ ਨੇ ਸਾਨੂੰ ਇਸ ਕਰਕੇ ਆਖਿਆ ਵੀ ਲੋਕਾਂ ਕੋਲ ਵਾਹ ਵਾਹ ਕਰਨ ਵੀ ਬਾਬਾ ਠਾਕੁਰ ਸਿੰਘ ਜੀ ਬੜੇ ਬਾਣੀ ਦੇ ਰਸੀਏ ਆ, ਇਸ ਕਰਕੇ ਭਾਈ ਮੇਰੇ ਨਾਲ ਰਹਿੰਦੇ ਇਹਨਾਂ ਦਾ ਵੀ ਕੁਝ ਭਲਾ ਹੋ ਜੇ, ਕਿਉਂਕਿ ਪਰਉਪਕਾਰੀ ਹੁੰਦਾ ਸਾਰੇ ਜੀਆਂ ਤੇ ਦਇਆ ਕਰਨੀ ਤਰਸ ਕਰਨਾ ਉਹਦਾ ਸੁਭਾਅ। ਪੰਜ ਦੋਖ ਵਿਵਰਜਿਤ ਹੈ, ਫਿਰ ਸਾਧ ਸੰਗਤ ਵਿਕਾਰਾਂ ਨੂੰ ਵਿਸ਼ਿਆਂ ਨੂੰ ਕਾਬੂ ਕਰਕੇ ਰੱਖਣਾ, ਤੀਸਰੀ ਨਿਸ਼ਾਨੀ। ਚੌਥੀ ਕਹਿੰਦੇ ਨੇ ਭੋਜਨੰ ਗੋਪਾਲ ਕੀਰਤਨੰ, ਉਹਨਾਂ ਦਾ ਭੋਜਨ ਸਾਧ ਸੰਗਤ ਗੁਰੂ ਕੀ ਬਾਣੀ ਨਾਮ, ਗੁਰੂ ਕਾ ਕੀਰਤਨ, ਮਹਾਰਾਜ ਦੀ ਵਡਿਆਈ, ਸਤਿਗੁਰੂ ਦੇ ਗੁਣ ਹੀ ਬਣ ਜਾਂਦੇ ਆ। ਜਿਵੇਂ ਭੋਜਨ ਸਾਡੇ ਵਾਸਤੇ ਹੈ ਨਾ ਸਰੀਰ ਦੀ ਪ੍ਰਸ਼ਾਦਾ, ਇਸੇ ਤਰ੍ਹਾਂ ਸਾਧ ਸੰਗਤ ਆਤਮਾ ਨੂੰ ਉੱਚੀ ਆਤਮਕ ਮੰਡਲਾਂ 'ਚ ਲੈ ਕੇ ਜਾਣ ਵਾਸਤੇ ਰੂਹ ਦੀ ਖੁਰਾਕ, ਰੂਹ ਦਾ ਜਿਹੜਾ ਭੋਜਨ ਉਹ ਭਜਨ ਹੈ ਮਹਾਰਾਜ ਦਾ। ਅਤੇ ਮਹਾਰਾਜ ਦੇ ਭੋਜਨੰ ਗੋਪਾਲ ਕੀਰਤਨੰਗ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਕੀਰਤਨ ਨੂੰ ਹੀ ਆਪਣਾ ਭੋਜਨ ਬਣਾ ਲੈਂਦੇ ਆ, ਹਰ ਵੇਲੇ ਨਾਮ ਜਪਣਾ ਅਤੇ ਹਰ ਵੇਲੇ ਸਾਧ ਸੰਗਤ ਸੁਣਨਾ, ਉਹਦੇ ਤੋਂ ਬਿਨਾਂ ਕੋਈ ਹੋਰ ਦੂਸਰੀ ਗੱਲ ਹੀ ਨਹੀਂ। ਅਲਪ ਮਾਇਆ ਜਲ ਕਮਲ ਰਹਿਤ ਹੈ, ਕਹਿੰਦੇ ਨੇ ਨਿਰਲੇਪ ਰਹਿਣਾ ਮਾਇਆ 'ਚ, ਸੰਸਾਰ 'ਚ ਰਹਿ ਕੇ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ। ਅਤੇ ਫਿਰ ਕਈ ਵਾਰੀ ਸਾਧ ਸੰਗਤ ਆਪਾਂ ਨੂੰ ਵਿਚਾਰ ਆ ਜਾਂਦੀ ਹੈ ਵੀ ਕਈਆਂ ਕੋਲੋਂ ਬਾਬਾ ਜੀ ਨੇ ਕਹਿ ਵੀ ਦੇਣਾ ਭਾਈ ਤੇਰੇ ਕੋਲ ਇੰਨੀ ਮਾਇਆ ਦੀ ਸੇਵਾ ਲੈਣੀ ਹੈ, ਅਤੇ ਮਹਾਰਾਜ ਤਾਂ ਕਹਿੰਦੇ ਨੇ ਮਾਇਆ ਕਰਕੇ ਸਾਧੂ ਨਿਰਲੇਪ ਹੁੰਦਾ ਆ ਅਤੇ ਮੰਗ ਕੇ ਮਾਇਆ ਲੈਣ ਡਿਆ, ਮੰਗ ਕੇ ਮਾਇਆ ਜਿਹਨਾਂ ਕੋਲੋਂ ਵੀ ਸਾਧ ਸੰਗਤ ਬਾਬਾ ਜੀ ਨੇ ਲਈ, ਮੇਰਾ ਆਪਣਾ ਵਿਚਾਰ ਹੈ ਉਹਨਾਂ ਦੇ ਭਲੇ ਵਾਸਤੇ ਲਈ ਹੈ, ਉਹਨਾਂ ਦੀ ਮਾਇਆ ਸਫਲੀ ਕਰਨ ਵਾਸਤੇ, ਕਿਉਂਕਿ ਬਾਬਾ ਜੀ ਨੇ ਆਪਣੀ ਕੋਈ ਵੱਖਰੀ ਕੋਠੀ ਨਹੀਂ ਬਣਾਈ, ਕੋਈ ਟਰਾਂਸਪੋਰਟ ਨਹੀਂ ਉਹਨਾਂ ਦੀ ਚੱਲਦੀ, ਕੋਈ ਜ਼ਮੀਨ ਨਹੀਂ ਖਰੀਦੀ, ਕੋਈ ਵੱਖਰੀ ਜਾਇਦਾਦ ਨਹੀਂ ਜਿਹਦੇ ਉੱਤੇ ਉਹਨਾਂ ਦਾ ਪਰਿਵਾਰ ਕਬਜ਼ਾ ਕਰਕੇ ਆਖੇ ਸਾਡੀ ਹੈ। ਸਮੁੱਚੇ ਰੂਪ ਵਿੱਚ ਉਹ ਮਾਇਆ ਸੰਗਤ ਵਿੱਚ ਹੀ ਲੱਗਣੀ ਹੈ, ਸੰਗਤ ਵਿੱਚ ਹੀ, ਇਸ ਕਰਕੇ ਉਹ ਲੋਕਾਂ ਦੇ ਭਲੇ ਲਈ ਤੇ ਭਾਵੇਂ ਕਹਿ ਦੇਣ, ਉਵੇਂ ਸਾਧ ਸੰਗਤ ਮਾਇਆ ਤੋਂ ਉਹ ਨਿਰਲੇਪ ਹੈ, ਮਾਇਆ ਤੋਂ ਨਿਰਲੇਪ। ਮਾਇਆ ਕਰਕੇ ਵੀ ਸਾਧ ਸੰਗਤ ਇੱਕ ਵਾਰੀ ਕਿਸੇ ਸਿੰਘ ਉੱਤੇ ਦੂਜੇ ਸਿੰਘਾਂ ਨੇ ਇਤਰਾਜ਼ ਕੀਤਾ, ਭਈ ਤੇਰੇ ਕੋਲ ਮਾਇਆ ਹੈ ਅਤੇ ਤੇਰੇ ਕੋਲ ਅਸੀਂ ਉਸ ਮਾਇਆ ਦਾ ਹਿਸਾਬ ਲੈਣਾ। ਅਤੇ ਸਾਧ ਸੰਗਤ ਬਾਹਰ ਗਰਮੀਆਂ ਦੇ ਦਿਨ ਸਨ, ਸਿੰਘ ਪੱਖਾ ਕਰਦੇ ਅਤੇ ਬਾਬਾ ਜੀ ਸ਼ਾਮ ਨੂੰ ਬਾਹਰ ਮੰਜਾ ਉਹਨਾਂ ਦਾ ਡੱਠਾ, ਉਹ ਸਿੰਘ ਨਾ ਉਹਨਾਂ ਸਿੰਘਾਂ ਕੋਲੋਂ ਛੁੱਟ ਕੇ ਬਹਾਨੇ ਨਾਲ ਅਤੇ ਬਾਬਾ ਜੀ ਦੇ ਪਲੰਘੇ ਲਾਗੇ ਆ ਗਿਆ। ਘੰਟਾ ਡੇਢ ਘੰਟਾ ਜਦੋਂ ਖਲੋਤਾ ਰਿਹਾ ਅਤੇ ਬਾਬਾ ਜੀ ਨੇ ਵੇਖਿਆ, ਕਹਿੰਦੇ ਭਾਈ ਪਿਰਥਾ ਸਿੰਘ ਉਹਦਾ ਨਾਂ ਸੀ, ਕਹਿੰਦੇ ਵੀ ਪਿਰਥਾ ਤੂੰ ਕੀ ਕਰਦਾ ਇੱਥੇ? ਕਹਿੰਦਾ ਬਾਬਾ ਜੀ ਉਹ ਮੈਨੂੰ ਸਿੰਘ ਪਤਾ ਨਹੀਂ ਕੁੱਟਣ ਮਾਰ ਨਾ, ਮੈਨੂੰ ਇੱਦਾਂ ਕਹਿੰਦੇ ਵੀ ਤੇਰੇ ਕੋਲ ਮਾਇਆ ਸੀ ਅਤੇ ਤੂੰ ਤੇਰੇ ਕੋਲ ਹਿਸਾਬ ਕਿਤਾਬ ਲੈਣਾ ਉਸ ਮਾਇਆ ਦਾ। ਬਾਬਾ ਜੀ ਕਹਿੰਦੇ ਕੋਈ ਨਹੀਂ ਇੱਥੇ ਬੈਠਾ ਰਿਹਾ ਸਾਡੇ ਕੋਲ। ਸਾਰੀ ਰਾਤ ਸਾਧ ਸੰਗਤ ਉਹ ਵੀ ਬਾਬਾ ਜੀ ਦੀ ਸੇਵਾ 'ਚ ਹੀ ਰਿਹਾ ਅਤੇ ਅੰਮ੍ਰਿਤ ਵੇਲੇ ਜਦੋਂ ਬਾਬਾ ਜੀ ਨੇ ਇਸ਼ਨਾਨ ਕਰ ਲਿਆ ਤਾਂ ਉਹਨੂੰ ਕਹਿੰਦੇ ਆਹ ਲੈ ਕਰਾਇਆ, ਜਾਂ ਆਪਣੇ ਪਿੰਡ ਨੂੰ ਚਲਿਆ ਜਾ, ਜਦੋਂ ਸੱਦਾਂਗੇ ਉਦੋਂ ਆਵੀਂ। ਉਹਨੂੰ ਪਰ ਉਹਨਾਂ ਨੂੰ ਕਹਿਤਾ ਉਹਦੇ ਕੋਲੋਂ, ਇਹ ਹੈ ਨਿਰਲੇਪਤਾ ਦੀ ਨਿਸ਼ਾਨੀ। ਤੇ ਕੀ ਹੈ ਮਾਇਆ? ਮਾਇਆ ਤਾਂ ਸਾਧ ਸੰਗਤ ਨਾਮ ਜਪਣ ਵਾਲਿਆਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਪਰ ਸੰਸਾਰੀ ਲੋਕਾਂ ਦਾ ਭਲਾ ਕਰਨਾ ਉਹਦਾ ਸੁਭਾਅ ਬਣ ਗਿਆ ਨਾ। ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸ਼ ਸਮ ਮਿੱਤਰ ਸਤਰ ਹੈ, ਭਗਵੰਤ ਭਗਤ ਭਾਵਨੀ। ਪਰਮੇਸ਼ਰ ਦੀ ਭਗਤੀ ਭਾਵਨਾ ਨਾਲ ਕਰਨੀ, ਇਹ ਲੋਕਾਂ ਨੂੰ ਦੱਸਣਾ, ਤੇ ਦੱਸਣਾ ਮਿੱਤਰਾਂ ਨੂੰ ਵੀ ਤੇ ਸਾਧ ਸੰਗਤ ਵਿਰੋਧੀਆਂ ਨੂੰ ਵੀ, ਨਿੰਦਕਾਂ ਨੂੰ ਵੀ। ਇੱਕੋ ਹੀ ਗੱਲ ਦੱਸਣੀ ਵੀ ਨਾਮ ਜਪੋ, ਪ੍ਰੇਮ ਨਾਲ ਮਹਾਰਾਜ ਦੇ, ਜੇ ਤੁਸੀਂ ਦਰਸ਼ਨ ਕਰੋਗੇ, ਬਾਣੀ ਪੜੋਗੇ ਤਾਂ ਭਲਾ ਹੋਵੇਗਾ। ਇਹ ਨਹੀਂ ਭਾਅ ਜੀ ਨੇ ਪ੍ਰੇਮ ਨਾਲ ਆਣ ਕੇ ਮੱਥਾ ਟੇਕ ਦਿੱਤਾ, ਸਿਰਫ ਉਹਨੂੰ ਕਹਿਣਾ ਬਾਣੀ ਪੜ ਤੇ ਦੂਜੇ ਨੂੰ ਸਾਧ ਸੰਗਤ ਲਾਗੇ ਨਾ ਆਉਣ ਦੇਣਾ। ਉਪਦੇਸ਼ ਸਮ ਮਿੱਤਰ ਸਤਰ ਹੈ, ਮਿੱਤਰਾਂ ਨੂੰ ਸ਼ਤਰੂਆਂ ਨੂੰ ਇੱਕੋ ਜਿਹਾ ਉਪਦੇਸ਼ ਦੇਣਾ। ਕੋਈ ਆ ਜਾਵੇ ਭਾਵੇਂ ਬਾਬਾ ਜੀ ਕੋਲੇ, ਇਹੋ ਕਹਿਣਾ ਜਲ ਪਾਣੀ ਨੂੰ ਪਹਿਲਾਂ ਛਕਾਓ, ਫਿਰ ਕਹਿਣਾ ਵੀ ਬਾਣੀ ਪੜਿਆ ਕਰ, ਨਾਮ ਜਪਿਆ ਕਰ। ਪਰ ਨਿੰਦਾ ਨਹਿ ਸਰੋਤ ਸ੍ਰਵਣ, ਪਰਾਈ ਨਿੰਦਾ ਸਾਧ ਸੰਗਤ ਆਪ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ ਨਾ, ਕਿਸੇ ਦੀ ਨਿੰਦਿਆ ਕਰਨੀ ਸੁਣਨੀ ਵੀ ਨਹੀਂ ਸਾਧ ਸੰਗਤ ਆਪਣੇ ਕੰਨ ਵਿੱਚ, ਕਿਸੇ ਦੀ ਨਿੰਦਿਆ, ਕਿਸੇ ਦੀ ਨਿੰਦਿਆ ਨਹੀਂ ਸੁਣਨੀ। ਆਪ ਤਿਆਗ ਸਗਲ ਰੇਣ ਕਹਿ, ਆਪਾ ਭਾਵ ਤਿਆਗ ਕੇ ਸਾਧ ਸੰਗਤ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿਣਾ, ਇਹ ਮਹਾਂਪੁਰਸ਼ ਦਾ ਛੇਵਾਂ ਲੱਛਣ ਹੈ। ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਇਹਨੂੰ ਕਹਿੰਦੇ ਜੇ ਸਾਧੂ, ਜੇ ਨਿੰਦਿਆ ਕਰਦਾ ਨਹੀਂ, ਸੁਣਦਾ ਨਹੀਂ, ਨਾਮ ਜਪਦਾ, ਦੂਜੇ ਨੂੰ ਕਹਿੰਦਾ ਤੂੰ ਜਪ, ਮਾਇਆ ਤੋਂ ਨਿਰਲੇਪ ਹੈ, ਵਿਸ਼ੇ ਵਿਕਾਰਾਂ ਨੂੰ ਉਹਨੇ ਵਸ ਵਿੱਚ ਕੀਤਾ ਹੈ, ਰਸਨਾ ਤੇ ਪਰਮਾਤਮਾ ਦਾ ਨਾਮ ਜਪਿਆ ਤੇ ਦੁੱਖ ਸੁੱਖ ਵਿੱਚ ਇੱਕੋ ਜਿਹੀ ਬਿਰਤੀ ਰੱਖਦਾ, ਇਹ ਛੇ ਦੇ ਛੇ ਲੱਛਣ ਉਸ ਸਾਧੂ ਦੀ ਹੈ। ਤੇ ਤੁਸੀਂ ਸਾਰੇ ਹੀ ਸਿਆਣੇ ਜੇ, ਤੁਸੀਂ ਅੰਦਰ ਆਪਣੇ ਝਾਤੀ ਮਾਰ ਕੇ ਵੇਖ ਲਓ ਵੀ ਇਹਨਾਂ ਛਿਆਂ ਚੋਂ ਇੱਕ ਹੈਗਾ ਜਿਹੜਾ ਬਾਬਾ ਜੀ ਤੇ ਲੱਗਦਾ ਨਾ ਹੋਵੇ, ਕੋਈ ਇੱਕ ਇਹੋ ਜਿਹਾ ਵੀ ਮਹਾਰਾਜ ਨੇ ਤਾਂ ਛੇ ਦੱਸੇ, ਭਾਈ ਇੱਕ ਜਾਂ ਅੱਧਾ, ਦੋ ਜਾਂ ਤਿੰਨ ਬਾਬਾ ਜੀ ਤੇ ਨਹੀਂ ਚੱਲਦੇ, ਬਾਕੀ ਚੱਲਦੇ ਆ। ਦਿਨੇ ਰਾਤ ਪਰਮਾਤਮਾ ਦਾ ਨਾਮ ਜਪਣਾ, ਦੂਸਰਿਆਂ ਨੂੰ ਜਪਣ ਵਾਸਤੇ ਕਹਿਣਾ ਸਾਧ ਸੰਗਤ। ਫਿਰ ਕੋਟ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਗੁਰੂ ਕੀ ਬਾਣੀ ਦੀ ਰੱਖਣੀ, ਉਹਦੇ ਤੋਂ ਬਿਨਾਂ ਸਾਧ ਸੰਗਤ ਦੂਸਰਾ ਕੋਈ ਮਨ ਵਿੱਚ ਆਸਰਾ ਨਹੀਂ। ਐਸੀ ਪੂਜਨੀਕ ਅਵਸਥਾ ਦੇ ਮਾਲਕ ਉਹ ਬਾਬਾ ਜੀ ਨੇ, ਜਿਸ ਅਵਸਥਾ ਉੱਤੇ ਪਹੁੰਚ ਗਏ ਹੈ, ਉਸ ਅਵਸਥਾ ਤੇ ਨੇ ਜਿੱਥੇ ਸਾਧ ਸੰਗਤ ਆਪਾਂ ਜਾਣਾ ਹੋਵੇ ਤੇ ਬਹੁਤ ਸਾਲ ਲੱਗ ਜਾਣਗੇ, ਗੁਰੂ ਕਿਰਪਾ ਕਰੇ ਤੇ ਇੱਕ ਪਲ ਚ ਵੀ ਕਰ ਸਕਦਾ ਹੈ, ਪਰ ਆਪਾਂ ਤਰਲੇ ਲੈਂਦੇ, ਅਰਦਾਸਾਂ ਕਰਦੇ ਹਾਂ, ਚਰਨ ਧੂੜੀ ਸੰਗਤ ਦੀ ਮੱਥੇ ਤੇ ਲਾਉਂਦੇ, ਮਹਾਰਾਜ ਉਹ ਆਨੰਦ ਸਾਨੂੰ ਇੱਕ ਵਾਰੀ ਆ ਜਾਵੇ, ਜਿਸ ਆਨੰਦ ਦੀ ਤੁਸੀਂ ਗੱਲ ਕੀਤੀ ਹੈ ਆਨੰਦ ਸਾਹਿਬ ਦੇ ਪਾਠ ਅੰਦਰ ਹੀ, ਤੇ ਉਸ ਆਨੰਦ ਵਿੱਚ ਜਿਹੜਾ ਸਾਧੂ ਸਾਧ ਸੰਗਤ ਜਦੋਂ ਟਿਕਿਆ ਹੁੰਦਾ ਨਾ, ਸੰਸਾਰ ਦੀ ਗੱਲ ਸੁਣਨ ਵਾਸਤੇ ਉਹ ਯਤਨ ਕਰਕੇ ਥੱਲੇ ਆਉਂਦਾ, ਅਸੀਂ ਯਤਨ ਕਰਕੇ ਉੱਤੇ ਚੜ੍ਹਦੇ ਹਾਂ। ਅਸੀਂ ਯਤਨ ਕਰਦੇ ਉਸ ਅਵਸਥਾ 'ਚ ਕਿਤੇ ਚਲੇ ਜਾਈਏ, ਕਿਤੇ ਮਹਾਰਾਜ ਕਿਣਕਾ ਮਾਤਰੀ ਸਾਨੂੰ ਨਾਮ ਦਾ ਸਵਾਦ ਚਖਾ ਦੇਣ, ਕਿਤੇ ਕਿਰਪਾ ਸਾਡੇ 'ਤੇ ਰਹਿਮਤ ਕਰ ਦੇਣ, ਸਾਡੇ ਅੰਦਰ ਵੀ ਉਹ ਨਾਮ ਪ੍ਰਗਟ ਹੋਵੇ, ਸਾਨੂੰ ਵੀ ਰਾਸ ਆਵੇ ਗੁਰੂ ਕੀ ਬਾਣੀ ਪੜ੍ਹਨ ਤੇ ਸੁਣਨ ਦਾ। ਪਰ ਉਹ ਰਾਸ ਵਿੱਚ ਹੀ ਸਾਧ ਸੰਗਤ ਇੰਨੇ ਕੁ ਟਿਕੇ ਆ, ਭਾਈ ਸਰੀਰਕ ਕਿਰਿਆ ਕਰਦੇ ਹਾਂ, ਜੇ ਉਹ ਦਾੜੇ ਨੂੰ ਕੰਘਾ ਕਰਨ ਲੱਗ ਪਏ ਤਾਂ ਕੰਘਾ ਹੀ ਕਰੀ ਜਾਣਾ, ਕਈ ਚਿਰ, ਘੰਟਾ, ਡੇਢ ਘੰਟਾ, ਕੋਈ ਪਰਵਾਹ ਨਹੀਂ, ਕਿਉਂਕਿ ਆਨੰਦ ਵਿੱਚ ਟਿਕੇ ਆ। ਇੱਧਰਲਾ ਚੇਤਾ ਭੁੱਲਾ ਹੈ ਉਹ, ਇੱਥੇ ਜੇ ਕਿਸੇ ਨੇ ਬੇਨਤੀ ਕੀਤੀ ਤੇ ਉਦੋਂ ਉਹਦੇ ਵੱਲ ਧਿਆਨ ਦੇਣਾ ਵੀ ਇਹ ਕੀ ਕਹਿੰਦਾ, ਜਿੰਨੀ ਗੱਲ ਕੰਨ ਵਿੱਚ ਪਈ ਆ ਉਨੀ ਦਾ ਜਵਾਬ ਮੌਕੇ ਤੇ ਦੇਣਾ, ਬਹੁਤੇ ਉਤਾਰ ਚੜਾਅ 'ਚ ਪੈਣਾ ਹੀ ਨਹੀਂ, ਸੰਸਾਰ ਦੇ ਅਧੇੜ ਬੁਣ ਵਿੱਚ ਸਾਧ ਸੰਗਤ ਉਹਨਾਂ ਨੇ ਕਦੀ ਨਹੀਂ ਪੈਣਾ, ਇਹ ਪੂਰਨ ਮਹਾਂਪੁਰਸ਼ ਦੀ ਨਿਸ਼ਾਨੀ ਹੈ, ਪੂਰਨ ਮਹਾਂਪੁਰਸ਼ ਦੀ ਇਹ ਨਿਸ਼ਾਨੀ ਹੈ। ਤੇ ਮਹਾਰਾਜ ਦਾ ਬਚਨ ਹੈ, ਸਾਧ ਕੇ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਐਸੇ ਸਤਿਕਾਰਯੋਗ ਮਹਾਂਪੁਰਸ਼ ਸਾਧ ਸੰਗਤ ਸੰਤ ਬਾਬਾ ਠਾਕੁਰ ਸਿੰਘ ਜੀ, ਜਿਨ੍ਹਾਂ ਨੇ ਤਿੰਨਾਂ ਮਹਾਂਪੁਰਸ਼ਾਂ ਦੇ ਨਾਲ ਰਹਿ ਕੇ ਸੇਵਾ ਕੀਤੀ ਹੈ, ਜਿਹੜੀ ਉਹਨਾਂ ਦੀ ਸੇਵਾ ਸਰੀਰ ਕਰਕੇ ਤੇ ਉਹਦੇ ਤੋਂ ਬਿਨਾਂ ਜਿਹੜੀ ਸੇਵਾ ਉਵੇਂ ਸੰਗਤ ਦੀ ਕੀਤੀ ਹੈ, ਲੰਗਰਾਂ ਵਿੱਚ ਜਾਂ ਸੰਗਤ ਨਾਲ ਪ੍ਰੇਮ ਕਰਦਿਆਂ, ਜਾਂ ਸਾਡੇ ਵਰਗੇ ਜਿਨ੍ਹਾਂ 'ਚ ਕੋਈ ਗੁਣ ਨਹੀਂ ਉਹਨਾਂ ਨੂੰ ਵੀ ਸਾਧ ਸੰਗਤ ਇੰਨਾ ਜ਼ਿਆਦਾ ਪ੍ਰੇਮ ਕੀਤਾ ਆਪਣੇ ਬੱਚਿਆਂ ਵਾਂਗ, ਇਹ ਉਹਨਾਂ ਨੂੰ ਹੀ ਬਣਾਉਂਦਾ, ਇਹ ਉਹਨਾਂ ਦਾ ਹੀ ਸੁਭਾਅ ਹੈ, ਸਿਰਫ ਉਹਨਾਂ ਦਾ ਹੀ। ਐਸੀ ਪਾਵਨ ਪਵਿੱਤਰ ਰੂਹ ਦੀ ਯਾਦ ਵਿੱਚ ਸਾਧ ਸੰਗਤ ਅੱਜ ਸਾਰੇ ਜਣੇ ਆਪਾਂ ਇਕੱਠੇ ਹੋਏ ਹਾਂ। ਉਵੇਂ ਮੈਂ ਬੇਨਤੀ ਕੀਤੀ ਸੀ ਵੀ ਸਾਧੂ ਜਿਹੜਾ ਉਹਦਾ ਮਾਣ ਸਤਿਕਾਰ ਸਾਨੂੰ ਸੰਸਾਰੀ ਲੋਕਾਂ ਨੂੰ ਕਰਨਾ ਚਾਹੀਦਾ, ਪਰ ਦੁਨੀਆਂ ਦੇ ਲੋਕ ਤੁਸੀਂ ਵੇਖਦੇ ਹੋ ਸਾਧ ਸੰਗਤ ਸਾਧੂ ਦਾ ਸਤਿਕਾਰ ਨਾ ਕਰਨਗੇ, ਉਹਨੂੰ ਢੇਮਾਂ ਭਾਵੇਂ ਜਿੰਨੀਆਂ ਮਰਜ਼ੀ ਮਾਰ ਲੈਣ, ਸਾਧੂ ਨੂੰ ਹਾਥੀ ਅੱਗੇ ਸਾਧ ਸੰਗਤ ਬੰਨ ਕੇ ਪਾ ਦਿੰਦੇ ਹੈ, ਸਾਧੂ ਨੂੰ ਜਕੜ ਕੇ ਜੰਜੀਰਾਂ ਵਿੱਚ ਗੰਗਾ ਵਿੱਚ ਸੁੱਟ ਦਿੰਦੇ ਹੈ, ਸਾਧੂ ਨੂੰ ਪੁੱਠਾ ਕਰਕੇ ਉਹਦੀ ਖੱਲ ਉਤਾਰ ਦਿੰਦੇ ਹੈ। ਸਾਧੂ ਦਾ ਸਤਿਕਾਰ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਭਗਤ ਨਾਮਦੇਵ ਜੀ ਸਾਧੂ ਨੇ ਇੱਦਾਂ ਹੀ ਕੀਤਾ, ਬਾਬਾ ਕਬੀਰ ਜੀ ਨਾਲ ਲੋਕਾਂ ਨੇ ਇੱਦਾਂ ਹੀ ਕੀਤਾ, ਸਰਮਦ ਫਕੀਰ ਨਾਲ ਲੋਕਾਂ ਨੇ ਇੱਦਾਂ ਹੀ ਕੀਤਾ, ਮਨਸੂਰ ਵਰਗਿਆਂ ਨੂੰ ਸਾਧ ਸੰਗਤ ਸੂਲੀ 'ਤੇ ਚਾੜ ਦਿੱਤਾ। ਸਾਧੂ ਦਾ ਲੋਕ ਸਤਿਕਾਰ ਕਰਦੇ ਨਹੀਂ, ਪਰ ਸਾਧੂ ਸਾਧ ਸੰਗਤ ਇੱਦਾਂ ਕਰਨ ਵਾਲੇ ਲੋਕਾਂ ਨਾਲ ਵੀ ਈਰਖਾ ਨਹੀਂ ਕਰਦਾ, ਇਹ ਸੁਭਾਅ ਵਿੱਚ ਫਰਕ ਹੈ। ਇਹਨੂੰ ਕਹਿੰਦੇ ਪੂਰਨ ਸਾਧੂ, ਜਿਹੜਾ ਕਿਸੇ ਦੇ ਨਾਲ ਵੀ ਈਰਖਾ ਨਾ ਕਰਦਾ ਹੋਵੇ, ਜਿਸ ਦੇ ਮਨ ਵਿੱਚ ਕਿਸੇ ਵਾਸਤੇ ਵੀ ਸਾਧ ਸੰਗਤ ਕੋਈ ਦਵੈਤ ਭਾਵਨਾ ਨਹੀਂ, ਜਿਹੜਾ ਸਾਰਿਆਂ ਨੂੰ ਇੱਕੋ ਜਿਹਾ ਜਾਣਦਾ, ਉਸ ਸਾਧੂ ਦਾ ਸਤਿਕਾਰ ਤੁਸੀਂ ਵੇਖੋ। ਪਾਗਲਾਂ ਨੂੰ ਸਾਂਭਣ ਵਾਸਤੇ ਤਾਂ ਪਾਗਲਖਾਨੇ ਬਣੇ ਹੁੰਦੇ ਆ, ਕਿੰਨਾ ਕਿੰਨਾ ਸਟਾਫ ਸਰਕਾਰਾਂ ਨੇ ਰੱਖਿਆ ਹੁੰਦਾ, ਪਰ ਸਾਧੂ ਨੂੰ ਸਾਂਭਣਾ ਤਾਂ ਬੜੀ ਦੂਰ ਦੀ ਗੱਲ ਹੈ ਸਾਧ ਸੰਗਤ, ਸਗੋਂ ਸਾਧੂ ਨੂੰ ਜੇਲ੍ਹਾਂ 'ਚ, ਹੁਣ ਆਪਾਂ ਕਹਾਂਗੇ ਭਾਈ ਜੇਲ੍ਹਾਂ ਤਾਂ ਉਹਨਾਂ ਵਾਸਤੇ ਬਣੀਆਂ ਜਿਹੜੇ ਵਿਧਾਨ ਤੋੜਦੇ ਆ, ਜੇਲ੍ਹਾਂ ਉਹਨਾਂ ਵਾਸਤੇ ਬਣੀਆਂ ਜਿਹੜੇ ਸਰਕਾਰ ਦੇ ਕਾਨੂੰਨ ਨਹੀਂ ਮੰਨਦੇ, ਚੋਰੀਆਂ ਕਰਨ ਵਾਲਿਆਂ ਵਾਸਤੇ, ਠੱਗੀਆਂ ਕਰਨ ਵਾਲਿਆਂ ਵਾਸਤੇ, ਡਾਕੇ ਮਾਰਨ ਵਾਲਿਆਂ ਵਾਸਤੇ ਤਾਂ ਭਲਾ ਕੈਦਾਂ ਅਤੇ ਹਵਾਲਾਤਾਂ ਜੇਲ੍ਹਾਂ ਬਣੀਆਂ, ਫਿਰ ਸਾਧੂ ਮਹਾਤਮਾ ਨੂੰ ਜੇਲ੍ਹਾਂ ਵਿੱਚ ਕਿਉਂ ਡੱਕਿਆ ਜਾਂਦਾ? ਇਹ ਇੱਕ ਸਾਧ ਸੰਗਤ ਵੱਖਰਾ ਵਿਸ਼ਾ ਹੈ, ਕਿਉਂ ਡੱਕਿਆ ਜਾਂਦਾ ਹੈ? ਕਿਉਂ? ਸੰਖੇਪ ਰੂਪ ਚ ਬੇਨਤੀ ਕਰਦੇ ਹਾਂ ਭਾਈ, ਦੁਨੀਆਂ ਦਾ ਬੰਦਾ ਜਦੋਂ ਸਾਧ ਸੰਗਤ ਸਰਕਾਰ ਦਾ ਵਿਧਾਨ ਤੋੜਦਾ ਨਾ, ਉਹਨੂੰ ਫਿਰ ਜੇਲ੍ਹ ਵਿੱਚ ਡੱਕ ਦਿੰਦੇ ਆ। ਸਰਕਾਰ ਇਸ ਗੱਲ ਨੂੰ ਕਦੇ ਵਾਸਤੇ ਨਹੀਂ ਜਰਦੀ ਵੀ ਕੋਈ ਸਾਡਾ ਬਣਾਇਆ ਵਿਧਾਨ ਤੋੜੇ। ਤੇ ਇਸੇ ਤਰ੍ਹਾਂ ਬੰਦਿਆਂ ਦਾ ਬਣਾਇਆ ਜਿਹੜਾ ਵਿਧਾਨ ਹੈ ਸਾਧ ਸੰਗਤ, ਉਹਨੂੰ ਸਾਧੂ ਕਦੇ ਵਾਸਤੇ ਨਹੀਂ ਮੰਨਦਾ। ਉਹ ਸਿਰਫ ਪਰਮਾਤਮਾ ਦੇ ਵਿਧਾਨ ਨੂੰ ਮੰਨਦਾ ਵੀ ਮੈਨੂੰ ਅਕਾਲ ਪੁਰਖ ਵਾਹਿਗੁਰੂ ਕੀ ਕਹਿੰਦਾ, ਪਰਮਾਤਮਾ ਨੇ ਮੈਨੂੰ ਕੀ ਹੁਕਮ ਕੀਤਾ। ਉਸ ਹੁਕਮ ਨੂੰ ਮੰਨਦਿਆਂ ਕਈ ਵਾਰੀ ਸਰਕਾਰ ਦਾ, ਦੁਨੀਆਂ ਦੇ ਲੋਕਾਂ ਦਾ ਬਣਾਇਆ ਸਾਧ ਸੰਗਤ ਕਾਨੂੰਨ ਟੁੱਟ ਵੀ ਜਾਵੇ ਤੇ ਫਿਰ ਸਾਧੂ ਨੂੰ ਲੋਕ ਸਾਧ ਸੰਗਤ ਜੇਲ੍ਹ 'ਚ ਬੰਦ ਕਰ ਦਿੰਦੇ ਆ। ਐਸੇ ਸਾਧੂ ਦੇ ਦਰਸ਼ਨ ਕਰ ਲਏ ਜਾਣ, ਉਹਨਾਂ ਦੀ ਸੰਗਤ ਕੀਤੀ ਜਾਵੇ ਤੇ ਸਾਧ ਸੰਗਤ ਜਨਮ ਸਫਲਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਇਹ ਨਿਸ਼ਾਨੀ ਹੈ। ਦੂਸਰੀ, ਸਵਾਸ ਗ੍ਰਾਸ ਜਿਹਨੂੰ ਨਹੀਂ ਵਿਸਰਦਾ ਉਹ ਸੰਤੀ ਹੈ, ਉਹ ਸਾਧੂ ਹੀ ਹੈ। ਐਸੀ ਪੂਜਨੀਕ ਆਤਮਾ ਸਾਧ ਸੰਗਤ ਆਪਣੇ ਵਿੱਚ ਆਈ, ਉਹਨਾਂ ਨੇ ਬਹੁਤ ਵੱਡੀ ਕਿਰਪਾ ਕੀਤੀ। ਇੱਥੇ ਵੀ ਆਏ, ਇੱਥੇ ਵੀ ਸੰਗਤਾਂ ਨੂੰ ਸਾਧ ਸੰਗਤ, ਆ ਜਿੰਨੇ ਨੌਜਵਾਨ ਆਪਾਂ ਵੇਖਦੇ ਹਾਂ ਜਿਨ੍ਹਾਂ ਨੇ ਆ ਸਾਰਾ ਉਦਮ ਕੀਤਾ ਬਾਕੀ ਸੰਗਤ ਦੇ ਨਾਲ, ਇਹ ਬਾਬਾ ਜੀ ਦੇ ਜੀਵਨ ਵੱਲੇ ਵੇਖ ਕੇ ਹੀ ਹੈ, ਇਸ ਪਾਸੇ ਮੁੜੇ ਜੀਵਨ ਵੱਲੇ ਵੇਖ ਕੇ ਹੀ। ਕਿਉਂਕਿ ਮੁੱਖ ਤੋਂ ਤਾਂ ਭਾਵਾਂ ਬਾਬਾ ਜੀ ਨੇ ਬਹੁਤ ਘੱਟ ਲੋਕਾਂ ਨੂੰ ਆਖਿਆ ਵੀ ਤੁਸੀਂ ਬਾਣੀ ਪੜਿਆ ਕਰੋ, ਤੁਸੀਂ ਐਂ ਤੁਰਿਆ ਫਿਰਦਾ ਹੀ, ਅਸਲ ਵਿੱਚ ਸਾਧੂ ਸਾਧ ਸੰਗਤ ਇੱਕ ਪ੍ਰਚਾਰ ਹੁੰਦਾ, ਤੁਰਿਆ ਫਿਰਦਾ ਹੀ ਗੁਰਮਤ ਦਾ ਪ੍ਰਚਾਰ ਹੈ। ਜੇ ਉਹਦਾ ਜੀਵਨ ਉੱਦਾਂ ਦਾ ਜਿੱਦਾਂ ਦਾ ਮਹਾਰਾਜ ਨੇ ਦੱਸਿਆ ਨਿਸ਼ਾਨੀ ਹੈ, ਤੇ ਉਹਨਾਂ ਦਾ ਜੀਵਨ ਵੇਖ ਕੇ ਹੀ ਇਹ ਸਾਰਿਆਂ ਨੇ ਸਾਧ ਸੰਗਤ ਇੱਧਰ ਨੂੰ ਮੋੜਾ ਪਾਇਆ। ਆਪਾਂ ਤਰਲੇ ਲੈਂਦੇ ਨਾ, ਸਾਡੇ ਬੱਚੇ ਸਿੱਖੀ ਵਾਲੇ ਪਾਸੇ ਆ ਜਾਣ, ਕਈ ਵਾਰੀ ਇੱਦਾਂ ਵੀ ਉਹ ਆਪਣਾ ਕਹਿਣਾ ਨਹੀਂ ਮੰਨਦੇ ਜਾਂ ਫਿਰ ਗੁਰਮਤ ਨੂੰ ਆਪਾਂ ਉਹਨਾਂ ਨੂੰ ਸਮਝਾ ਨਹੀਂ ਸਕਦੇ ਸਿੱਖੀ ਦੀ ਮਹਾਨਤਾ ਕਿੰਨੀ ਕਹਿ। ਮਹਾਰਾਜ ਨੇ ਆਪਣਾ ਸਾਧ ਸੰਗਤ ਸਰਬੰਸ ਵਾਰ ਕੇ, ਪਰਿਵਾਰ ਵਾਰ ਕੇ, ਫਿਰ ਉਹਨਾਂ ਨੇ ਸਾਨੂੰ ਇਸ ਪਾਸੇ ਸਾਧ ਸੰਗਤ ਲਾਇਆ। ਤੇ ਨਾਲ ਇਹ ਵੀ ਆਖਿਆ ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ। ਕਈ ਵਾਰੀ ਕਿਸੇ ਦਾ ਸਾਧ ਸੰਗਤ ਦਰਸ਼ਨ ਹੀ ਉਹ ਸਾਰੀ ਗੱਲ ਸਮਝਾ ਜਾਂਦਾ ਜਿਹੜੀ ਆਪਾਂ ਸਾਰੀ ਉਮਰ ਵਿੱਚ ਆਪਣੇ ਬੱਚੇ ਨੂੰ ਨਹੀਂ ਸਮਝਾ ਸਕਦੇ। ਉਹਦਾ ਇੱਕ ਪਲ ਦਾ ਕੀਤਾ ਦਰਸ਼ਨ ਸਾਰਾ ਹੀ ਕੁਝ ਕਿਹਾ ਜਾਂਦਾ, ਤੇ ਉਸ ਦਰਸ਼ਨ ਨੇ ਕੀ ਕੁਝ ਆਖਿਆ ਉਹ ਆਪਾਂ ਇਹਨਾਂ ਨੌਜਵਾਨਾਂ ਵਾਲੇ ਵੇਖ ਕੇ ਸਮਝ ਸਕਦੇ ਹਾਂ। ਐਸੀ ਸਾਧ ਸੰਗਤ ਮਹਾਨ ਪਵਿੱਤਰ ਆਤਮਾ, ਸਾਰਾ ਕੁਝ ਮੈਂ ਉਹਨਾਂ ਦੇ ਬਾਰੇ ਬਿਲਕੁਲ ਨਹੀਂ ਦੱਸ ਸਕਿਆ ਕਿਉਂਕਿ ਸੰਖੇਪ ਰੂਪ ਵਿੱਚ ਮੈਂ ਆਪਣੇ ਸਮੇਂ ਵਿੱਚ ਸਮਾਪਤੀ ਵੀ ਕਰਨੀ, ਇਸ ਕਰਕੇ ਉਹਨਾਂ ਦੇ ਜੀਵਨ ਤੋਂ ਲੈ ਕੇ ਗੱਲ ਕੀਤੀ ਹੈ। ਥੋੜ੍ਹਾ ਕੁ ਸਮਾਂ 17-18 ਸਾਲ ਦਾ ਤੇ ਸਾਧ ਸੰਗਤ ਉਹਨਾਂ ਨੇ ਘਰ ਰਹਿ ਕੇ ਸੇਵਾ ਕੀਤੀ ਹੈ। ਕੁਝ ਕੁ ਸਮਾਂ ਫਿਰ ਉਹਨਾਂ ਨੇ ਹੋਰ ਜਿਵੇਂ ਮਾਤਾ ਪਿਤਾ ਦੇ ਅਨੁਸਾਰ ਦੁਨਿਆਵੀ ਵਿਰਤੀ ਵਿੱਚ ਲਾਉਣ ਦਾ ਉਹਨਾਂ ਨੂੰ ਯਤਨ ਕੀਤਾ ਗਿਆ, ਪਰ ਜਦੋਂ ਨਹੀਂ ਲੱਗਾ ਅਖੀਰ ਜਦੋਂ ਜਥੇ ਵਿੱਚ ਆ ਗਏ ਆ ਤੇ ਉਹਦੇ ਤੋਂ ਲੈ ਕੇ ਫਿਰ ਸਾਧ ਸੰਗਤ ਸਰੀਰ ਛੱਡਣ ਤੱਕ ਦੋ ਹੀ ਕੰਮ ਕੀਤੇ, ਇੱਕ ਸੇਵਾ ਤੇ ਇੱਕ ਸਿਮਰਨ, ਬਸ ਇਹਦੇ ਤੋਂ ਵੱਧ ਉਹਨਾਂ ਨੇ ਕੁਝ ਨਹੀਂ ਕੀਤਾ। ਇਹਦੇ ਵਿੱਚ ਤੁਸੀਂ ਸਮਝ ਲਓ ਵੀ ਸਾਰਾ ਕੁਝ ਬਾਬਾ ਜੀ ਦੇ ਜੀਵਨ ਦਾ ਆ ਜਾਂਦਾ। ਬਾਕੀ ਬਹੁਤੇ ਜ਼ਿਆਦਾ ਪ੍ਰੇਮੀਆਂ ਨੇ ਤਾਂ ਕਿ ਉਹਨਾਂ ਨੂੰ ਵੇਖ ਹੀ ਲਿਆ, ਉਹਨਾਂ ਦੇ ਜੀਵਨ ਨੂੰ ਸਾਧ ਸੰਗਤ ਤੱਕਿਆ। ਇੱਕ ਬੇਨਤੀ ਸੰਗਤ ਦੇ ਚਰਨਾਂ ਵਿੱਚ ਹੈ ਭਾਈ, ਜਿਵੇਂ ਤੁਸੀਂ ਪੜ੍ਹਿਆ ਹੋਵੇਗਾ ਪੇਪਰਾਂ ਤੋਂ ਵੀ ਇਸ ਸਮਾਗਮ ਨੂੰ ਸਾਧ ਸੰਗਤ ਸਮਾਗਮ ਵਿੱਚ ਹਿੱਸਾ ਲੈਣ ਵਾਸਤੇ ਵਿਸ਼ੇਸ਼ ਤੌਰ 'ਤੇ ਜਾਨੀ ਠਾਕੁਰ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਉਹਨਾਂ ਨੇ ਅਤੇ ਦੋ ਰਾਗੀ ਜਥਿਆਂ ਨੇ ਇੰਡੀਆ ਤੋਂ ਆਉਣਾ ਸੀ। ਤਿੰਨ ਰਾਗੀ ਜਥਿਆਂ ਨੇ, ਇੱਕ ਭਾਈ ਨਿਰੰਜਣ ਸਿੰਘ ਜੀ ਜਵੱਦੀ ਕਲਾਂ ਵਾਲੇ, ਉਹ ਤਾਂ ਆ ਗਏ ਹੈ। ਇੱਕ ਦੂਸਰਾ ਜਥਾ ਇੰਡੀਆ ਤੋਂ ਆਉਣਾ ਸੀ, ਇਸੇ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨ ਵਾਸਤੇ ਭਾਈ ਲਹਿਣਾ ਸਿੰਘ ਜੀ ਦਾ, ਉਹ ਵੀ ਆ ਗਿਆ। ਇੱਕ ਜਥਾ ਅਤੇ ਇੱਕ ਗਿਆਨੀ ਠਾਕੁਰ ਸਿੰਘ ਜੀ ਪਿੱਛੇ ਰਹਿੰਦੇ ਸਨ, ਜਿਨ੍ਹਾਂ ਨੇ ਸਾਧ ਸੰਗਤ ਅੱਜ ਇੱਥੇ ਦੁਪਹਿਰੇ ਪਹੁੰਚ ਜਾਣਾ ਸੀ, ਪਰ ਧੁੰਦ ਉੱਥੇ ਪੈਂਦੀ ਹੋਣ ਕਰਕੇ ਸਾਧ ਸੰਗਤ ਉਹਨਾਂ ਦੀ ਫਲਾਈਟ ਲੇਟ ਹੋ ਗਈ ਆ। ਦਿੱਲੀਓਂ ਲਫਥਾਂਸਾ ਏਅਰਲਾਈਨ ਦੀ ਉਹਨਾਂ ਨੇ ਸਾਧ ਸੰਗਤ ਟਿਕਟਾਂ ਕਰਵਾਈਆਂ ਸਨ, ਦਿੱਲੀ ਪਹੁੰਚੇ ਵੀ ਸਨ, ਪਰ ਜਿਹੜੀ ਇੱਧਰੋਂ ਗਿਆ ਨਾ ਜਿਹੜਾ ਜਹਾਜ਼ ਜਿਹਨਾਂ ਇਹਨਾਂ ਨੂੰ ਲੈ ਕੇ ਆਉਣਾ ਸੀ, ਦਿੱਲੀ ਧੁੰਦ ਪਈ ਹੋਣ ਕਰਕੇ ਉਹ ਦਿੱਲੀ ਉੱਤਰ ਨਹੀਂ ਸਕਿਆ, ਉਹ ਸਾਧ ਸੰਗਤ ਮਦਰਾਸ ਚਲੇ ਗਿਆ। ਇਸ ਕਰਕੇ ਉਹਨਾਂ ਦੀ ਜਿਹੜੀ ਫਲਾਈਟ ਸੀ ਉਹ ਡਿਲੇ ਕਰ ਦਿੱਤੀ ਗਈ ਆ। ਉਹ ਕੱਲ੍ਹ ਪਹੁੰਚਣਗੇ, ਅੱਜ ਉਹਨਾਂ ਨੇ ਪਹੁੰਚਣਾ ਸੀ, ਜ਼ਰੂਰ ਅੱਜ ਦੁਪਹਿਰੇ ਪਹੁੰਚ ਜਾਣਾ ਸੀ, ਪਰ ਉੱਥੇ ਧੁੰਦਾਂ ਪੈਂਦੀਆਂ ਹੋਣ ਕਰਕੇ ਸਾਧ ਸੰਗਤ ਬਹੁਤ ਜ਼ਿਆਦਾ ਯਤਨ ਕਰਨ ਦੇ ਬਾਵਜੂਦ ਵੀ ਉਹ ਅੱਜ ਇੱਥੇ ਪਹੁੰਚ ਨਹੀਂ ਸਕੇ, ਕੱਲ੍ਹ ਉਹਨਾਂ ਨੇ ਪਹੁੰਚਣਾ। ਇਸ ਕਰਕੇ ਸੰਗਤ ਕੋਲੋਂ ਅਸੀਂ ਜ਼ਰੂਰ ਮਾਫ਼ੀ ਮੰਗਦੇ ਹਾਂ ਭਾਈ, ਉਹਨਾਂ ਦਾ ਨਾਮ ਦਿੱਤਾ ਸੀ, ਬਹੁਤ ਸਾਰੇ ਪ੍ਰੇਮੀ ਸੰਗਤਾਂ ਸਾਧ ਸੰਗਤ ਉਹਨਾਂ ਨੂੰ ਸੁਣਨ ਵਾਸਤੇ ਆਏ ਸਨ, ਉਹ ਵਿਦਵਾਨ ਪੁਰਸ਼ ਨੇ, ਜੀਵਨ ਵਾਲੇ ਨੇ, ਅਤੇ ਫਿਰ ਮਹਾਂਪੁਰਸ਼ਾਂ ਵੱਡਿਆਂ ਦੀ ਉਹਨਾਂ ਸੰਗਤ ਕੀਤੀ, ਟਕਸਾਲ ਦੇ ਵਿਦਿਆਰਥੀ ਹੈ, ਉਹਨਾਂ ਨੇ ਸਾਧ ਸੰਗਤ ਜ਼ਰੂਰ ਪਹੁੰਚਣਾ ਸੀ, ਪਰ ਹਾਂ ਬੁੱਧਵਾਰ ਸਾਧ ਸੰਗਤ ਉਹਨਾਂ ਨੇ 28 ਤਰੀਕ ਬੁੱਧਵਾਰ 7 ਵਜੇ ਕਥਾ ਕਰਨੀ ਹੈ ਇਸੇ ਗੁਰੂ ਘਰ, ਇੱਥੋਂ ਹੀ ਸਾਧ ਸੰਗਤ ਸੰਤ ਗਿਆਨੀ ਠਾਕੁਰ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਗੁਰਮਤ ਵਿਚਾਰਾਂ ਦੁਆਰਾ ਗੁਰੂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਜਿਹੜੇ ਜਿਹੜੇ ਗੁਰਮੁਖ ਪਿਆਰੇ ਆਣ ਕੇ ਹਾਜ਼ਰੀ ਭਰ ਸਕਦੇ ਆ, ਆਪਣੇ ਕੰਮ ਧੰਦਿਆਂ ਵਿੱਚੋਂ ਵਾਧਾ ਘਾਟਾ ਕਰਕੇ ਥੋੜ੍ਹਾ ਬਹੁਤਾ ਸਮਾਂ ਜ਼ਰੂਰ ਇੱਥੇ ਆਣ ਕੇ ਹਾਜ਼ਰੀ ਭਰਿਓ, ਗੁਰੂ ਸਾਹਿਬ ਜੀ ਦੇ ਸਾਧ ਸੰਗਤ ਚਰਨਾਂ ਨਾਲ ਜੁੜਾਂਗੇ ਤੇ ਗੁਰੂ ਦੀ ਬਖਸ਼ਿਸ਼ ਆਪਾਂ ਨੂੰ ਜ਼ਰੂਰ ਪ੍ਰਾਪਤ ਹੋਵੇਗੀ। ਬਾਕੀ ਮਹਾਂਪੁਰਸ਼ਾਂ ਦੀਆਂ ਬਰਸੀਆਂ ਮਨਾਉਣੀਆਂ, ਉਹਨਾਂ ਦੇ ਜਨਮਦਿਨ ਮਨਾਉਣੇ, ਉਹਨਾਂ ਦੀ ਯਾਦ ਵਿੱਚ ਜੋੜ ਮੇਲੇ ਕਰਨੇ। ਇਹਦਾ ਕਾਰਨ ਇਹ ਨਹੀਂ ਹੁੰਦਾ ਵੀ ਆਪਾਂ ਉਹਨਾਂ ਲਈ ਅਰਦਾਸ ਕਰਨੀ ਵੀ ਮਹਾਰਾਜ ਇਹਨਾਂ ਨੂੰ ਸੱਚਖੰਡ ਵਿੱਚ ਨਿਵਾਸ ਦਿਓ, ਨਹੀਂ ਨਹੀਂ, ਉਹ ਸਰੀਰ ਕਰਕੇ ਹੀ ਸੱਚਖੰਡ ਵਾਸੀ ਹੈ। ਉਹ ਜਿੰਨਾ ਚਿਰ ਇੱਥੇ ਸਨ ਉਦੋਂ ਵੀ ਸੱਚਖੰਡ ਵਾਸੀ ਸਨ, ਅਤੇ ਸਰੀਰ ਦਾ ਪਰਦਾ ਪਰੇ ਕਰ ਦਿੱਤਾ ਤਾਂ ਵੀ ਉਹ ਭੇਜਦੀ ਹੈ। ਘੜੇ ਦਾ ਪਾਣੀ ਜਿਹੜਾ ਸਾਧ ਸੰਗਤ ਪਾਣੀ ਤੋਂ ਉਤਲਾ ਹਿੱਸਾ ਜਿਹੜਾ ਖਾਲੀ ਵੱਜਦਾ, ਉਹ ਆਕਾਸ਼ ਹੀ ਹੈ, ਭਾਵੇਂ ਘੜੇ ਦੇ ਅੰਦਰ ਹੈ ਅਤੇ ਭਾਵੇਂ ਘੜੇ ਦੇ ਬਾਹਰ ਹੈ। ਘੜਾ ਭੱਜ ਗਿਆ ਅਤੇ ਆਕਾਸ਼ ਨਾਲ ਉਦਾਂ ਤੁਸੀਂ ਕਹਿ ਲਓ ਭੇਜਦਾ ਅਤੇ ਘੜੇ ਦੇ ਅੰਦਰ ਹੈ, ਸਾਨੂੰ ਭਾਵੇਂ ਘੜੇ ਦੀ ਉਪਾਧੀ ਕਰਕੇ ਵੱਖਰਾ ਜਾਵੇ, ਪਰ ਵੱਖਰਾ ਉਹ ਹੈ ਨਹੀਂ। ਇਸ ਜੀਵਨ ਵਿੱਚ ਸਾਧ ਸੰਗਤ ਕੀਤਾ ਤੇ ਕਿੰਨੇ ਲੋਕਾਂ ਦਾ ਜਨਮ ਸਵਾਰ ਦਿੱਤਾ। ਇੱਕ ਹੋਰ ਸਾਧ ਸੰਗਤ ਬੇਨਤੀ ਸੰਗਤ ਦੇ ਚਰਨਾਂ 'ਚ ਕਰਕੇ ਮੈਂ ਫਤਿਹ ਬੁਲਾਉਣ ਲੱਗਾ ਭਾਈ, ਐਸੀ ਮਹਾਨ ਪੂਜਨੀਕ ਆਤਮਾ ਉਹ ਸੰਤ ਬਾਬਾ ਠਾਕੁਰ ਸਿੰਘ ਜੀ, ਉਹਨਾਂ ਦੀ ਯਾਦ ਵਿੱਚ ਕੁਝ ਸਿੰਘਾਂ ਨੇ ਵਿਚਾਰ ਕੀਤੀ ਇੱਥੋਂ ਦੀਆਂ ਸੰਗਤਾਂ ਨੇ ਭਾਈ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਬਣਨਾ ਚਾਹੀਦਾ, ਅਤੇ ਉਹਨਾਂ ਨੇ ਸਾਰਿਆਂ ਨੇ ਸਾਧ ਸੰਗਤ ਦੇ ਉੱਤੇ ਸਹੀ ਮਾਰੀ ਵੀ ਜ਼ਰੂਰ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਉੱਥੇ ਬਣਨਾ ਚਾਹੀਦਾ। ਅਜੇ ਇਹਦਾ ਕੋਈ ਫੈਸਲਾ ਨਹੀਂ ਹੋਇਆ ਕੀ ਬਣਨਾ ਚਾਹੀਦਾ, ਕਦੋਂ ਬਣਨਾ ਚਾਹੀਦਾ, ਕਦੋਂ ਸ਼ੁਰੂ ਕੀਤਾ ਜਾਵੇਗਾ, ਉਹਦੀ ਰੂਪਰੇਖਾ ਕੀ ਹੋਵੇਗੀ। ਹਾਂ, ਸਿੰਘਾਂ ਨੇ ਇਹ ਜ਼ਰੂਰ ਸਲਾਹ ਕੀਤੀ ਆ ਵੀ ਬਾਕੀ ਸੰਗਤਾਂ ਨਾਲ ਵੀ ਸਲਾਹ ਕਰਾਂਗੇ, ਉਹਨਾਂ ਦੀ ਯਾਦਗਾਰ ਕੋਈ ਨਾ ਕੋਈ ਬਣਾਈ ਜਾਵੇ, ਜਿਵੇਂ ਹਰੇਕ ਸਤਪੁਰਸ਼ ਦੀ ਸਾਧ ਸੰਗਤ ਯਾਦ ਬਣਾਈ ਜਾਂਦੀ ਹੈ ਅਤੇ ਲੋਕ ਫਿਰ ਚੇਤੇ ਰੱਖਦੇ ਆ ਵੀ ਇਹਨਾਂ ਨੇ ਵੀ ਕੁਝ ਜੀਵਨ ਵਿੱਚ ਆਣ ਕੇ ਕੀਤਾ ਚੰਗਾ ਕੰਮ ਅਤੇ ਲੋਕਾਂ ਨੇ ਇਹਨਾਂ ਨੂੰ ਇਹਨਾਂ ਦੇ ਨਾਂ 'ਤੇ ਕੋਈ ਯਾਦਗਾਰ ਬਣਾਈ ਹੈ। ਜਦੋਂ ਸੰਗਤਾਂ ਸਮੁੱਚੇ ਰੂਪ 'ਚ ਕੋਈ ਸਲਾਹ ਕਰ ਲੈਣਗੀਆਂ ਫਿਰ ਸੰਗਤ ਨੂੰ ਸਾਧ ਸੰਗਤ ਦੱਸਿਆ ਜਾਵੇਗਾ, ਫਿਰ ਸੰਗਤ ਕੋਲੋਂ ਸਹਿਯੋਗ ਵੀ ਲਿਆ ਜਾਵੇਗਾ ਇਹਦੇ ਸੰਬੰਧ ਵਿੱਚ। ਇਹ ਵਿਚਾਰ ਅੱਜ ਸਾਰਿਆਂ ਸਿੰਘਾਂ ਨੇ, ਸਾਰੀਆਂ ਸੰਗਤਾਂ ਨੇ, ਗੁਰਸਿੱਖਾਂ ਗੁਰਮੁਖਾਂ ਨੇ ਕੀਤੀ ਸੀ ਵੀ ਕੁਝ ਨਾ ਕੁਝ ਯਾਦਗਾਰ ਆਪਾਂ ਬਣਾਵਾਂਗੇ, ਆਉਂਦੇ ਸਮੇਂ 'ਚ ਆਪਾਂ ਸਲਾਹ ਕਰਨੀ ਹੈ ਇਹਦੇ ਬਾਰੇ, ਫਿਰ ਜਿਵੇਂ ਸਾਰਿਆਂ ਦਾ ਗੁਰਮਤਾ ਬਣ ਜਾਵੇਗਾ ਉਦੋਂ ਸੰਗਤ ਨੂੰ ਇਹ ਤੋਂ ਜਾਣੂ ਕਰਵਾ ਦਿੱਤਾ ਜਾਵੇਗਾ। ਬਹੁਤ ਸਾਰੀਆਂ ਭੁੱਲਾਂ ਮੇਰੇ ਤੋਂ ਹੋਈਆਂ ਹੋਣਗੀਆਂ ਕਿਉਂਕਿ ਬਾਬਾ ਜੀ ਦਾ ਜੀਵਨ ਮੈਂ ਵੀ ਮਨ ਵਿੱਚ ਜੋ ਸੋਚੀ ਬੈਠਾ ਸਾ ਵੀ ਇੱਦਾਂ ਤੁਹਾਡੇ ਨਾਲ ਸਾਂਝਾ ਕਰਨਾ, ਉਹ ਬਿਲਕੁਲ ਨਹੀਂ ਜੇ ਕਰ ਸਕਿਆ, ਬਿਲਕੁਲ ਨਹੀਂ ਕਰ ਸਕਿਆ। ਜਿੰਨਾ ਕੁ ਮੈਂ ਬਾਬਾ ਜੀ ਦੇ ਨਾਲ ਰਹਿ ਕੇ ਸਾਧ ਸੰਗਤ ਉਹਨਾਂ ਨੂੰ ਨੇੜੇ ਹੋ ਕੇ ਤੱਕਿਆ, ਉਹਦੇ ਵਿੱਚੋਂ 100 ਵਿੱਚੋਂ 0.5% ਮੈਂ ਤੁਹਾਡੇ ਨਾਲ ਗੱਲ ਨਹੀਂ ਕੀਤੀ, 0.5% ਵੀ, ਕਿਉਂਕਿ 2-3 ਨੁਕਤੇ ਮੇਰਾ ਇਰਾਦਾ ਸੀ ਤੁਹਾਡੇ ਨਾਲ ਸਾਂਝਾ ਕਰਾਂ, ਉਹਨਾਂ ਨੂੰ ਕਰਦਿਆਂ ਕਰਦਿਆਂ ਸਮਾਂ ਬਤੀਤ ਹੋ ਗਿਆ। ਹੋ ਸਕਦਾ ਸਾਧ ਸੰਗਤ ਕੋ ਤੁਸੀਂ ਮੇਰੇ ਤੋਂ ਕੁਝ ਵੱਧ ਸੁਣਨਾ ਚਾਹੁੰਦੇ ਹੋਵੋ ਬਾਬਾ ਜੀ ਬਾਰੇ, ਕਿਉਂਕਿ ਨਾਲ ਰਹੇ ਹਾਂ, ਮਹਾਰਾਜ ਨੇ ਕਿਰਪਾ ਕੀਤੀ ਉਹਨਾਂ ਦੀ ਸੰਗਤ ਕਰਨ ਦੀ, ਕਾਫੀ ਸਮਾਂ ਇਹ ਸਮਾਂ ਬਖਸ਼ਿਆ ਸੀ, ਮੇਰੇ ਕੋਲ ਨਾ ਕਿਹਾ ਗਿਆ ਹੋਵੇ ਮੈਂ ਮਾਫ਼ੀ ਦਾ ਹੱਕਦਾਰ ਹਾਂ, ਕਿਉਂਕਿ ਸੰਗਤ ਗੁਰੂ ਰੂਪ ਹੁੰਦੀ ਅਤੇ ਗੁਰੂ ਸਦਾ ਹੀ ਬਖਸ਼ਿੰਦ ਹੁੰਦਾ, ਇਸ ਕਰਕੇ ਮਾਫ਼ੀ ਜ਼ਰੂਰ ਦੇ ਦੇਣੀ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਅੱਗੇ ਵਾਸਤੇ ਸਮੱਤ ਲਿਖਿਆ ਕਥੇ ਨਾ ਛੂਟੀ ਅੱਖਣ ਖਨ ਭੂਲਣ ਹਾਰ ਬਖਸ਼ਣ ਹਾਰ ਬਖਸ਼ਦਾ ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ, ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।